सतनाम श्री वाहेगुरु धन श्री गुरु नानक देव जीओ महाराज दंडवत वंदनीयन कुमार सर्वकला समरथ दोनन कै राखो प्रभु नानक दे कर हाथ फिरत फिरत पावे आया परया तो शरणाए नानक की प्रभ बेनती अपनी पाती लाए तुम्हें पिता तुम ही सुन माता तुम्हें मीत हित साधा तुम्हें पिता तुम ही सुन माता तुम्हें मीत हित साधा तुम्हें पिता तुम ही सुन माता तुम्हें मीत हित साधा बालक मृत मंडलिक तू ही तुम्हें पिता तुम ही पुन माता तुम्हें मीत हित प्राता तुम परवार तुम्हें अपारा तुम्हें जी प्राण दाता था तुम्हें खजीना तुम्हें जरीना तुम ही माणक लाला तुम्हें पार जात गुरते पाए तो नानक पे न्याला। गद फंदा जी बिन नावै गद फंदा जी, बिन नावै गद फंदा जी, बिन नावै गद फंदा जी। सिर तेरी जन्म मरण सदा सिर तेरा, जन्म मरण सदा सिर तेरी, जन्म मरण सदा सिर तेरा। सत्संग दे विच शामिल होने वास्ते गुरु महाराज की हजूरी के अंदर सुशोभित महाराज ने फरमान किया है कि नाम तो बगैर गल का फंदा कटिया नहीं जाता, तो हर वक्त सिर रहिंदा, काल विकाल सदा सिर ते, जमना ते मरना सदा ही सिर दे उत्ते चढ़िया रहिंदा। जब तक नाम की प्राप्ति नहीं होंदी, नाम प्रगट नहीं होंदा, नाम दे विच निवास नहीं होंदा, जमण मरण का चक्कर गलों नहीं हटदा। ते हुंदा की है कि आदमी संसार च आउंदा, बड़ा लंबा सफर कट के आउंदा, 84 लाख जूनां दे विच कोई सुखाली जी चीज नहीं है, गल करन वास्ते आपां नूं बहुत आसान है। वे 84 लाख जून भोग के आए हैं, जे एक एक जून का ध्यान देिए तो पता लगता भी किन्ने दुखी हो के इथे तक पहुंचे हैं। एक कोई महात्मा हुए ने जिन्हों का नाम सुखदेव सी, वो बचपन तो ही परमेश्वर वल उन्हों का ध्यान होने करके छोटी उम्र के अंदर प्रभु दे बराग विच आए हुए मिलने वास्ते घर छड़ के चले जाते हैं। पिता उन्हों का रोकता भी बेटा तू अजे छोटा है, इन्नी छेती तू जान की तैयारी कर ली, ਨਾਮ ਜਪਣ ਤੋਂ ਨਹੀਂ ਮੈਂ ਤੈਨੂੰ ਹਟਾਉਂਦਾ, ਪਰ ਤੇਰੀ ਤਾਂ ਉਮਰ ਬਹੁਤ ਛੋਟੀ ਹੈ। ਕਹਿਣ ਲੱਗਿਆ, ਪਿਤਾ ਜੀ ਤੂੰ ਤੇ ਪ੍ਰਹਲਾਦ ਦੀ ਵੀ ਉਮਰ ਛੋਟੀ ਸੀ, ਉਮਰ ਦਾ ਸਵਾਲ ਨਹੀਂ ਹੋਇਆ, ਕਰਦਾ ਸਵਾਲ ਲਗਨ ਦਾ। ਜਿਹੜੇ ਵੱਡੇ ਵੱਡੇ ਨੇ ਜਿਨ੍ਹਾਂ ਦੇ ਸਫੈਦ ਦਾੜੀਆਂ ਆ ਗਈਆਂ ਤੇ ਮਰਨ ਦੇ ਕਿਨਾਰੇ ਪਹੁੰਚੇ ਹੋਏ ਨੇ, ਉਹਨਾਂ ਦਾ ਮਨ ਨਹੀਂ ਅਜੇ ਮੰਨਦਾ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ। ਫਿਰ ਬੱਚਾ ਤਾਂ ਉਦੋਂ ਸਿਆਣਾ ਹੋਇਆ ਨਾ ਜਿਹਨੂੰ ਪਤਾ ਹੈ ਵੀ ਮੈਨੂੰ ਕਾਲ ਦਾ ਡਰ। ਇਹ ਕੋਈ ਸੇਠ ਸੀਗਾ, ਉਹਦੇ ਨੂੰਹ ਦੀ ਆਈ ਭਜਨ ਬੰਦਗੀ ਕਰਨ ਵਾਲੀ ਸੀ, ਤੇ ਇਧਰਲੇ ਪਾਸੇ ਜਿਹੜਾ ਪਰਿਵਾਰ ਸੀ, ਇਹ ਨਵੀਂ ਦੀ ਆਵਾਜ਼, ਜਿਹੜਾ ਪਰਿਵਾਰ ਸੀ ਉਹ ਨਾ ਦਾਨ ਕਰਦਾ ਸੀ ਨਾ ਪਰਮੇਸ਼ਰ ਦਾ ਭਜਨ ਕਰਦਾ ਸੀ। ਉਹ ਕੇਵਲ ਇੱਕੋ ਹੀ ਬੀਬੀ ਸੀ ਜਿਹੜੀ ਅੰਮ੍ਰਿਤ ਵੇਲੇ ਉੱਠ ਕੇ ਹਰੀ ਦਾ ਜਸ ਕਰਦੀ ਸੀ, ਭਜਨ ਕਰਦੀ ਸੀ। ਸੇਠ ਵੀ ਬੈਠਾ ਹੈ ਤੇ ਇਹਨੇ ਨੂੰ ਆਵਾਜ਼ ਆਈ ਦਰ ਦੇ ਉੱਤੇ, ਸਤ ਕਰਤਾਰ ਦੀ ਆਵਾਜ਼ ਆਈ। ਬੀਬੀ ਨੇ ਆਵਾਜ਼ ਸੁਣੀ ਕਿ ਕੋਈ ਦਰ ਦੇ ਉੱਤੇ ਸਵਾਲੀ ਖੜਾ। ਥੋੜੀ ਜਿਹੀ ਖੁੱਲ ਲਈ ਉਸਨੇ, ਪ੍ਰਸ਼ਾਦਾ ਕੋਲ ਲਿਆ ਜਾਂ ਹੋਰ ਚੀਜ਼ ਕੋਈ ਕੋਲ ਲਈ। ਉਹ ਜਾ ਕੇ ਉਸਦੀ ਝੋਲੀ ਵਿੱਚ ਪਾ ਦਿੱਤੀ ਤੇ ਨਾਲ ਦੀ ਨਾਲ ਸਵਾਲ ਕਰ ਦਿੱਤਾ। ਕਹਿਣ ਲੱਗੇ, ਬਾਲੇ ਅਮੂ ਸਵੇਰ। ਉਹ ਕਹਿਣ ਲੱਗੇ, ਬੀਬੀ ਡਰ ਕਾਲਕਾ। ਉਸ ਬੱਚੇ ਨੇ ਸਵਾਲ ਕਰ ਦਿੱਤਾ ਛੋਟੇ ਜਿਹੇ ਨੇ ਕਿ ਆਪਕੇ ਕੈਸੀ ਬੀਤੀ ਹੈ। ਉਸਨੇ ਜਵਾਬ ਦਿੱਤਾ ਲੜਕੀ ਨੇ ਕਿ ਹਾਂ ਹਮਾਰੇ ਵਾਸੀ ਖਾਤ ਹੈ। ਸੇਠ ਨੇ ਜਦ ਸੁਣਿਆ ਵੀ ਇਹ ਗੱਲਾਂ ਕਰਦੀ ਹੈ, ਕੁਛ ਹੋਰ ਤਾਂ ਗੱਲਾਂ ਸਮਝ ਨਾ ਪਈਆਂ, ਇੱਕ ਗੱਲ ਸਮਝ ਪੈ ਗਈ ਵੀ ਵਾਸੀ ਖਾਂਦੇ ਆ ਸਾਡੇ ਘਰ ਚ, ਨਾਰਾਜ਼ ਹੋ ਗਿਆ। ਬੀਬੀ ਨੂੰ ਬੁਲਾਇਆ, ਕਹਿਣ ਲੱਗਿਆ ਤੂੰ ਸਾਡੇ ਘਰ ਦੀ ਬਦਨਾਮੀ ਕਰਦੀ ਹੈ, ਇਹਨਾਂ ਦੇ ਕੋਲ ਮੰਗਦਿਆਂ ਦੇ ਕੋਲ। ਕਹਿੰਦੀ, ਨਹੀਂ ਪਿਤਾ ਜੀ ਮੈਂ ਮੰਗਦਿਆਂ ਕੋਲ ਬਦਨਾਮੀ ਨਹੀਂ ਕਰਦੀ। ਕਹਿੰਦਾ, ਮੈਂ ਕੰਨਾਂ ਨਾਲ ਸੁਣ। ਝਗੜਾ ਬਹੁਤ ਵੱਧ ਗਿਆ, ਉਹਦੀ ਗੱਲ ਕੋਈ ਸੁਣਨ ਨੂੰ ਤਿਆਰ ਨਾ। ਅਖੀਰ ਮਾਂ ਬਾਪ ਬੁਲਾ ਲਏ, ਕਹਿਣ ਲੱਗੇ ਦੇਖੋ ਤੁਹਾਡੀ ਲੜਕੀ ਆਈ ਹੈ, ਅਸੀਂ ਬੜੇ ਪਿਆਰ ਦੇ ਨਾਲ ਇਹਨੂੰ ਰੱਖਿਆ ਘਰ ਦੇ ਅੰਦਰ, ਇਹਨੂੰ ਖੁੱਲ੍ਹ ਦਿੱਤੀ ਹੈ, ਪਰ ਇਹ ਮੰਗਤਿਆਂ ਨਾਲ ਜਾ ਕੇ ਬਾਹਰ ਗੱਲਾਂ ਕਰਦੀ ਹੈ, ਉਹ ਵੀ ਛੋਟੇ ਛੋਟੀਆਂ ਨੇ। ਅਖੀਰ ਸਿਆਣੇ ਬੰਦੇ ਸੀ, ਕਹਿਣ ਲੱਗੇ ਵੀ ਸੇਠ ਜੀ ਪਤਾ ਤਾਂ ਕਰੋ ਵੀ ਗੱਲ ਕੀ ਕਰੀਏ, ਕੋਈ ਵਾਦ ਵਿਵਾਦ ਦਾ ਕੋਈ ਬੇਸ ਹੋਵੇ ਤਾਂ ਲੜਾਈ ਕਰਦਾ ਵੀ ਆਦਮੀ ਚੰਗਾ ਲੱਗਦਾ, ਜਦ ਹੈ ਹੀ ਨਹੀਂ ਫੇਰ ਤਾਂ ਲੜਾਈ ਨਹੀਂ, ਤੁਸੀਂ ਪਹਿਲਾਂ ਇਸ ਗੱਲ ਦਾ ਨਿਰਣਾ ਕਰੋ ਵੀ ਕੀ ਕਹਿੰਦੀ। ਕਹਿੰਦਾ, ਮੈਂ ਕੰਨਾਂ ਨਾਲ ਸੁਣੀ ਹੈ ਵੀ ਵਾਸੀ ਖਾਤ ਹੈ, ਹਮਾਰੇ ਵਾਸੀ ਖਾਤ। ਉਹ ਬੀਬੀ ਕਹਿਣ ਲੱਗੀ ਕਿ ਦੇਖੋ ਆਪ ਸਾਰੇ ਸਿਆਣੇ ਪੁੱਛ ਬੈਠੇ ਹੋ, ਮੈਂ ਇਸ ਤਰ੍ਹਾਂ ਨਹੀਂ ਕਹੀ, ਜਿਸ ਤਰ੍ਹਾਂ ਮੈਂ ਗੱਲ ਕਹੀ ਹੈ ਉਹ ਮੇਰੀ ਗੱਲ ਸੁਣ ਸਮਝ ਲਓ। ਉਹ ਗੱਲ ਇਹ ਹੈ ਕਿ ਇਹ ਬੱਚਾ ਆਇਆ, ਕੋਈ 8-9 ਸਾਲ ਦੀ ਉਮਰ ਹੈ, ਤੇ ਇਸ ਨੇ ਆ ਕੇ ਸਤ ਕਰਤਾਰ ਦੀ ਆਵਾਜ਼ ਦਿੱਤੀ, ਤੇ ਮੈਂ ਇਸ ਕਰਕੇ ਕਿ ਇਸ ਘਰ ਦਾ ਭਲਾ ਹੁੰਦਾ ਰਹੇ, ਮੈਂ ਕੁਛ ਥੋੜਾ ਬਹੁਤ ਲੈ ਕੇ ਉਹਦੀ ਝੋਲੀ ਚ ਆਟਾ ਵਗੈਰਾ ਪਾਉਣ ਚਲੀ ਗਈ। ਤੇ ਉਹਦੀ ਉਮਰ ਦੇਖ ਕੇ ਮੇਰੇ ਮਨ ਚ ਖਿਆਲ ਆਇਆ ਕਿ ਵੱਡੇ ਵੱਡੇ ਜਿਹੜੇ ਨੇ ਉਹਨਾਂ ਨੂੰ ਨੀ ਸੋਝੀ ਆਉਂਦੀ, ਘਰ ਬਾਰ ਦੇ ਨਾਲ ਪਿਆਰ ਪਾਈ ਬੈਠੇ ਨੇ, ਇਹ ਬੱਚੇ ਨੂੰ ਕਿੱਥੋਂ ਲਗਨ ਹੋ ਗਈ ਕਿ ਇੰਨੀ ਛੋਟੀ ਉਮਰ ਦੇ ਅੰਦਰ ਇਹ ਪਰਮੇਸ਼ਰ ਦਾ ਭਜਨ ਕਰਨ ਲੱਗ ਗਿਆ। ਉਸ ਵੇਲੇ ਕਹਿੰਦੀ, ਮੈਂ ਸਵਾਲ ਕਰ ਦਿੱਤਾ, ਬਾਲੇ ਅਮੂ ਸਵੇਰ। ਮੈਂ ਕਿਹਾ, ਇਹ ਬੱਚੇ ਅਜੇ ਬਹੁਤ ਸਵੇਰ ਹੈ, ਤੇਰੀ ਉਮਰ ਬੜੀ ਛੋਟੀ ਹੈ, ਖਾਣ ਪੀਣ ਦੀ ਉਮਰ, ਖੇਲਣ ਦੀ ਉਮਰ, ਤੇ ਤੂੰ ਪਰਮੇਸ਼ਰ ਦਾ ਭਜਨ ਕਰਨ ਆ ਗਿਆ। ਕਹਿੰਦੇ, ਉਹਨੇ ਮੈਨੂੰ ਜਵਾਬ ਦੇ ਦਿੱਤਾ ਕਿ ਵਾਈ ਡਰ ਕਾਲ ਕਾ, ਮੈਨੂੰ ਡਰ ਹੈ ਕਾਲ ਦਾ ਕਿ ਪਤਾ ਨੀ, ਨਾ ਬਾਰਕ ਨਾ ਜੋਗ ਨੇ ਨਾ ਬਿਰਦੀ ਕਛ ਬੰਦ, ਉਹ ਵੇਰਾ ਨਾ ਬੂਝੇ ਜੋ ਆਏ ਪਰੇ ਜਾਂ ਫਲ। ਕਹਿਣ ਲੱਗਿਆ, ਮੈਂ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਸੀ, ਕਰਦਾ ਹੁੰਦਾ ਬਚਪਨ ਤੋਂ ਕਰਨ ਲੱਗਿਆ, ਛੋਟੀ ਉਮਰ ਤੋਂ 5 ਸਾਲ ਤੋਂ ਮੈਨੂੰ ਇਸ ਰਸਤੇ ਦਾ ਕੁਛ ਗਿਆਨ ਹੋ ਗਿਆ ਸੀ, ਤੇ ਜਿੱਥੇ ਵੀ ਮਹਾਂਪੁਰਸ਼ਾਂ ਦਾ ਇਕੱਠ ਹੁੰਦਾ ਮੈਂ ਉੱਥੇ ਚਲਿਆ ਜਾਂਦਾ ਸੀ। ਤਾਂ ਉਸ ਵੇਲੇ ਮਹਾਂਪੁਰਸ਼ਾਂ ਨੇ ਇੱਕ ਭਜਨ ਕੀਤਾ ਕਿ ਕਾਲ ਦਾ ਕੋਈ ਭਰੋਸਾ ਨਹੀਂ ਹੈ, ਵੀ ਕਿਹਦੇ ਤੇ ਪਹਿਲਾਂ ਝਪਟ ਮਾਰੇ। ਤੇ ਮੇਰੇ ਜਿੱਥੇ ਤੱਕ ਯਾਦ ਹੈ ਉਹਨਾਂ ਦਾ ਬਚਨ ਇਸ ਤਰ੍ਹਾਂ ਨਾਲ ਸੀਗਾ, ਤੇਰੇ ਕਾਲ ਨੇ ਗਦੇਲਾ ਮਾਰਨਾ, ਬੀਬੀ ਮੈਂ ਮਹਾਂਪੁਰਸ਼ਾਂ ਦਾ ਸਤਸੰਗ ਕਰਦਾ ਹੁੰਦਾ। ਸਤਸੰਗ ਕਰਨ ਦਾ ਤਰੀਕਾ ਹੋਇਆ ਕਰਦਾ ਹੈ, ਇੱਕ ਕੰਨਾਂ ਦੇ ਨਾਲ ਸੁਣ ਕੇ ਬੁੱਧੀ ਦੇ ਅੰਦਰ ਕੁਛ ਜਾਣ ਪਛਾਣ ਵਧਾ ਕੇ ਚਲੇ ਜਾਂਦੇ ਨੇ, ਇੱਕ ਉਹ ਹੋਇਆ ਕਰਦੇ ਨੇ ਜਿਨ੍ਹਾਂ ਦੇ ਉੱਤੇ ਇਕੱਲੇ ਇਕੱਲੇ ਵਚਨ ਦਾ ਅਸਰ ਹੋਣਾ ਸ਼ੁਰੂ ਹੁੰਦਾ ਹੈ ਤੇ ਉਸ ਨੂੰ ਮੰਨ ਕੇ ਹਿਰਦੇ ਚ ਵਿਚਾਰ ਕੇ ਧਾਰਨ ਕਰਦੇ। ਕਹਿਣ ਲੱਗੇ ਮੈਂ ਸੁਣਿਆ ਕਿ ਨਾ ਬਾਰਕ ਨਾ ਜੋਬ ਨੇ ਨਾ ਬਿਰਦੀ ਕਛ ਬੰਧ, ਉਹ ਵੇਰਾ ਨਾ ਬੁੱਝਿਆ ਜੋ ਆਏ ਪਰੇ ਜਮ ਫਨ। ਸੋ ਜਮਾਂ ਦੇ ਫੰਦੇ ਤੋਂ ਡਰਦਾ ਹੋਇਆ ਬੀਬੀ ਮੈਂ ਇਸ ਉਮਰ ਦੇ ਅੰਦਰ ਵਿਰਾਗੀ ਹੋ ਕੇ ਪਰਮੇਸ਼ੁਰ ਦਾ ਭਜਨ ਕਰਨ ਲੱਗਿਆ। ਕਹਿਣ ਲੱਗੀ ਮੇਰੇ ਸਵਾਲ ਦਾ ਜਵਾਬ ਉਸ ਬੱਚੇ ਨੇ ਇਹ ਦਿੱਤਾ ਜਦ ਮੈਂ ਉਸ ਨੂੰ ਕਿਹਾ ਕਿ ਬਾਲੇ ਅਜੂ ਸਵੇਰ, ਉਹਨੇ ਕਿਹਾ ਬਾਈ ਡਰ ਕਾਲਕ। ਤੇ ਫਿਰ ਉਹਨੇ ਮੈਨੂੰ ਪੁੱਛ ਲਿਆ ਆਪ ਕੇ ਕੈਸੀ ਵਰਤਤੀ ਹੈ, ਕਿਉਂਕਿ ਸਾਧੂਆਂ ਕੋਲ ਰਹਿੰਦਾ ਸੀ, ਸਾਧੂਆਂ ਕੋਲ ਰਹਿਣ ਵਾਲਿਆਂ ਦੇ ਕੋਲ ਰਮਜ਼ਾਂ ਹੋਇਆ ਕਰਦੀਆਂ, ਰਮਜ਼ ਨਾਲ ਗੱਲ ਕਰਦੇ ਹੁੰਦੇ ਨੇ। ਦੁਨੀਆਦਾਰਾਂ ਵਾਂਗੂੰ ਘੱਟ ਗੱਲ ਕਰਦੇ ਨੇ, ਰਮਜ ਮਾਰਦੇ ਨੇ, ਤੇ ਮੈਂ ਉਹਦੀ ਰਮਜ ਸਮਝ ਗਈ। ਉਹਨੇ ਮੇਤੇ ਇਹ ਪੁੱਛਿਆ ਸੀ ਵੀ ਤੁਹਾਡੇ ਘਰ ਦੇ ਅੰਦਰ ਹੁਣ ਕੋਈ ਪੁੰਨਦਾਨ ਦਾ ਕੰਮ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ, ਕੋਈ ਭਜਨ ਬੰਦਗੀ ਦਾ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ। ਤੇ ਮੈਂ ਉਹਦਾ ਜਵਾਬ ਦੇ ਤਾ ਕਿ ਜੋ ਪੁੱਛੇ ਖਾ ਰਿਹਾ ਹੈ ਘਰ, ਇਹ ਪਿਛਲਾ ਬੀਜਿਆ ਹੋਇਆ ਖਾ ਰਿਹਾ, ਹੁਣ ਨਹੀਂ ਬੀਜਦੇ। ਹੁਣ ਦਾ ਬੀਜਿਆ ਹੁੰਦਾ ਤਾਂ ਮੈਂ ਕਹਿ ਦਿੰਦੀ, ਦੱਸ ਦਿੰਦੀ, ਪਰ ਇਹ ਘਰ ਦੇ ਵਿੱਚ ਹੁਣ ਪੁੰਨਦਾਨ ਨਾ ਹੋਣ ਕਰਕੇ ਪਿਛਲਾ ਦਾਨ ਬੀਜਿਆ ਹੋਇਆ ਇਹ ਖਾ ਰਹੇ ਨੇ। ਤੇ ਮੈਂ ਕਹਿ ਦਿੱਤਾ ਬਾਸੀ ਖਾ ਤਾ, ਭਾਈ ਬਾਸੀ ਖਾ ਰਹੇ ਨੇ, ਸੋ ਹੋਰ ਤਾਂ ਮੈਂ ਕੋਈ ਗੱਲ ਨਹੀਂ ਕਰੀ। ਇੰਨੀ ਗੱਲ ਹੋਈ ਤਾਂ ਸਿਆਣਿਆਂ ਨੇ ਸਮਝਾਇਆ ਕਿ ਸੇਠ ਜੀ ਤਾਂ ਬੀਬੀ ਨੇ ਦਾਨ ਦੀ ਗੱਲ ਕਰੀ ਸੀ ਵੀ ਇਸ ਵੇਲੇ ਦਾਨ ਨਹੀਂ ਹੋ ਰਿਹਾ ਘਰ ਵਿੱਚੋਂ, ਪਿਛਲੇ ਜਨਮ ਦਾ ਬੀਜਿਆ ਹੋਇਆ ਹੁਣ ਅਸੀਂ ਖਾਂਦੇ ਹਾਂ, ਇਹਦੇ ਤਾਂ ਕੋਈ ਉਹਨੇ ਮਾੜੀ ਗੱਲ ਨਹੀਂ ਕਰੀ। ਰਫਾ ਦਫਾ ਹੋ ਗਿਆ, ਉਹ ਤੇ ਬਾਅਦ ਸੇਠ ਕਹਿਣ ਲੱਗਿਆ ਲੈ ਭਾਈ ਠੀਕ ਹੈ ਹੁਣ ਤੂੰ ਦਾਨ ਕਰ ਦਿਆ ਕਰ, ਪ੍ਰਸ਼ਾਦੇ ਦੇ ਦਿਆ ਕਰ। ਉਸ ਵੇਲੇ ਨਾਲ ਇਸ਼ਾਰਾ ਕਰਤਾ ਵੀ ਉਹ ਜਿਹੜਾ ਕੋਠਾ ਹੈ ਉਹਦੇ ਚੋਂ ਦਾਣੇ ਕੱਢਣੇ ਨੇ। ਉਸਨੇ ਉਸੇ ਤਰ੍ਹਾਂ ਕੱਢਣੇ ਸ਼ੁਰੂ ਕਰਦੇ। ਉਸ ਕੋਠੇ 'ਚ ਕੀ ਸੀ, ਛੋਲੇ ਸੀਗੇ, ਪੁਰਾਣੇ ਸੀ, 2-3 ਸਾਲ ਦੇ ਵਿਕੇ ਨਹੀਂ ਸੀਗੇ, ਇਸ ਲਾਲਚ ਤੇ ਰੱਖੇ ਹੋਏ ਸੀ ਕਿ ਮਹਿੰਗੇ ਹੋਣਗੇ ਤਾਂ ਫਿਰ ਮੈਂ ਵੇਚੂੰਗਾ। ਉਹ ਛੋਲੇ ਕੋਲ ਕੌੜੇ ਹੋਏ ਸੀ, ਪ੍ਰਸ਼ਾਦੇ ਛੱਡਣੇ ਔਖੇ ਹੋ ਗਏ ਸੀ, ਨਾ ਚੋਪਣ ਦੀ ਇਜਾਜ਼ਤ ਹੋਈ, ਨਾ ਕੋਈ ਹੋਰ ਸਬਜ਼ੀ ਦੀ ਇਜਾਜ਼ਤ ਹੋਈ। ਰੁੱਖੀਆਂ ਰੋਟੀਆਂ ਉਸਨੇ ਫੜਾ ਦੇਣੀਆਂ ਜਾਂ ਕਿਸੇ ਨੇ ਆ ਕੇ ਮੰਗਣੀਆਂ। ਤਾਂ ਇੱਕ ਦਿਨ ਉਸਨੇ ਆਪਣੇ ਜੋ ਪਿਤਾ ਸੀ ਸਹੁਰਾ, ਉਸ ਨੂੰ ਥਾਲੀ ਵਿੱਚ ਅਣਚੋਪੜੀਆਂ ਰੋਟੀਆਂ ਉਹਨਾਂ ਕੌੜੇ ਛੋਲਿਆਂ ਦੀਆਂ ਪਾ ਕੇ ਭੇਜ ਦਿੱਤੀਆਂ। ਤੇ ਜਦੋਂ ਉਸਨੇ ਦੇਖਿਆ, ਉਸ ਵੇਲੇ ਬੜਾ ਲੋਹਾ ਨਾਖਾ ਹੋ ਗਿਆ, ਪੁੱਤਰ ਨੂੰ ਬੁਲਾਇਆ, ਨੂੰਹ ਨੂੰ ਬੁਲਾਇਆ, ਕਹਿੰਦਾ ਮੈਨੂੰ ਐਂ ਦੱਸੋ ਵੀ ਇੱਥੇ ਘਾਟਾ ਪੈ ਗਿਆ ਆਪਣੇ ਘਰ 'ਚ, ਆਹ ਕਿਹੋ ਜਿਹੀ ਰੋਟੀ ਹੈ ਜਿਹੜੀ ਤੁਸੀਂ ਮੈਨੂੰ ਦਿੱਤੀ ਹੈ, ਖਾ ਕੇ ਦਿਖਾਓ। ਕਹਿੰਦਾ ਗਲ ਨੂੰ ਪੈਂਦੀ ਹੈ, ਇੰਨੀ ਕੌੜੀ ਹੈ, ਮੂੰਹ 'ਚ ਰੱਖ ਪਾ ਨਹੀਂ ਹੁੰਦੀ, ਇਹ ਤਾਂ ਕੀ ਕਰਿਆ। ਉਹ ਕਹਿੰਦੀ ਪਿਤਾ ਜੀ ਅਸੂਲ ਇਹ ਹੈ ਕਿ ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦਲਾ ਖੇਤ, ਜਿਹਾ ਜਿਹਾ ਬੀਜਿਆ ਜਾਂਦਾ ਹੈ ਅੱਗੇ ਜਾ ਕੇ ਵੱਢਣ ਵਾਸਤੇ ਉਹੀ ਮਿਲਦਾ, ਖਾਣ ਵਾਸਤੇ ਉਹੀ ਮਿਲਦਾ। ਐਸੀ ਸੋ ਸ਼ੈਲੀ ਉਹ ਰੀਤ, ਜਿਹਾ ਜਿਹਾ ਤੁਸੀਂ ਬੀਜੋਗੇ ਉਹੋ ਜਿਹਾ ਵੱਧ ਕੇ ਤੁਹਾਨੂੰ ਕੱਟਣਾ ਪਏਗਾ। ਜੇ ਕਣਕ ਬੀਜੀ ਹੈ ਕਣਕ ਮਿਲੇਗੀ, ਜੇ ਕੰਡਿਆਈ ਬੀਜੀ ਹੈ ਤਾਂ ਕੰਡਿਆਈ ਆਏਗੀ, ਕੰਡਿਆਈ ਨੂੰ ਨਹੀਂ ਫਲ ਮਿਲਣਾ ਕਣਕ ਦਾ, ਕਿਉਂਕਿ ਐਸਾ ਅਸੂਲ ਹੈ ਪੜੋ ਪਿਆਰ ਨਾਲ। ਕਿੱਥੋਂ ਪਾਲਦਾ ਤੂੰ ਦਾਖ ਬਜਾਰੀਆਂ, ਕਿੱਕਰਾਂ ਦੇ ਬੀਜ Thank you. ਸੰਦਲਾ ਖੇਤ। ਇਹ ਸੰਸਾਰ ਦੇ ਅੰਦਰ ਜਿਹਾ ਜਿਹਾ ਬੀਜੇਗਾ ਤੇ ਉਹ ਜਿਹਾ ਹੀ ਤੇਰਾ ਹਜ਼ਾਰਾਂ ਗੁਣਾ ਵੱਧ ਕੇ ਤੈਨੂੰ ਉਹ ਚੀਜ਼ ਮਿਲ ਜਾਏਗੀ। ਕੱਪੜਾ ਬੀਜੇਗਾ, ਕੱਪੜਾ ਮਿਲਣਾ ਸ਼ੁਰੂ ਹੋ ਜਾਏਗਾ। ਅਨਾਜ ਬੀਜੇਗਾ, ਅਨਾਜ ਮਿਲਣਾ ਸ਼ੁਰੂ ਹੋ ਜਾਏਗਾ। ਅੰਨ ਦਾ ਦਾਨ, ਬਹੁਤ ਵੱਡਾ ਦਾਨ ਗੁਰੂ ਘਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਵਾਰ ਵਾਰ ਸਮਝਾਇਆ ਕਿ ਅੰਨ ਦਾਨ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇੱਕ ਐਸੀ ਰਵਾਇਤ ਤੁਰੀ ਆਉਂਦੀ ਹੈ ਕਿ ਰਾਜਾ ਕਰਨ ਸਵਾ ਮਨ ਸੋਨਾ ਰੋਜ਼ ਪੁੰਨ ਕਰਿਆ ਕਰਦਾ ਸੀ। ਜਿਸ ਵਕਤ ਉਹ ਦਰਗਾਹ ਚ ਜਾਂਦਾ ਹੈ ਸਰੀਰ ਛੱਡਣ ਤੋਂ ਬਾਅਦ, ਕਹਿੰਦੇ ਉਹਨੂੰ ਉੱਥੇ ਸੋਨਾ ਹੀ ਸੋਨਾ ਮਿਲੀ ਜਾਵੇ। ਸੋਨਾ ਹੁਣ ਕਿਸ ਕੰਮ ਆਉਂਦਾ? ਇਹਦਾ ਅਸੀਂ ਮਿੱਟੀ, ਇੱਕ ਪੀਲੀ ਮਿੱਟੀ ਨੂੰ ਮਹੱਤਤਾ ਦੇ ਤੀ ਸਿੱਕੇ ਦੇ ਵਿੱਚ ਗਿਣ ਲਈ, ਤੇ ਉਹਦੇ ਨਾਲ ਸਾਡਾ ਮੋਹ ਪੈ ਗਿਆ ਮਿੱਟੀ ਨਾਲ। ਹੈ ਤਾਂ ਮਿੱਟੀ ਆਈ ਤੇ ਅੰਨ ਦਾ ਮੁਕਾਬਲਾ ਨਹੀਂ ਕਰ ਸਕਦੀ। ਕਹਿੰਦੇ ਫੇਰ ਉਸ ਨੂੰ ਜਨਮ ਲੈਣਾ ਪਿਆ ਜਿਹਦੇ ਚ ਆ ਕੇ ਉਹਨੇ ਅੰਨਦਾਨ ਕੀਤਾ। ਸੋ ਇਸ ਤਰ੍ਹਾਂ ਦੇ ਨਾਲ ਜੇ ਵਸਤਰ ਨਹੀਂ ਪੁੰਨ ਕਰਿਆ, ਵਸਤਰ ਨਹੀਂ ਪ੍ਰਾਪਤ ਹੁੰਦਾ। ਕਹਿਣ ਲੱਗੀ, ਪਿਤਾ ਜੀ ਮੈਂ ਤਾਂ ਆਹੀ ਗੱਲ ਕਹੀ ਸੀ ਕਿ ਬਾਸੀ ਖਾਂਦੇ ਨੇ, ਤੇ ਇਸ ਗੱਲ ਦੀ ਨਾਰਾਜ਼ੀ ਕਾਹਦੀ ਹੈ? ਤੇ ਫੇਰ ਕਹਿੰਦਾ, ਜਿਹੜਾ ਹੁਣ ਮੈਂ ਤੁਹਾਨੂੰ ਪ੍ਰਸ਼ਾਦਾ ਭੇਜਿਆ, ਛੋਲਿਆਂ ਦਾ ਰੁੱਖਾ ਪ੍ਰਸ਼ਾਦਾ ਤੇ ਕੌੜੇ ਛੋਲਿਆਂ ਦਾ, ਕਹਿੰਦੇ ਤੁਹਾਨੂੰ ਹਜ਼ਾਰਾਂ ਗੁਣਾ ਹੋ ਕੇ ਉੱਥੇ ਖਾਣ ਨੂੰ ਮਿਲਣਾ, ਤੇ ਮੈਂ ਇਸ ਕਰਕੇ ਭੇਜਿਆ ਵੀ ਤੁਹਾਨੂੰ ਆਦਤ ਪੈ ਜਾਵੇ ਹੁਣ ਤੁਹਾਨੂੰ ਉੱਥੇ ਖਾਣ ਦੀ, ਕਿਤੇ ਜਦ ਖਾਣਾ ਪੈਣਾ ਉਸ ਵੇਲੇ ਨਾ ਤੁਹਾਨੂੰ ਫੇਰ ਔਖਾ ਹੋਵੇ। ਆਹੀ ਮਿਲਣਾ, ਕੌੜੇ ਛੋਲੇ ਹੀ ਮਿਲਣੇ ਨੇ ਖਾਣ ਨੂੰ। ਸਮਝ ਆ ਗਈ ਸੇਠ ਦੇ। ਸੋ ਉਸ ਵੇਲੇ ਕਹਿਣ ਲੱਗਿਆ ਵੀ ਠੀਕ ਹੈ, ਸੋਹਣਾ ਦਾਨ ਕਰਿਆ ਕਰ। ਸਮਝ ਆ ਗਈ ਵੀ ਇਹ ਗੱਲ ਇਹ ਠੱਗੀ ਬੱਗੀ ਨਹੀਂ ਚੱਲਦੀ ਰੱਬ ਦੇ ਨਾਲ। ਸੋ ਇਸ ਤਰ੍ਹਾਂ ਦੇ ਨਾਲ ਆਦਮੀ ਜਿਹਾ ਜਿਹਾ ਬੀਜਦਾ ਉਹ ਜਿਹਾ ਉਹਨੂੰ ਵੱਢਣਾ ਪੈਂਦਾ ਹੈ। ਸੋ ਮਹਾਰਾਜ ਜੀ ਫਰਮਾਨ ਕਰਦੇ ਆ ਕਿ ਪ੍ਰੇਮੀਓ, ਇਹ ਸੰਸਾਰ ਦੇ ਅੰਦਰ ਤੁਸੀਂ ਨਾਮ ਜਪਣ ਵਾਸਤੇ ਆਏ ਹੋ, ਪ੍ਰਭੂ ਦਾ ਸਿਮਰਨ ਕਰਨ ਵਾਸਤੇ ਆਏ ਹੋ, ਤੁਹਾਡਾ ਟਾਈਮ ਲੰਘਦਾ ਤੁਰਿਆ ਜਾ ਰਿਹਾ, ਇਸ ਬਾਤ ਨੂੰ ਸੰਭਾਲੋ। ਉਹ ਬੱਚਾ ਜਿਹੜਾ ਸੀ ਜਿਸਦਾ ਮੈਂ ਜ਼ਿਕਰ ਕਰਦਾ ਸੀ, 5 ਸਾਲ ਦਾ ਘਰੋਂ ਜਾਣ ਲੱਗਿਆ। ਪਿਤਾ ਨੇ ਪੁੱਛਿਆ ਕਿ ਪੁੱਤਰ ਅਜੇ ਤਾਂ ਤੇਰੀ ਉਮਰ ਛੋਟੀ ਹੈ। ਕਹਿੰਦਾ, ਪਿਤਾ ਜੀ ਮੈਨੂੰ 100 ਜਨਮ ਦਾ ਗਿਆਨ ਹੈ, ਕਿਉਂਕਿ ਬਾਕੀ ਸੰਸਾਰ ਦੇ ਉੱਤੇ ਮਾਇਆ ਪੈਂਦੀ ਹੈ। ਜਦੋਂ ਆਪਾਂ ਜਨਮ ਲੈਂਦੇ ਹਾਂ, ਮਾਇਆ ਪੈਂਦੀ ਹੈ ਆਪਣੇ ਉੱਤੇ। ਉਹ ਕੀ ਕਰਦੀ ਹੈ? ਸਾਨੂੰ ਪਿਛਲਾ ਸਾਰਾ ਵਾਸ਼ ਕਰ ਦਿੰਦੀ ਹੈ। ਜਿਵੇਂ ਆਹ ਵੀਡੀਓ ਫਿਲਮ ਹੁੰਦੀ ਹੈ, ਬਟਨ ਦੱਬ ਦਿਓ ਇੱਕ, ਸਾਰੀ ਵਾਸ਼ ਹੋ ਜਾਏਗੀ, ਕੁਛ ਨਹੀਂ ਇਹਦੇ 'ਤੇ ਰਹੇਗੀ। ਇਸੇ ਤਰ੍ਹਾਂ ਜਿਹੜੀ ਸਾਡੀ ਮੈਮੋਰੀ ਹੈ, ਉਹ ਜਦੋਂ ਮਾਂ ਦੇ ਪੇਟ 'ਚ ਹੁੰਦੇ ਹਾਂ ਪੁੱਠੇ ਲੜਕਦੇ, ਉਸ ਵੇਲੇ ਜਿਹੜੀ ਸੁਰਤ ਹੈ ਸੁਖਨਾ ਨਾੜੀ 'ਚ ਕੇਂਦਰਿਤ ਹੋਣ ਕਰਕੇ ਸਾਨੂੰ ਅਗਲਾ ਪਿਛਲਾ ਸਾਰਾ ਹੀ ਪਤਾ ਹੁੰਦਾ। ਸਮਾਧੀ ਸਥਿਤ ਹੁੰਦਾ, ਬਿਰਤੀ ਇਕਾਗਰ ਹੁੰਦੀ ਹੈ, ਉੱਥੇ 100 ਜਨਮ ਦਿਸਦਾ। ਤੇ ਹੁੰਦਾ ਕੀ ਹੈ? ਜਦੋਂ ਪੈਦਾ ਹੁੰਦਾ, ਲਿਵ ਛੁੜਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਪੈ ਜਾਂਦੀ ਹੈ ਤੇ ਉਹ ਲਿਵ ਟੁੱਟ ਜਾਇਆ ਕਰਦੀ ਹੈ। ਉਹ ਕਹਿਣ ਲੱਗਿਆ, ਮੇਰੇ ਸਮੇਂ ਮਾਇਆ ਥੰਮੀ ਹੋਈ ਸੀ, 2 ਘੜੀ 'ਚ ਜਿੰਨੇ ਬੱਚਿਆਂ ਨੇ ਜਨਮ ਲਿਆ ਸਾਰਿਆਂ ਨੂੰ ਪਿਛਲਾ ਗਿਆਨ ਹੈ। ਸੋ ਮੈਂ ਪਿਛਲੇ ਜਨਮ ਦੇ ਅੰਦਰ ਬੜਾ ਦੁਖੀ ਹੋਇਆ। ਇੱਕ ਗਧੇ ਦਾ ਜਨਮ ਉਹਨੇ ਉਹਨੂੰ ਸੁਣਾਇਆ ਕਿ ਕਿਸ ਤਰ੍ਹਾਂ ਮੈਂ ਇੱਕ ਗਰੀਬ ਭਾਂਡੇ ਬਣਾਉਣ ਵਾਲੇ, ਇੱਟਾਂ ਬਣਾਉਣ ਵਾਲੇ ਦਾ ਗਧਾ ਸੀ, ਘੁਮਿਆਰ ਦਾ, ਤੇ ਮੇਰੇ ਬਚਪਨ ਤੋਂ ਹੀ ਮੇਰੇ ਉੱਤੇ ਉਹ ਮਿੱਟੀ ਲੱਦਣੀ ਸ਼ੁਰੂ ਕਰ ਦਿੰਦਾ। ਮੇਰੀਆਂ ਲੱਤਾਂ ਵਿੰਗੀਆਂ ਹੋ ਗਈਆਂ, ਕਮਰ ਵੀ ਵਿੰਗੀ ਹੋ ਗਈ, ਲਾਗਾ ਲੱਗ ਗਿਆ ਤੇ ਕੌਮ ਪੱਟਣੇ ਸ਼ੁਰੂ ਕਰ ਦਿੰਦੇ ਨੇ। ਮੈਨੂੰ ਖਾਣ ਪੀਣ ਨੂੰ ਕੁਛ ਨਹੀਂ ਦਿੰਦਾ, ਕੰਮ ਤੋਂ ਬਾਹਰ ਡੰਡਾ ਮਾਰਦਾ। ਮੈਂ ਰੂੜੀਆਂ ਤੇ ਜਾ ਕੇ ਗੋਹੇ ਨਾਲ ਲਿਬੜੇ ਹੋਏ ਪੱਠੇ ਖਾਂਦਾ ਰਿਹਾ। 1 ਰੁਪਈਏ 'ਚ ਮੈਨੂੰ ਵੇਚਤਾ ਉਹਨੇ ਧੋਬੀ, ਤੇ ਧੋਬੀ ਨੂੰ ਜਦ ਮੈਂ ਉਹਦੇ ਕੰਮ ਦਾ ਨਾ ਰਿਹਾ, ਉਹ ਧੋਬੀ ਘਰ ਤੋਂ ਹੀ ਗਿੱਲੇ ਕੱਪੜੇ ਮੇਰੇ ਤੇ ਲੱਦ ਕੇ ਘਾਟ ਨੂੰ ਲੈ ਕੇ ਜਾਂਦਾ ਸੀ, ਤੇ ਮੈਂ ਇੱਕ ਦਿਨ ਦਲਦਲ 'ਚ ਫਸ ਗਿਆ। ਉਹਨੇ ਮੈਨੂੰ ਕੱਢਿਆ ਨਹੀਂ ਹੈ ਉੱਥੋਂ, ਕਿਉਂਕਿ ਮੇਰਾ ਕੋਈ ਵੈਲਿਊ ਨਹੀਂ ਸੀ ਰਹੀ, ਸੁੱਕ ਗਿਆ ਸੀ, ਖਾਣ ਨੂੰ ਕੁਛ ਨਹੀਂ ਸੀ ਮਿਲਦਾ, ਪੈਖੜ ਲਾ ਕੇ ਛੱਡ ਦਿੰਦਾ ਸੀ, ਤੇ ਬਾੜ ਵਿੱਚ ਮੈਂ ਮੂੰਹ ਮਾਰ ਮਾਰ ਕੇ ਕੋਈ ਘਾਹ ਦੀ ਤਿੜ ਫੜਨ ਦਾ ਯਤਨ ਕਰਦਾ ਸੀ, ਜੀਭ ਤੇ ਵੀ ਮੇਰੇ ਕੰਡੇ ਲੱਗਦੇ ਸੀ, ਮੇਰੇ ਨੱਕ ਚ ਵੀ ਕੰਡੇ ਲੱਗਦੇ ਸੀ। ਬਹੁਤ ਦੁਖੀ, ਨੱਕ ਪੱਕ ਗਿਆ ਤੇ ਮੇਰੇ ਤੇ ਖਾਣ ਨਾ ਛੁੱਟ ਗਿਆ। ਇਸ ਹਾਲਤ ਚ ਮੈਨੂੰ ਉਸ ਨੇ ਕੋਈ ਦਵਾ ਦਾਰੂ ਤਾਂ ਕੀ ਦੇਣੀ ਸੀ, ਤੇ ਮੈਂ ਦਲਦਲ ਚ ਫਸ ਗਿਆ ਤੇ ਉੱਥੋਂ ਮੈਨੂੰ ਕੱਢਿਆ ਨਾ ਹੋਵੇ, ਜਿਵੇਂ ਕੱਪੜੇ ਚੱਕੇ ਆਪ ਲੈ ਕੇ ਤੁਰਦਾ ਲੱਗਿਆ। ਉੱਥੇ ਨੇੜੇ ਡੰਡੀ ਸੀ, ਗਾਰਾ ਹੋਣ ਕਰਕੇ ਦੂਰ ਤੋਂ ਆਉਣਾ ਪੈਂਦਾ ਸੀ ਘੁੰਮ ਕੇ, ਤੇ ਜਦ ਮੈਂ ਉਹਦੇ ਵਿੱਚ ਕੱਢਿਆ ਗਿਆ ਤਾਂ ਮੇਰੀ ਪਿੱਠ ਤੇ ਪੈਰ ਧਰ ਕੇ ਲੰਘਣਾ ਸ਼ੁਰੂ ਕਰ ਦਿੱਤਾ। ਕੱਢਿਆ ਮੈਨੂੰ ਕਿਸੇ ਨੇ, ਕਾਵਾਂ ਨੇ ਆ ਕੇ ਮੇਰੀ ਪਿੱਠ ਉਧੇੜ ਦਿੱਤੀ, ਮੇਰੀਆਂ ਅੱਖਾਂ ਜਿਉਂਦੇ ਦੀਆਂ ਖਾ ਲਈਆਂ, ਤੇ ਜਿਉਂ ਜਿਉਂ ਮੈਂ ਤੜਫ ਕੇ ਲੱਤ ਪੈਰ ਹਿਲਾਉਣਾ ਮੈਂ ਥੱਲੇ ਹੀ ਥੱਲੇ ਜਾਂਦਾ। ਅਖੀਰ ਮੇਰੇ ਮੂੰਹ ਵਿੱਚ ਗਾਰਾ ਪੈ ਗਿਆ, ਕੰਨਾਂ 'ਚ ਪੈ ਗਿਆ, ਤੇ ਪਿਤਾ ਜੀ ਕਹਿੰਦਾ ਮੈਂ ਇੰਨਾ ਦੁਖੀ ਹੋ ਕੇ ਮਰਿਆ। ਜਦ ਮੈਂ ਉਹ ਜਨਮ ਯਾਦ ਕਰਦਾ ਉਸ ਵੇਲੇ ਲੂੰ ਕੰਡੇ ਖੜੇ ਹੋ ਜਾਂਦੇ। ਇਸ ਕਰਕੇ ਮੈਂ ਹੁਣ ਨਹੀਂ ਚਾਂਸ ਦੇਣਾ ਚਾਹੁੰਦਾ, ਜਿਹੜਾ ਲੰਘ ਗਿਆ ਲੰਘ ਗਿਆ, ਤੇ ਮੈਨੂੰ ਪੂਰੀ ਦ੍ਰਿੜਤਾ ਦੇ ਨਾਲ ਇਸ ਗੱਲ ਦਾ ਨਿਹਚਾ ਹੋ ਗਿਆ।
ਇਹੋ ਤੇਰੀ ਵਾਰੀ ਹੈ ਗੋਬਿੰਦ,
ਕਹਿਣ ਲੱਗਿਆ ਪਿਤਾ ਜੀ ਆਪ ਮਹਾਂਪੁਰਸ਼ਾਂ ਤੋਂ ਹੀ ਮੈਂ ਇਹ ਸੁਣਿਆ ਕਿ ਆਹੀ ਜਨਮ ਹੈ, ਜੇ ਲੰਘ ਗਿਆ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ, ਫਿਰ ਤਾਂ ਦੁੱਖ ਗਲ ਪੈ ਜਾਣਾ। ਸੋ ਇਸ ਕਰਕੇ ਮੈਂ ਇਸ ਦੁੱਖ ਦੀ ਨਿਵਿਰਤੀ ਕਰਨ ਵਾਸਤੇ ਜਾਣਾ ਹੈ ਇਕਾਂਤ ਥਾਂ ਦੇ ਉੱਤੇ, ਤੇ ਕਿਸੇ ਮਹਾਂਪੁਰਸ਼ਾਂ ਨੂੰ ਮਿਲ ਕੇ ਭਜਨ ਬੰਦਗੀ ਕਰਨਾ। ਦੁਨੀਆਂ ਦੇ ਵਿੱਚ ਮੇਰੀ ਕੋਈ ਰੁਚੀ ਨਹੀਂ ਹੈ, ਬਥੇਰੀ ਦੁਨੀਆਂ ਜਿਹੜੀ ਔਲਾਦ ਪੈਦਾ ਕਰਦੀ ਹੈ, ਬਥੇਰੇ ਖੱਟਦੇ ਨੇ, ਬਥੇਰੇ ਮਕਾਨ ਬਣਾਉਂਦੇ ਆ,
ਜੇ ਇੱਕ ਨਹੀਂ ਕਰੂਗਾ ਇਹ ਕੰਮ ਤਾਂ ਕੋਈ ਘਾਟਾ ਨਹੀਂ ਪੈਂਦਾ, ਸਾਰਿਆਂ ਨੂੰ ਇਸ ਕੰਮ ਤੇ ਲਓ। ਸੋ ਇਸ ਕਰਕੇ ਜੋ ਅਸਲੀ ਕੰਮ ਹੈ ਮੈਂ ਉਹ ਕਰਨਾ ਹੈ, ਤੇ ਤੁਸੀਂ ਮੈਨੂੰ ਰੋਕੋ ਨਾ, ਕਿਉਂਕਿ ਮੈਨੂੰ ਪਿਛਲਾ ਤਜਰਬਾ ਬਹੁਤ ਵੱਡਾ ਹੋਇਆ, ਬੜੇ ਦੁੱਖ ਨੇ, ਤੇ ਇਹ ਦੁੱਖ ਮੈਨੂੰ ਵਾਰ ਵਾਰ ਤੰਗ ਕਰਦਾ ਹੈ, ਤੇ ਮੈਂ ਵਾਰ ਵਾਰ ਅਰਦਾਸ ਕਰਦਾ, ਵਾਰ ਵਾਰ ਸੋਚਦਾ ਇਸ ਦੁੱਖ ਨੂੰ ਦੂਰ ਕਰਨ ਵਾਸਤੇ। ਕਿਉਂ ਛੁੱਟੋ ਦੁੱਖ ਪਾਰੀ ਮਨ ਰੇ, ਦੁੱਖ ਸੁਖਾਇਆ, ਚਾਰ ਦੁੱਖ ਗਿਣੇ ਨੇ ਮਹਾਰਾਜ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਲਾਗੇ ਜੰਦ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲਾ ਦਾਰੁ ਲਾਏ। ਇਹਨਾਂ ਦੁੱਖਾਂ ਤੋਂ ਮੈਂ ਕਿਵੇਂ ਛੁੱਟਾਂ? ਪੰਜ ਕਲੇਸ਼, ਪੰਜ ਦੁੱਖ ਮਨ ਦੇ ਦੱਸੇ, ਵਿਦਿਆ ਹੈ, ਅਸਿਮਤਾ ਹੈ, ਅਵਨਿਵੇਸ਼ ਹੈ, ਰਾਗ ਹੈ, ਦੁਆਇਸ਼ ਹੈ। ਸੋ ਇਹਨਾਂ ਸਾਰਿਆਂ ਤੋਂ ਛੁਟਕਾਰਾ ਕਿਵੇਂ ਹੋਵੇ ਆਦਮੀ ਦਾ? ਉਮਰ ਜਿਹੜੀ ਹੈ ਉਹ ਤਾਂ ਬੀਤ ਗਈ। ਮਹਾਰਾਜ ਕਹਿੰਦੇ ਸਗਲੀ ਰਹਿਣ ਸੋਭਤ ਗਲ ਫਾਹੀ, ਸਾਰੀ ਰਹਿਣ ਸੌਂ ਕੇ ਗੁਜ਼ਾਰ ਦਿੱਤੀ, ਗਲ ਚ ਫਾਹੀ ਪਈ ਹੋਈ ਹੈ। ਦਿਨ ਸਰ ਜੰਜਾਲ ਗਵਾਇਆ, ਦਿਨ ਵਿੱਚ ਗੱਪਾਂ ਛੱਪਾਂ ਕੰਮਾਂ ਕਾਰਾਂ ਚ ਤੈਂ ਗਵਾ ਲਿਆ ਆਪਣਾ ਭਾਈ, ਖਿੰਨ ਪਲ ਕੜੀ ਨਹੀਂ ਪ੍ਰਭ ਜਾਣਿਆ। ਉਹ ਵਾਹਿਗੁਰੂ ਜਿਹੜਾ ਤੇਰੇ ਨਾਲ ਰਹਿੰਦਾ ਹਰ ਵਕਤ, ਉਹਨੂੰ ਜਾਣਨ ਦੀ ਤਾਂ ਤੈਂ ਕੋਸ਼ਿਸ਼ ਏ ਨਾ ਕਰੀ, ਪਲ ਭਰ ਵੀ ਤੈਂ ਕੋਸ਼ਿਸ਼ ਨਾ ਕਰੀ, ਤੈਂ ਕਦੇ ਸੋਚਿਆ ਹੀ ਨਹੀਂ ਉਹਦੇ ਬਾਰੇ। ਉਹ ਪ੍ਰਭੂ ਹੈ ਕੈਸਾ? ਕਹਿੰਦੇ ਜਿਹਨੇ ਇਹ ਜਗ ਤੋਂ ਪਾਇਆ, ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕਰਿਆ, ਮਨ ਰੇ ਕਿਉਂ ਛੂਟਸ ਦੁੱਖ ਪਾਰੀ, ਕਿਵੇਂ ਛੁੱਟੇਗਾ? ਦੱਸ ਕੋਈ ਤਰੀਕਾ ਹੈ ਤੇਰੇ ਕੋਲ? ਦੁੱਖ ਬਹੁਤ ਮਾੜਾ ਮੋਟਾ ਦੁੱਖ ਨਹੀਂ ਹੈ, ਬਹੁਤ ਭਾਰਾ ਦੁੱਖ ਹੈ। ਪਹਿਲਾਂ ਪਤਾ ਨਹੀਂ ਕਰੋੜਾਂ ਸਾਲ ਘੁੰਮਦੇ ਘੁੰਮਦੇ ਆ ਮਾਨਸ ਜਨਮ ਚ ਆਇਆ, ਫਿਰ ਤਾਂ ਬਹੁਤੇ ਯੁੱਗ ਹਾਰੇ ਹੋ ਮਾਨਸ ਦੇ ਲਈ। ਨਾਨਕ ਕੈਦ ਮਿਲਣ ਕੀ ਵਰੀਆ ਸਿਮਰਤ ਕਹਾ ਨੇ, ਬੜੇ ਚੱਕਰ ਤੈਂ ਖਾਧੇ ਨੇ ਪ੍ਰੇਮੀਆ। ਦੱਸ ਇਸ ਦੁੱਖ ਚ ਪਿਆ ਹੋਇਆ ਤੂੰ ਖੁਸ਼ ਹੈ? ਇਹ ਤਾਂ ਮਿਹਰ ਹੈ ਪਰਮੇਸ਼ਰ ਦੀ, ਇੱਕ ਜਨਮ ਤੋਂ ਲੰਘਣ ਤੋਂ ਬਾਅਦ ਦੂਸਰਾ ਸਾਡੇ ਯਾਦ ਨਹੀਂ ਰਹਿੰਦਾ। ਜਿਹੜਾ ਮਾਂ ਦੇ ਪੇਟ ਵਿੱਚ ਅਸੀਂ ਦੁਖੀ ਹੋਏ ਆ, ਅਨੇਰ ਗਵਾਚ, ਨਾ ਉੱਥੇ ਰੋਸ਼ਨੀ ਦੀ ਕਿਰਨ, ਨਾ ਕੋਈ ਸਾਹ ਲੈਣ ਨੂੰ ਹਵਾ, ਹੁਣ ਤਾਂ ਤੂੰ ਪੱਖਿਆਂ ਤੇ ਪੱਖੇ ਲਾਉਣਾ, ਏਅਰ ਕੰਡੀਸ਼ਨ ਘਰ ਕਰਦਾ, ਉੱਥੇ ਤਾਂ ਅੱਗ ਦੇ ਵਿੱਚ ਪਿਆ ਸੀ ਤੂੰ, ਉਹ ਨੀ ਤਾਂ ਯਾਦ ਆ ਰਿਹਾ, ਭੁੱਲ ਗਿਆ ਕਹਿੰਦੇ ਉਸ ਚੀਜ਼ ਨੂੰ। ਉਹ ਦੁੱਖ ਦੇ ਵਿੱਚ ਫੇਰ ਤਾਂ ਪੈਣਾ, ਜਨਮ ਤੇ ਮਰਨ ਦਾ ਦੁੱਖ ਹੈ। ਮਰਨ ਦਾ ਦੁੱਖ ਕਹਿੰਦੇ ਇੰਨਾ ਹੁੰਦਾ ਜੈਸਾ 400 ਤਲਵਾਰ ਦਾ ਫੱਟ ਇੱਕ ਥਾਂ ਦੇ ਉੱਤੇ ਲੱਗ ਜਾਵੇ, ਵਾਰ ਵਾਰ ਉੱਥੇ ਹੀ ਮਾਰੀ ਜਾਓ ਤਲਵਾਰ। ਜੈਸਾ 100 ਡੰਗ ਬਿੱਛੂ ਦਾ ਇੱਕ ਥਾਂ ਤੇ ਲੱਗ ਜਾਵੇ, ਜਿੰਨਾ ਇਹਦਾ ਦੁੱਖ ਹੈ ਇੰਨਾ ਹੀ ਮਰਨ ਦਾ ਦੁੱਖ ਹੋਇਆ ਕਰ। ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਕਹਿੰਦੇ ਉਹ ਹੰਟਰ ਦੀ ਇੰਨੀ ਪਾਵਰ ਹੈ ਉਹ ਸਹਿ ਨਹੀਂ ਹੁੰਦਾ, ਕੋਈ ਵੀ ਨਹੀਂ ਸਹਿ ਸਕਦਾ। ਕਿੱਡਾ ਬੜਾ ਦੁੱਖ ਹੁੰਦਾ, ਮੂਰਛਿਤ ਹੋ ਜਾਂਦਾ ਉਸੇ ਵੇਲੇ। ਬੁੱਢੇ ਤੇ ਬੁੱਢਾ ਜਿਹੜਾ ਕਹਿੰਦਾ ਮੇਰੇ ਨਾਲ ਦਾ ਕੋਈ ਨਹੀਂ ਹੈ, ਉਹ ਵੀ ਮੂਰਛਿਤ ਹੋ ਜਾਂਦਾ। ਇਹ ਦੁੱਖ ਤੋਂ ਕਿਵੇਂ ਛੁੱਟੇਗਾ? ਕਿਆ ਲੈ ਆਵਸ, ਕਿਆ ਲੈ ਜਾਵਸ ਰਾਮ ਜਪੋ ਗੁਣਕਾਰੀ। ਕੀ ਲੈ ਕੇ ਤੂੰ ਸੰਸਾਰ ਆਇਆ ਸੀ? ਖਾਲੀ ਹੱਥ ਆਇਆ ਸੀ ਨਾ, ਤੇ ਇੱਥੋਂ ਲੈ ਕੇ ਕੀ ਜਾਏਗਾ? ਖਾਲੀ ਹੱਥ ਜਾਵੇਗਾ। ਕਬੀਰ ਏ ਤਨ ਜਾਏਗਾ, ਸਕੋ ਤੋ ਲਿਓ ਬਹੋਰ, ਨਾਂਗੇ ਪਾਵੋ ਤੇ ਗਏ, ਜਿਨਕੇ ਲੱਖ ਕਰੋੜ ਲੱਖ ਕਰੋੜ ਕਹਿੰਦੇ ਨੇ 100 ਖਰਬ ਜਿਹਨਾਂ ਕੋਲ ਰੁਪਈਆ ਹੈ, 100 ਖਰਬ ਡਾਲਰ ਹੈ ਜਿਹਦੇ ਕੋਲ, ਜਾਂ 100 ਖਰਬ ਪਾਉਂਡ ਹੈ, ਉਹ ਵੀ ਜਦ ਇੱਥੋਂ ਜਾਊ ਖਾਲੀ ਹੱਥ ਤੇ ਨੰਗੇ ਪੈਰ, ਜੋੜਾ ਵੀ ਨਹੀਂ ਪਹਿਨਣ ਨੂੰ ਮਿਲਦਾ ਫਿਰ। ਆਹ ਤਾਂ ਤੇਰੀ ਹਾਲਤ ਹੁੰਦੀ ਹੈ, ਤੇ ਤੈਨੂੰ ਹੁਣ ਯਾਦ ਕਿਉਂ ਨਹੀਂ ਆਉਂਦੀ? ਮਹਾਰਾਜ ਕਹਿੰਦੇ ਉਲਟਾ ਹੋਇਆ ਹੋਇਆ ਇਹਦਾ ਕੰਮ, ਜਿਹੜਾ ਸਿੱਧਾ ਹੋਣਾ ਸੀ ਨਾ ਉਲਟਾ ਹੋਇਆ ਪਿਆ। ਊਂ ਦੋ ਕਮਲ ਮਨਮੁਖ ਮਤ ਹੋਛੀ, ਕਹਿੰਦੇ ਮਨ ਤੇਰੀ ਹੋਛੀ ਹੋ ਗਈ, ਕਿਉਂਕਿ ਮਨ ਦੇ ਪਿੱਛੇ ਲੱਗ ਗਿਆ। ਮਨ ਅੰਧਾ ਹੈ ਸਿਰ ਧੰਦਾ, ਅੰਨੇ ਮਨ ਦੇ ਸਿਰ ਤੇ ਧੰਦਾ ਪੈ ਗਿਆ ਜੰਮਣ ਮਨ ਦਾ, ਇੱਥੇ ਧੰਦਾ ਕਰੀ ਜਾਂਦਾ। ਜੇ ਕਿਸੇ ਨੂੰ ਕਹੋ ਨਾਮ ਜਪ, ਕਹਿੰਦੇ ਵਿਹਲੇ ਨਹੀਂ ਆ, ਇੱਥੇ ਮੇਰੇ ਕੋਲ ਸਾਰਾ ਦਿਨ ਆਉਂਦੇ, ਦੁਖੀ ਹੋਏ ਹੋਏ ਬਿਮਾਰ ਹੋਏ ਹੋਏ। ਮੈਂ ਕਿਹਾ ਭਾਈ 25 ਪਾਠ ਜਪ ਜੀ ਸਾਹਿਬ ਦੇ ਕਰ ਲਿਆ। ਨਾ ਜੀ ਇਹ ਤਾਂ ਹੁੰਦਾ ਹੀ ਨਹੀਂ ਸੱਚ, ਮੈਨੂੰ ਤਾਂ ਜੀ ਵਿਹਲੇ ਨਹੀਂ ਹੈ। ਚੰਗਾ ਤੂੰ ਫਿਰ ਸੇਵਾ ਕਰ ਲੈ ਉੱਥੇ ਰਹਿ ਕੇ ਰਤਵਾੜਾ ਸਾਹਿਬ, ਬੱਚਿਆਂ ਨੂੰ ਮੈਂ ਕੀ ਕਰੂੰ? ਫਿਰ ਮੈਂ ਜਾ ਫਿਰ ਮੇਰੇ ਕੋਲ ਕੀ ਕਰਨਾ? ਫਿਰ ਡਾਕਟਰਾਂ ਦੇ ਚਲੇ ਜਾਓ, PGI ਜਾ ਕੇ ਉੱਥੇ ਪੈਸੇ ਖਰਚੀ ਜਾਓ, ਦਵਾਈਆਂ ਲਈ ਜਾਓ। ਯਾਨੀ ਤਿਆਰ ਨਹੀਂ ਬਿਮਾਰੀ ਹਟਾਉਣ ਵਾਸਤੇ ਵੀ ਅਸੀਂ ਨਾਮ ਜਪਣ ਨੂੰ ਤੋਰਾ ਕੇ ਤਿਆਰ ਨਹੀਂ ਬਿਮਾਰੀ, ਉਹਦੇ ਨਾਲ ਮਤਲਬ ਕੀ ਹੁੰਦਾ? ਜੇ ਬਾਣੀ ਵਿੱਚ ਇੰਨੀ ਤਾਕਤ ਹੈ ਵੀ ਬਿਮਾਰੀਆਂ ਹਟ ਸਕਦੀਆਂ ਨੇ, ਰੋਗ ਹਟ ਸਕਦੇ ਆ, ਫਿਰ ਨੇਚਾ ਨਹੀਂ ਆਉਂਦਾ ਵੀ ਇਹ ਜਮਾਂ ਦਾ ਜਿਹੜਾ ਗਲ ਚ ਮੇਰੇ ਸੰਗਲ ਪਿਆ ਇਹ ਵੀ ਇਹ ਕੱਟਣ ਨੂੰ ਸਮਰੱਥ ਹੈ। ਕਹਿੰਦੇ ਅੰਨਾ ਹੋਇਆ ਹੋਇਆ ਬਲਾਇੰਡ, ਉਹਦੇ ਤੇ ਅੰਨੇ ਦੇ ਸਿਰ ਦੇ ਉੱਤੇ ਧੰਦੇ ਲੱਦੇ ਹੋਏ ਨੇ, ਧੰਦਿਆਂ ਚ ਜੀਵਨ ਬਰਬਾਦ ਕਰ ਦਿੰਦੇ ਸਾਰੇ। ਕਾਲ ਵਿਕਾਲ ਸਦਾ ਸਿਰ ਤੇਰਾ, ਜੰਮਣਾ ਮਰਨਾ ਤੇਰੇ ਸਿਰ ਪਿਆ ਹੋਇਆ ਭਾਈ, ਬਿਨ ਨਾ ਵੈ ਗਲ ਫੰਦਾ, ਨਾਮ ਤੋਂ ਬਗੈਰ ਤੇਰੇ ਗਲ ਵਿੱਚ ਫੰਦਾ ਪਿਆ ਹੋਇਆ। ਡਗਰੀ ਚਾਲ ਨੇਤਰ ਫੋਨੇ ਅੰਦਰ ਲੈ, ਕਹਿੰਦੇ ਇੱਕ ਤਾਂ ਲੰਗੜਾ ਕੇ ਤੁਰਦਾ, ਸਿੱਧਾ ਨਹੀਂ ਤੁਰਦਾ, ਲੱਗਦਾ ਵੀ ਹੁਣ ਗਿਰਿਆ ਹੁਣ ਗਿਰਿਆ, ਡਗਰੀ ਚਾਲ ਚੱਲਦਾ। ਕਈ ਪ੍ਰੇਮੀਆਂ ਦੇ ਸਰੀਰ ਐਸੇ ਹੁੰਦੇ ਨੇ ਪਤਾ ਲੱਗਦਾ ਵੀ ਹੁਣ ਗਿਰਿਆ ਹੁਣ ਗਿਰਿਆ। ਹੁਣ ਆਪਣੇ ਡੇਰੇ ਬੱਚਾ ਆਇਆ ਹੋਇਆ, ਉਹ ਪਹਿਲਾਂ ਗਿਰ ਜਾਂਦਾ ਸੀ, ਹੁਣ ਤਾਂ ਕੁਝ ਮਾੜਾ ਜਿਹਾ ਠੀਕ ਹੋ ਗਿਆ, ਮਾੜਾ ਜਿਹਾ ਤੁਰਨਾ ਜਦੇ ਗਿਰ ਜਾਣਾ ਉਹਨੇ ਧਰਤੀ 'ਤੇ। ਇਹਨੂੰ ਡਗਰੀ ਚਾਲ ਕਹਿੰਦੇ ਨੇ। ਨੇਤਰ ਫੁੰਨ ਅੰਧਾ, ਨੇਤਰਾਂ ਤੋਂ ਅੰਧਲਾ, ਕਿਉਂਕਿ ਜੇ ਸਜਾਖਾ ਹੋਵੇ ਮੂਹਰੇ ਕਾਲ ਦਿਸਦਾ ਹੋਵੇ, ਕਾਲ ਦਿਸਦਾ ਹੀ ਨਹੀਂ, ਇੱਥੇ ਰਹਿਣਾ ਹੀ ਨਜ਼ਰ ਆਉਂਦਾ, ਕਾਲ ਨੂੰ ਭੁੱਲਿਆ ਬੈਠਾ, ਜਮਦੂਤ ਨਹੀਂ ਨਜ਼ਰ ਆ ਰਿਹਾ। ਸ਼ਬਦ ਸੁਰਤ ਨਹੀਂ ਪਾਈ, ਤੇ ਸ਼ਬਦ ਨਾਲ ਇਹਦੀ ਸੁਰਤ ਨਹੀਂ ਲੱਗੀ। ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ, ਸ਼ਾਸਤਰ ਤੇ ਵੇਦ ਜਿਹੜੇ ਨੇ ਇਹ ਤਿੰਨ ਗੁਣ ਮਾਇਆ ਦੇ ਵਿੱਚ ਦੱਸਦੇ ਨੇ। ਅੰਧ ਲਾਓ ਧੰਦ ਕਮਾਈ, ਅੰਧ ਧੰਦ ਕਮਾਉਂਦਾ, ਖੋਇਓ ਮੂਲ ਲਾਭ ਕਹਿ ਪਾਵੇ, ਤੈਂ ਤਾਂ ਮੂਲ ਏ ਖੋ ਲਿਆ, ਲਾਭ ਤੈਨੂੰ ਕਿੱਥੋਂ ਪ੍ਰਾਪਤ ਹੋਏਗਾ ਜਦ ਮੂਲ ਖੋ ਲਿਆ? ਜਿਹੜਾ ਬੈਂਕ ਤੋਂ ਪੈਸਾ ਲਿਆ ਸੀ ਬਿਜ਼ਨਸ ਵਾਸਤੇ, ਜੇ ਉਹ ਤੂੰ ਖਾ ਪੀ ਗਿਆ ਤਾਂ ਫਿਰ ਹੁਣ ਵਪਾਰ ਕਾਹਦਾ ਕਰੇਗਾ? 24 ਕਰੋੜ ਸਵਾਸ ਰੋਜ਼ ਤੇਰੇ ਚਲੇ ਜਾਂਦੇ, ਦੁਰਮਤ ਗਿਆਨ ਵੀ ਹੁਣ ਇਹ ਖੋਟੀ ਮਤ ਹੋਈ ਹੋਈ ਹੈ, ਤੇ ਗਿਆਨ ਤੋਂ ਖਾਲੀ ਹੋ ਗਿਆ। ਸ਼ਬਦ ਵਿਚਾਰ ਰਾਮ ਰਸ ਚਾਖਿਆ, ਨਾਨਕ ਸੱਚ ਪਤੀਣੇ, ਜਿਹਨੇ ਗੁਰੂ ਦੀ ਬਾਣੀ ਨੂੰ ਸੁਣ ਲਿਆ ਉਹਨੇ ਫਿਰ ਸ਼ਬਦ ਦੀ ਵਿਚਾਰ ਕੀਤੀ ਤੇ ਨਾਮ ਦਾ ਰਾਮ ਦਾ ਰਸ ਚੱਖਿਆ, ਤੇ ਸੱਚ ਨਾਲ ਉਹਨਾਂ ਨੂੰ ਪ੍ਰਤੀਤ ਆ। ਤੇ ਗੁਰੂ ਮਹਾਰਾਜ ਦੇ ਕੋਲ ਇੱਕ ਗੁਰਸਿੱਖ ਗੁਰੂ 6ਵੇਂ ਪਾਤਸ਼ਾਹ ਦੇ ਪਾਸ ਬਚਨ ਸੁਣਦਾ ਸੀ, ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ, ਦੋਵੇਂ ਹੱਥ ਜੋੜੇ, ਨੇਤਰਾਂ ਜਲ ਜਾ ਰਿਹਾ। ਮਹਾਰਾਜ ਕਹਿੰਦੇ ਪ੍ਰੇਮੀਆਂ ਕੀ ਗੱਲ ਹੈ? ਕਹਿੰਦਾ ਸੱਚੇ ਪਾਤਸ਼ਾਹ ਆਪ ਦੇ ਵਚਨ ਮੈਂ ਸੁਣੇ ਨਹੀਂ ਹੈ, ਮੇਰੇ ਅੰਦਰ ਘਾਹ ਪਾ ਗਏ, ਮੇਰੇ ਕਲੇਜੇ ਦੇ ਅੰਦਰ ਘਾਹ ਪੈ ਗਿਆ ਆਪਣੇ ਬਚਨਾਂ ਚ, ਕਿਉਂਕਿ ਜਿਹੜੇ ਗੁਰੂ ਦੇ ਬਚਨ ਹੁੰਦੇ ਨੇ, ਕਬੀਰ ਸਤਿਗੁਰ ਸੂਰਮੇ ਵਾਹਿਆ ਬਾਨ ਜੋ ਏਕ ਲਾਗਤ ਹੀ ਭਾਵੇਂ ਮਿਲ ਗਿਆ, ਪਰਿਆ ਕਲੇਜੇ ਛੇ। ਕਹਿਣ ਲੱਗਿਆ ਪਾਤਸ਼ਾਹ ਸਾਰੀ ਮੈਂ ਵਿਚਾਰ ਕਰੀਏ ਤੇ ਕਿਰਪਾ ਕਰੋ ਆਪ ਮੇਰੇ ਉੱਤੇ ਇਹ ਜਿਹੜਾ ਦੁੱਖ ਹੈ ਮੈਨੂੰ ਇਹ ਘੱਟ ਦਿਓ, ਇਸ ਤਰ੍ਹਾਂ ਬੇਨਤੀ ਕਰਦਾ।
ਕੱਟੋ ਮੇਰਾ ਇੱਕ ਦੁੱਖ ਰਾਮ ਰਾਏ, ਕੱਟੋ ਮੇਰਾ ਇੱਕ ਦੁੱਖ ਰਾਮ ਰਾਏ,
ਸੁਰਤ ਜਾਗ ਪਈ ਹੈ ਤੇ ਆਪਦੇ ਵਚਨ ਜਿਹੜੇ ਸੀ ਪੂਰੀ ਤਰ੍ਹਾਂ ਨਾਲ ਮੇਰੇ ਹਿਰਦੇ ਨੂੰ ਬਿੰਨ ਕੇ ਚਲੇ ਗਏ ਨੇ ਤੇ ਮੈਂ ਇਹ ਵਿਚਾਰ ਕਰੀਏ ਕਿ ਜੇ ਮੁੱਖ ਪਾਂਚੋ ਅੰਮ੍ਰਿਤ ਖਾਏ ਤੇ ਮੁੱਖ ਦੇਖਤ ਲੂਪਟ ਲੈ। ਪਾਤਸ਼ਾਹ ਇਹ ਮੂੰਹ ਦੇ ਨਾਲ ਅਸੀਂ ਦੁੱਧ ਦਹੀਂ ਘਿਓ ਖੰਡ ਸ਼ਹਿਦ ਪੰਜੇ ਅੰਮ੍ਰਿਤ ਖਾਂਦੇ ਹਾਂ ਤੇ ਇਹਨੂੰ ਫਿਰ ਅੱਗ ਲਾ ਕੇ ਜਾਲ ਦਿੰਦੇ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਾਇਰ ਗਰਭ ਸੇਰਾ, ਇਹ ਦੁੱਖ ਮੇਰਾ ਕੱਟ ਦੋ। ਵਾਰ ਵਾਰ ਮੈਂ ਮਾਂ ਦੇ ਪੇਟ ਚ ਆਉਣਾ, ਉੱਥੇ ਮੈਂ ਅੱਗ ਦੇ ਵਿੱਚ ਬਹੁਤ ਦੁਖੀ ਹੁੰਦਾ ਤੇ ਫੇਰ ਮੈਂ ਜੰਮ ਪੈਣਾ ਫੇਰ ਮਰ ਜਾਂਦਾ, ਫੇਰ ਮੈਂ ਜੰਮ ਪੈਣਾ ਫੇਰ ਮਰ ਜਾਂਦਾ। ਕਾਇਆ ਬਗੂਤੀ ਬਹੁ ਵਿਧ ਪਾਤੀ, ਕੋ ਜਾ ਰਹਾ ਕੋ ਗੜ ਲੈ ਮੱਟ। ਇਹ ਕਾਇਆ ਦਾ ਮੈਂ ਮਾਣ ਕਰਦਾ, ਇਹਨੂੰ ਤਾਂ ਕੋਈ ਜਾਲ ਦਿੰਦਾ, ਕੋਈ ਧਰਤੀ ਟੋਆ ਪੱਟ ਕੇ ਦੱਬ ਦਿੰਦਾ ਕਬਰ ਜਿਹਨੂੰ ਕਹਿੰਦੇ ਨੇ, ਕੋਈ ਪਾਣੀ ਚ ਰੋੜ ਦਿੰਦਾ, ਕੋਈ ਊਈ ਸਿੱਟ ਦਿੰਦਾ। ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉਂ ਨਾ ਪਠਾਓ, ਮੈਨੂੰ ਇੱਕ ਵਾਰੀ ਦਰਸ਼ਨ ਕਰਾ ਦੋ, ਪਿੱਛੋਂ ਚਾਹੇ ਜਮਦੂ ਤੇ ਭੇਜ ਦੋ, ਮੇਰਾ ਇਹ ਦੁੱਖ ਕੱਟ ਦੋ ਪਾਤਸ਼ਾਹ, ਮੈਂ ਬਹੁਤ ਦੁਖੀ ਹਾਂ। ਉਸ ਵੇਲੇ ਮਹਾਰਾਜ ਜੀ ਨੇ ਫਰਮਾਨ ਕੀਤਾ, ਕਹਿਣ ਲੱਗੇ ਪ੍ਰੇਮੀਆ ਬਾਣੀ ਪੜ੍ਹਦਾ ਹੁੰਦਾ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਦੇਖ ਬਾਣੀ ਪੜ੍ਹਨ ਦੇ ਭੇਦ ਹੋਇਆ ਕਰਦੇ ਨੇ, ਇੱਕ ਤਾਂ ਬਾਣੀ ਪੜ੍ਹਦਾ ਉਹਦਾ ਮਨ ਨਹੀਂ ਟਿਕਦਾ, ਇੱਕ ਉਹ ਬਾਣੀ ਪੜ੍ਹਦਾ ਉਹਦਾ ਮਨ ਟਿਕ ਜਾਂਦਾ ਤੇ ਬਾਣੀ ਨੂੰ ਸਮਝਣ ਦਾ ਯਤਨ ਕਰਦਾ, ਇੱਕ ਬਾਣੀ ਪੜ੍ਹਦਾ ਉਹਦੇ ਅਰਥ ਸਮਝ ਲੈਂਦਾ, ਇੱਕ ਬਾਣੀ ਪੜ੍ਹਦਾ ਉਹਦੇ ਅਰਥ ਸਮਝ ਕੇ ਉਹਨੂੰ ਹਿਰਦੇ ਚ ਵਸਾ ਲੈਂਦਾ, ਇੱਕ ਬਾਣੀ ਪੜ੍ਹਦਾ ਤੇ ਹਿਰਦੇ ਚ ਵਸਾਈ ਹੋਈ ਬਾਣੀ ਨੂੰ ਕਮਾਉਂਦਾ ਹੈ ਉਹ। ਸੋ ਇਹ ਭੇਤ ਨੇ, ਪੰਜ ਭੇਤ ਬਾਣੀ ਪੜ੍ਹਨ ਦੇ। ਇਹਨਾਂ ਵਿੱਚੋਂ ਜਿਹੜਾ ਪਿਛਲੇ ਦੋ ਨੇ ਉਹ ਤਾਂ ਜੀਵ ਦਾ ਬੰਧਨ ਕੱਟਣ ਨੂੰ ਸਮਰੱਥ ਹੋਇਆ ਕਰ, ਤੇ ਤੂੰ ਪਹਿਲਾਂ ਆਏ ਸਮਝ, ਆਪਣੇ ਆਪ ਨੂੰ ਜਾਣਨ ਦਾ ਯਤਨ ਕਰ ਕਿ ਮੈਂ ਕੌਣ। ਸੰਗਤ ਵੀ ਸਾਰੇ ਵਚਨ ਸੁਣ ਰਹੀ ਹੈ, ਕਹਿੰਦੇ ਦੇਖੋ ਇਹ ਜਿਹੜਾ ਸਰੀਰ ਹੈ ਨਾ ਤੇਰਾ, ਇਹ ਦੋ ਚੀਜ਼ਾਂ ਦਾ ਬਣਿਆ ਹੋਇਆ, ਜਿਹਨੂੰ ਤੂੰ ਆਪਣਾ ਆਪ ਸਮਝੀ ਜਾਂਦਾ ਗਲਤੀ ਦੇ ਨਾਲ, ਸਾਢੇ ਤਿੰਨ ਹੱਥ ਦੀ ਦੇਹ ਸਮਝਦਾ, ਪੰਜਾਂ ਤੱਤਾਂ ਦਾ ਬਣਿਆ ਹੋਇਆ। ਇਹ ਤਾਂ ਹੈਗਾ ਜੜ ਮਿੱਟੀ ਹੈ, ਇਹ ਤਾਂ ਪੰਜ ਤੱਤ ਇਕੱਠੇ ਹੋਏ ਹੋਏ ਨੇ 25 ਪ੍ਰਕਿਰਤੀਆਂ ਦੇ ਨਾਲ, ਤੇਰੀਆਂ ਗਿਆਨ ਇੰਦਰੇ, ਕਰਮ ਇੰਦਰੇ, ਸਤੋਗੁਣੀ ਅੰਸ਼ ਜਿਹੜੀ ਤੱਤਾਂ ਦੀ ਹੈ ਉਹਦੇ ਨਾਲ ਤਾਂ ਤੇਰੇ ਗਿਆਨ ਇੰਦਰੇ ਬਣੇ ਹੋਏ ਨੇ, ਤਮੋਗੁਣੀ ਅੰਸ਼ ਦੇ ਨਾਲ ਤੇਰੇ ਕਰਮ ਇੰਦਰੇ ਬਣੇ ਹੋਏ ਨੇ। ਇਹ ਇੱਕ ਬਣਤਰ ਹੈ, ਇਹ ਜੜ ਹੈ, ਇਹਦੇ ਵਿੱਚ ਇਹ ਪੰਜ ਵਿਟਲ ਫੋਰਸਿਸ ਨੇ, ਪੰਜ ਸ਼ਕਤੀਆਂ ਨੇ ਜਿਨ੍ਹਾਂ ਨੂੰ ਪ੍ਰਾਣ ਕਹਿੰਦੇ ਨੇ। ਤੇ ਜਿਹੜਾ ਮੰਦਰ ਬਣਿਆ ਹੋਇਆ ਬੜਾ ਵਿਚਿੱਤਰ ਹੈ, ਇਹਦੇ ਚ 2,15,000,000,000 ਸੈੱਲ ਲੱਗਿਆ ਹੋਇਆ, ਇਹ ਹੌਲੀ 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 ਮਿੱਟੀ ਚੋਂ ਅੰਨ ਚੋਂ ਬਣੇ, ਤੇ ਅੰਨ ਚੋਂ ਬਣਨ ਕਰਕੇ ਇਹ ਸਰੀਰ ਠੋਸ ਬਣ ਗਿਆ। ਇਹਦੇ ਨਾਲ ਪ੍ਰੀਤੀ ਪੈ ਕੇ ਤੂੰ ਆਪਣੇ ਆਪ ਨੂੰ ਭੁੱਲ ਗਿਆ ਕਿ ਮੈਂ ਕੌਣ, ਤੂੰ ਗਲਤੀ ਦੇ ਨਾਲ ਇਹੀ ਸਮਝਣ ਲੱਗ ਗਿਆ। ਇਹਦਾ ਤੈਨੂੰ ਅਧਿਆਸ ਪੱਕ ਗਿਆ, ਪੱਕਿਆ ਹੋਇਆ ਤੂੰ ਸਰੀਰ ਦੇ ਵਿੱਚ ਆਪਣੇ ਆਪ ਨੂੰ ਸਰੀਰ ਸਮਝ ਕੇ ਸਰੀਰ ਦੇ ਭੋਗਾਂ ਚ ਗੁਲਤਾਨ ਹੋਇਆ ਪਿਆ। ਇਹ ਇੰਦਰੀਆਂ ਜਿਹੜੀਆਂ ਨੇ ਬੜੀਆਂ ਬਲਵਾਨ ਨੇ, ਅੱਖਾਂ, ਨੱਕ, ਕੰਨ, ਰਸ ਸਪਰਸ਼ ਇੰਦਰੀਆਂ, ਇਹ ਬੰਦੇ ਨੂੰ ਚੱਕਰ ਵਿੱਚ ਪਾਉਂਦੀਆਂ, ਕਿਉਂਕਿ ਇਹ ਭੋਗ ਭੋਗਦਾ, ਭੋਗਾਂ ਦੇ ਨਾਲ ਇਹਦੇ ਅੰਦਰ ਗਿਆਨ ਦਾ ਬੱਦਲ ਛਾ ਜਾਂਦਾ ਤੇ ਫਿਰ ਭੁੱਲ ਜਾਂਦਾ ਅਸਲੀ ਕੰਮ ਨੂੰ, ਤੇ ਦੁਨੀਆਂ ਨੂੰ ਭੋਗ ਕੇ ਸੰਸਾਰ ਤੋਂ ਚਲਾ ਜਾਂਦਾ। ਬੁੱਢੇ ਚਲੇ ਗਏ ਨੇ, ਮਹਾਰਾਜ ਨੇ ਬੁੱਢਾ ਕਿਹਾ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਤਾਰੀ, ਛਤਰ ਹੀ ਕਿਛਾਇਆ ਕਈ ਕੋਸ ਲੋ ਚਲਦਾ। ਇਹ ਸਾਰੇ ਵੱਡੇ ਵੱਡੇ ਰਾਜੇ ਗਿਣ ਕੇ ਮਹਾਰਾਜ ਨੇ ਕਿਹਾ, ਇਹ ਸਾਰੇ ਭੋਗ ਭੋਗ ਕੇ ਸੰਸਾਰ ਤੋਂ ਚਲੇ ਗਏ, ਖਤਮ ਹੋ ਗਏ, ਆਪਣਾ ਆਪ ਨਹੀਂ ਕਿਸੇ ਨੇ ਪਛਾਣਿਆ। ਸੋ ਇਹ ਸਰੀਰ ਜੜ ਹੈ, ਇਹ ਨਿਸ਼ਚੇ ਪੂਰਵਕ ਮੰਨ ਕੇ ਮੇਰਾ ਸਰੀਰ ਜੜ ਹੈ, ਇਹ ਚੇਤਨ ਕਰਕੇ ਤੈਨੂੰ ਜਿਉਂਦਾ ਜਾਗਦਾ ਮਹਿਸੂਸ ਦਿੰਦਾ। ਜੇ ਇਹਦੇ ਨਾਲੋਂ ਚੇਤਨ ਵੱਖ ਹੋ ਜਾਵੇ, ਜਿਹੜਾ ਤੇਰਾ ਅਸਲਾ ਆਪਣਾ ਆਪ ਹੈ, ਤੂੰ ਹੈ, ਫਿਰ ਇਹ ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ। ਲੇਕਿਨ ਤੇਰਾ ਅਧਿਆਸ ਇੰਨਾ ਪਰਪੱਕ ਹੋ ਗਿਆ, ਤੂੰ ਇਸ ਨੂੰ ਇਹ ਆਪਣਾ ਆਪ ਸਮਝ। ਇਸ ਦੀ ਜੇ ਆਪਾਂ ਵਿਚਾਰ ਕਰੀਏ ਸਾਰੇ ਧਰਮਾਂ ਦੀ, ਗੀਤਾ ਦੇ ਅੰਦਰ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਇਸ ਗੱਲ ਨੂੰ ਜਦ ਇਸੇ ਤਰ੍ਹਾਂ ਸਮਝਾਉਣ ਲੱਗੇ, ਕਹਿਣ ਲੱਗੇ, ਅਰਜਨ ਤਿੰਨ ਭੇਤ ਨੇ ਇੱਥੇ, ਇੱਕ ਤਾਂ ਇਹ ਹੈ ਕਿ ਜਿਹੜਾ ਇੱਕ ਤਾਂ ਇਸ਼ਾਰਾ ਹੈ ਇੱਥੇ ਜਿਹਨੂੰ ਅੱਖਰ ਕਹਿੰਦੇ, ਤੇ ਦੂਸਰਾ ਹੈ ਜਿਹਨੂੰ ਅਕਸ਼ਰ ਕਹਿੰਦੇ ਨੇ। ਪਹਿਲਾ ਇਸ਼ਾਰਾ, ਦੂਸਰਾ ਅਕਸ਼ਰ ਹੈ, ਤੀਸਰਾ ਪੁਰਸ਼ੋਤਮ ਹੈ, ਪੁਰਸ਼ੋਤਮ ਵਾਹਿਗੁਰੂ ਨੂੰ ਕਹਿੰਦੇ ਨੇ। ਸ਼ੁੱਧ ਚੇਤਨ ਕਿਸ਼ਾਰ ਜਿਹੜਾ ਉਹ ਜੜ ਹੈ, ਅਨਿੱਤ ਹੈ, ਸਦਾ ਇੱਕ ਰਸ ਨਹੀਂ ਰਿਹਾ ਕਰਦਾ, ਉਹਦੀ ਸ਼ਕਲ ਬਦਲਦੀ ਰਹਿੰਦੀ। ਇਹ ਤਿੰਨਾਂ ਗੁਣਾਂ ਦੇ ਵਿੱਚ ਤੇ ਅੱਠ ਇਹਦੇ ਵਿੱਚ ਅੰਗ ਨੇ, ਤਿੰਨ ਗੁਣ ਨੇ ਇਹਦੇ ਵਿੱਚ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਅੱਠ ਇਹਦੇ ਚ ਅੰਗ ਹੈਗੇ, ਪੰਜ ਤਾਂ ਤੱਤ ਨੇ ਇਹਦੇ ਚ, ਇੱਕ ਇਹਦੇ ਚ ਮਨ ਹੈ, ਇੱਕ ਬੁੱਧੀ ਹੈ, ਇੱਕ ਅਹੰਕਾਰ ਹੈ। ਇਹ ਪੰਜਾਂ ਤੱਤਾਂ ਦੇ ਨਾਲ ਅੱਠਾਂ ਅੰਗਾਂ ਵਾਲਾ ਜਿਹੜਾ ਜੜ ਇੱਥੇ ਸਰੀਰ, ਜਿਹਨੂੰ ਜੜ ਪ੍ਰਕਿਰਤੀ ਕਹਿੰਦੇ ਨੇ, ਤੇ ਇਸ ਨੂੰ ਉਹ ਅਪਰਾ ਪ੍ਰਕਿਰਤੀ ਕਹਿੰਦੇ ਨੇ, ਵੀ ਅਪਰਾ ਪ੍ਰਕਿਰਤੀ ਹੈ। ਦੂਸਰਾ ਹੈਗਾ ਇਹਦੇ ਵਿੱਚ ਅਕਸ਼ਰ ਤੱਤਵ, ਉਹ ਜੀਵ ਤੇ ਬ੍ਰਹਮ ਹੈ, ਪਰ ਉਹ ਪਰਾ ਪ੍ਰਕਿਰਤੀ ਹੈ, ਜੀਵ ਹੈਗਾ ਵਾਹਿਗੁਰੂ ਦੀ ਅੰਸ਼, ਤੇ ਜੀਵ ਉਪਾਧੀ ਇਸ ਕਰਕੇ ਮਿਲੀ ਹੈ ਕਿਉਂਕਿ ਵਿਦਿਆ ਦੇ ਵਿੱਚ, ਵਿਦਿਆ ਦੇ ਹਨੇਰੇ ਨੇ ਉਸ ਨੂੰ ਘੇਰ ਲਿਆ, ਘੇਰਨ ਦੇ ਨਾਲ ਉਹ ਜੀਵ ਬਣ ਗਿਆ, ਤੇ ਉਹ ਜੀਵ ਨੇ ਬਜਾਏ ਇਸਦੇ ਕਿ ਪਰਮੇਸ਼ਰ ਵੱਲ ਰੁਖ ਕਰਦਾ, ਉਹਦਾ ਪ੍ਰਕਿਰਤੀ ਵੱਲ ਰੁਖ ਹੋ ਗਿਆ, ਕਿਉਂਕਿ ਜਿਹੜੀਆਂ ਉਹਨੂੰ ਮਿਲੀਆਂ ਪ੍ਰਕਿਰਤੀ ਦੀਆਂ ਇੰਦਰੀਆਂ, ਮਨ ਮਿਲਿਆ, ਬੁੱਧੀ ਮਿਲੀ, ਅੰਤਸ਼ਕਰਨ ਚਿੱਤ ਮਿਲਿਆ ਤੇ ਮੈਂ ਭਾਵ ਮਿਲਿਆ, ਉਹਦੀ ਅੰਸ ਹੋਣ ਕਰਕੇ ਉਧਰ ਨੂੰ ਜ਼ਿਆਦਾ ਖਿੱਚਦੀਆਂ ਨੇ, ਪਰਮੇਸ਼ਰ ਵੱਲ ਨੂੰ ਨਹੀਂ ਜਾਣ ਦਿੰਦੀਆਂ, ਪਿੱਛੇ ਨੂੰ ਨਹੀਂ ਮਿਲਦੀਆਂ। ਕਬੀਰ ਸਾਹਿਬ ਕਹਿੰਦੇ, ਕਬੀਰ ਨਿਰਮਲ ਬੂੰਦ ਆਕਾਸ਼ ਗਈ, ਮਿਰਗੀ ਭੂਮ ਵਿਕਾਰ, ਬਿਨ ਸੰਗਤ ਤਿਓ ਮਨ ਹੀ ਹੋਏ ਗਈ ਭੱਠਛਾਰ, ਜਿਵੇਂ ਭੱਠ ਦੀ ਸਵਾਹ ਬਣਦੀ ਹੈ, ਇਸ ਤਰ੍ਹਾਂ ਦੇ ਨਾਲ ਇਹ ਹੋ ਗਈ। ਇਸ ਗੱਲ ਨੂੰ ਕਹਿੰਦੇ ਸਮਝਣ ਦਾ ਯਤਨ ਕਰੋ। ਦੂਸਰਾ ਪਰਮੇਸ਼ਰ ਸ਼ੁੱਧ ਬ੍ਰਹਮ, ਤੇ ਇਸ ਤਰ੍ਹਾਂ ਦੇ ਨਾਲ ਤੇਰਾ ਜਿਹੜਾ ਸਰੂਪ ਹੈ ਉਹ ਅਣਹੋਇਆ ਸਰੂਪ ਤੋਂ ਆਪਣੇ ਆਪ ਨੂੰ ਜੀਵ ਮੰਨਦਾ। ਸਾਰੇ ਹੀ ਮਤਾਂ ਨੇ ਕਿਹਾ, ਸਾਂਖ ਸ਼ਾਸਤਰ ਦੀ ਬੜੀ ਮਨੌਤ ਹੈ, ਉਹ ਕਹਿੰਦਾ ਵੀ ਇਹ ਦੋ ਚੀਜ਼ਾਂ ਸੀ, ਇੱਕ ਤਾਂ ਵਾਹਿਗੁਰੂ ਸੀਗਾ, ਉਹਦਾ ਪ੍ਰਤੀਬਿੰਬ ਪ੍ਰਕਾਸ਼ ਪੈ ਗਿਆ ਬੁੱਧੀ ਦੇ ਉੱਤੇ, ਬੁੱਧੀ ਮੈਂ ਤੱਤ ਨੂੰ ਕਹਿੰਦੇ ਨੇ, ਇਹਦੇ ਉੱਤੇ ਪ੍ਰਕਾਸ਼ ਪੈ ਕੇ ਚੇਤਨ ਦੇ ਵਿੱਚ ਹਰਕਤ ਆ ਗਈ, ਹਿੱਲਣ ਲੱਗ ਗਿਆ, ਤੇ ਜਦੋਂ ਇਹ ਮਨ ਦੇ ਵਿੱਚ ਥੱਲੇ ਉਤਰੀ ਬੁੱਧੀ, ਉਸ ਵੇਲੇ ਇਹਦੇ ਮੰਦਰ ਫੁਰਨਾ ਆਉਣ ਲੱਗ ਗਿਆ, ਫੁਰਨਾ ਆਉਣ ਦੇ ਨਾਲ ਕੁਛ ਬਣਨਾ ਸ਼ੁਰੂ ਹੋ ਗਿਆ, ਜਿੰਨੀ ਸ੍ਰਿਸ਼ਟੀ ਹੈ ਕਹਿੰਦੇ ਉੱਥੋਂ ਪੈਦਾ ਹੋਈ ਹੈ ਸਾਰੀ। ਇਸੇ ਤਰ੍ਹਾਂ ਇੱਕ ਵੱਡੇ ਮਹਾਤਮਾ ਹੋਏ ਨੇ ਜਿਨ੍ਹਾਂ ਨੂੰ ਸ਼ੰਕਰ ਕਹਿੰਦੇ ਨੇ, ਉਹ ਕਹਿੰਦੇ ਵੀ ਇਹ ਜਿਹੜੀ ਆਤਮ ਜੋਤ ਹੈ ਪੰਜ ਮੰਜ਼ਲਾਂ 'ਚ ਹੀ ਹੇਠਾਂ ਉਤਰੀ ਹੈ, ਪਹਿਲਾਂ ਤਾਂ ਇਹ ਗਿਆਨਮਈ ਕੋਸ਼ 'ਚ ਗਈ, ਫਿਰ ਇਹ ਵਿਗਿਆਨਮਈ ਕੋਸ਼ ਗਈ, ਪਹਿਲਾਂ ਆਨੰਦਮਈ ਕੋਸ਼ 'ਚ ਆਈ, ਇੱਕ ਤਰ੍ਹਾਂ ਨਾਲ ਪਿਓਰ ਸੀ ਲੇਕਿਨ ਪਰਮੇਸ਼ਰ ਨਾਲੋਂ ਟੁੱਟ ਕੇ ਆਪਣੇ ਆਪ ਨੂੰ ਵੱਖਰਾ ਸਮਝਣਾ ਸ਼ੁਰੂ ਕਰ ਦਿੱਤਾ। ਇਹ ਤੋਂ ਗਾਂ ਅੰਤਸ਼ਕਰਨ 'ਚ ਆ ਗਈ, ਬੁੱਧੀ ਦੇ ਨਾਲ ਰਲ ਕੇ ਵਿਗਿਆਨਮਈ ਕੋਸ਼ 'ਚ ਆ ਗਈ, ਮਨ ਦੇ ਫੁਰਨਿਆਂ 'ਚ ਰਲ ਕੇ ਮਨੋਮਈ ਕੋਸ਼ 'ਚ ਪੈ ਗਈ। ਉਹਦੇ ਬਾਅਦ ਇਹਦੇ ਉੱਤੇ ਇੱਕ ਹੋਰ ਪੜਦਾ ਜਿਵੇਂ ਕੜਾ ਮੂੰਹਦਾ ਮਾਰਦੀ ਹੈ ਜੋਤ ਦੇ ਉੱਤੇ, ਉਹ ਪ੍ਰਾਣਾ ਦਾ ਮਾਰ ਦਿੱਤਾ, ਉਹਦੇ ਉੱਤੇ ਹੋਰ ਜ਼ਿਆਦਾ ਮਿੱਟੀ ਪਾ ਕੇ ਦਬਦੀ ਹੈ ਵਿੱਚ, ਇਹ ਅੱਜ ਸਰੀਰ ਦਾ ਕੋਸ਼ ਬਣ ਗਿਆ, ਪੰਜ ਪੜਦੇ ਪਏ ਹੋਏ ਨੇ, ਇਹਨੇ ਜੀਵ ਨੂੰ ਘੇਰਿਆ ਹੋਇਆ ਤੇ ਇਹ ਨਿਕਲ ਨਹੀਂ ਸਕਦਾ। ਗੁਰਮਤਿ ਇਹ ਕਹਿੰਦੀ ਹੈ ਵੀ ਆਹ ਸਰੀਰ ਦਾ ਹੈਗਾ ਜੜ ਜਿਹੜਾ ਗੁਰੂ ਮਹਾਰਾਜ ਦਾ ਮਤ ਹੈ, ਉਹ ਕਹਿੰਦੇ ਸਰੀਰ ਦੇ ਵਿੱਚ ਵਾਹਿਗੁਰੂ ਨੇ ਆਪਣੀ ਅੰਸ਼ ਰੱਖ ਦਿੱਤੀ, ਲੇਕਿਨ ਇਹ ਅੰਸ਼ ਆਪਣੇ ਆਪ ਨੂੰ ਭੁੱਲ ਕੇ ਸਰੀਰ ਸਮਝੀ ਜਾਂਦੀ ਹੈ ਆਪਣੇ ਆਪ ਨੂੰ, ਇਸੇ ਕਰਕੇ ਕਰੋੜਾਂ ਜਨਮਾਂ ਦੇ ਵਿੱਚ ਇਹ ਚੱਕਰ ਕੱਟਦੀ ਫਿਰਦੀ ਹੈ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ,
ਇਸਰੀ ਨਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ,
ਪਹਿਲਾਂ ਤੁਰਨ ਤੋਂ ਪਹਿਲਾਂ ਗੱਲ ਸਮਝਣੀ ਚਾਹੀਦੀ ਹੈ। ਪਹਿਲਾਂ ਆਪਣੇ ਆਪ ਨੂੰ ਸਮਝ, ਫੇਰ ਪਰਮੇਸ਼ੁਰ ਦੀ ਸਮਝ ਆਏਗੀ। ਜਿਨ੍ਹਾਂ ਚ ਤੂੰ ਆਪਣੇ ਆਪ ਨੂੰ ਨਹੀਂ ਸਮਝਦਾ, ਵਾਹਿਗੁਰੂ ਦੀ ਸਮਝ ਨਹੀਂ ਆਉਣੀ, ਨਾ ਇਹ ਦੁੱਖ ਘੱਟ ਹੋਣਾ। ਇਹ ਸਰੀਰ ਦੇ ਦੋ ਹਿੱਸੇ ਨੇ ਤੇਰੇ, ਜਿਹਨੂੰ ਤੂੰ ਕਹਿਣਾ, ਇੱਕ ਤਾਂ ਜੜ ਹਿੱਸਾ ਹੈ ਤੇ ਇੱਕ ਹੈ ਚੇਤਨ। ਇਹ ਸਰੀਰ ਆ ਮੇਰਿਆ, ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮਾਇਆ, ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗਮਾਇਆ, ਤੇ ਇਹਦੇ ਵਿੱਚ ਪਰਮੇਸ਼ੁਰ ਦੀ ਅੰਸ਼ ਹੈ। ਉਹ ਪਰਮੇਸ਼ੁਰ ਦੀ ਜਿਹੜੀ ਅੰਸ਼ ਹੈ ਪ੍ਰਕਿਰਤੀ ਦੇ ਨਾਲ ਰਲ ਕੇ ਇਹਦੇ ਸੁਭਾਅ ਵਿੱਚ ਖਲਤ ਮਲਤ ਹੋ ਗਈ, ਹੁਣ ਕੱਢੀ ਨਹੀਂ ਜਾਂਦੀ। ਕਬੀਰ, ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਮਿਲ ਸੰਗਤ ਓ ਮਾਨੇ ਹੋਏ ਗਈ ਪਟਸ਼ਾ। ਕਬੀਰ, ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅੰਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਬੇਅੰਤ ਸਿਆਣੇ ਸੋਚ ਸੋਚ ਕੇ, ਫਲਾਸਫੀਆਂ ਨੂੰ ਵਿਚਾਰ ਵਿਚਾਰ ਕੇ ਖੱਪ ਗਏ, ਲੇਕਿਨ ਅੱਡ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਜਿਹਦੇ ਨਾਲ ਇਹ ਅੱਡ ਕਰੀ ਜਾਵੇ। ਸੋ ਕਹਿਣ ਲੱਗੇ ਵੀ ਇਹ ਦੋ ਚੀਜ਼ਾਂ ਦਾ ਜਿਹੜਾ ਦੂਜਾ ਹਿੱਸਾ ਹੈ ਉਹ ਮਰਦਾ ਨਹੀਂ, ਇੱਕ ਮਰ ਜਾਂਦਾ। ਮਿੱਟੀ ਮਿੱਟੀ ਚ ਰਲ ਜਾਂਦੀ ਹੈ, ਪਾਣੀ ਪਾਣੀ ਚ ਰਲ ਜਾਂਦਾ, ਅੱਗ ਅੱਗ ਚ ਰਲ ਜਾਂਦਾ। ਸੋ ਉਹ ਵਜੂਦ ਨੂੰ ਤਾਂ ਆਪਣਾ ਆਪ ਮੰਨਣਾ ਬਿਲਕੁਲ ਗਲਤੀ ਹੈ, ਲੇਕਿਨ ਦੂਸਰਾ ਜਿਹੜਾ ਹੈਗਾ ਮਰਨ ਹਾਰੇ ਜੀਰਾ ਨੈਣੀ, ਇਹ ਜਨਮਾਂ ਜਨਮਾਂ ਤਰ੍ਹਾਂ ਚ ਘੁੰਮਦਾ ਫਿਰਦਾ। ਦਰਅਸਲ ਇਹਦੇ ਵਿੱਚ ਵਾਹਿਗੁਰੂ ਵੱਸਦਾ। ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਨਰੀਬ ਨਵਾ, ਜਾ ਕਾ ਦ੍ਰਿਸ਼ਟ ਕਛੂ ਨਾਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਜਾ ਕੋ ਆਪਣੀ ਕਿਰਪ ਕਰੈ ਵਿਸ਼ੀਸ, ਤਾ ਕਾ ਲੇਖਾ ਨਾ ਗਨੈ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਭਗਤ। ਹਰੇਕ ਘਟ ਦੇ ਵਿੱਚ ਵਾਹਿਗੁਰੂ ਦਾ ਪ੍ਰਕਾਸ਼ ਹੈ। ਜਿਹੜਾ ਜੀਵ ਤੇ ਸਰੀਰ ਹੈ, ਦੋਏ ਚੀਜ਼ਾਂ ਨੇ, ਇਹ ਵਾਹਿਗੁਰੂ ਦੀ ਮਿਲਕੀਅਤ ਹੈ। ਉਹਨੇ ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ। ਇਹਦੇ ਚ ਆਪਣੇ ਆਪ ਨੂੰ ਪਛਾਣ। ਸੋ ਵੱਡੀ ਗੱਲ ਇਹ ਹੈ ਜਿਹੜਾ ਤੈਨੂੰ ਅਸੀਂ ਦੱਸਣਾ ਰਸਤਾ, ਉਹ ਹੈ ਕਿ ਗੁਰਬਾਣੀ ਦੀ ਵਿਚਾਰ ਕਰਨੀ ਸ਼ੁਰੂ ਕਰ। ਪੰਜਾਂ ਤਰੀਕਿਆਂ ਦੇ ਨਾਲ ਬਾਣੀ ਸਾਰਾ ਸੰਸਾਰ ਪੜ੍ਹਦਾ, ਇੱਕ ਨਾਲ ਤਾਂ ਮਨ ਨਹੀਂ ਟਿਕਦਾ, ਪੜ੍ਹਦੇ ਹੀ ਚਲੇ ਜਾਂਦੇ ਨੇ, ਪੜ੍ਹਦੇ ਹੀ ਚਲੇ ਜਾਂਦੇ ਨੇ। ਗੁਰੂ ਦਸਵੇਂ ਪਾਤਸ਼ਾਹ ਪਾਸ ਆਏ, ਕਹਿੰਦੇ ਮਹਾਰਾਜ ਆਨੰਦ ਨਹੀਂ ਆਉਂਦਾ ਬਾਣੀ ਪੜ੍ਹ ਕੇ। ਮਹਾਰਾਜ ਕਹਿੰਦੇ ਪ੍ਰੇਮੀ ਉਹ ਪੜ੍ਹਦੇ ਨਹੀਂ ਹੋਣੇ, ਜਿਸ ਤਰੀਕੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ ਉਸ ਨਾਲ ਨਹੀਂ ਤੁਸੀਂ ਪੜ੍ਹਦੇ ਹੋਣੇ। ਜੇ ਪੜ੍ਹਦੇ ਹੋਵੋ ਤਾਂ ਬਾਣੀ ਵਿੱਚ ਤਾਂ ਅਸਰ ਹੋਇਆ ਕਰਦਾ, ਇਸ ਤਰ੍ਹਾਂ ਨਾਲ ਫਰਮਾਨ ਹੈ।
ਚੜੀ ਰਹੇ ਦਿਨ ਰਾਤ ਨਾਮ
ਖਮਾਰੀ ਨਾਨਕਾ ਚੜੀ ਰਹੇ ਦਿਨ। ਗੁਰੂ ਗ੍ਰੰਥ ਸਾਹਿਬ ਦੀ ਨੀ ਬਾਣੀ ਹੈ, ਇਹ ਜਨਮ ਸਾਖੀ ਚਾਹੁੰਦੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਖਮਾਰੀ ਚੜਦੀ ਹੈ ਪ੍ਰੇਮੀਓ, ਜੇ ਬਾਣੀ ਨੂੰ ਸਹੀ ਤਰੀਕੇ ਨਾਲ ਪੜਿਆ ਜਾ। ਤੁਸੀਂ ਪੜ੍ਹਦੇ ਨੀ। ਮਹਾਰਾਜ ਨੇ ਦ੍ਰਿਸ਼ਟਾਂਤ ਦੇ ਨਾਲ ਸੁਖ ਨਿਧਾਨ ਦਾ ਦੋ ਹਿੱਸਿਆਂ ਚ ਵੰਡਿਆ ਕਿ ਇੱਕ ਤਾਂ ਦੋ ਦੋ ਘੁੱਟਾਂ ਪੀ ਲਓ ਤੇ ਇੱਕ ਉੱਥੇ ਕੁੱਲੀਆਂ ਕਰ ਲਓ। ਵਾਪਸ ਆਇਆ ਤੇ ਪੁੱਛਿਆ ਵੀ ਦੱਸੋ ਕੋਈ ਤੁਹਾਨੂੰ ਨਸ਼ਾ ਹੋਇਆ? ਕਹਿੰਦੇ ਨਾ ਮਹਾਰਾਜ, ਜਿਨ੍ਹਾਂ ਨੇ ਪੀਤਾ ਸੀ ਕਹਿੰਦੇ ਤੁਹਾਨੂੰ, ਕਹਿੰਦੇ ਸਾਡਾ ਤਾਂ ਚਿਰ ਸਿਰ ਚੱਕਰ ਖਾਂਦਾ। ਮਹਾਰਾਜ ਕਹਿੰਦੇ ਐਵੇਂ ਜਿਵੇਂ ਹੈ, ਜੇ ਬਾਣੀ ਥੋੜੀ ਜਿਹੀ ਵੀ ਪੜ੍ਹ ਲਓ ਨਾ, ਪਰ ਸਹੀ ਤਰੀਕੇ ਨਾ ਪੜ੍ਹੋ। ਉਹਦਾ ਨਸ਼ਾ ਆਉਂਦਾ ਹੀ ਆਉਂਦਾ, ਫਿਰ ਇਹ ਬਾਣੀ ਜਮਦੂਤਾਂ ਤੋਂ ਛੁਡਾ ਦਿੰਦੀ ਹੈ। ਕੋਈ ਵੱਡੀ ਬਾਤ ਨਹੀਂ, ਮਾਮੂਲੀ ਬਾਤ ਹੈ। ਇਹ ਜੀਵ ਦਾ ਹੀ ਬੰਧਨ ਕੱਟ ਦਿੰਦੀ ਹੈ, ਇਹਨੂੰ ਆਪਣੇ ਸਰੂਪ ਚ ਪਹੁੰਚਾ ਦਿੰਦੀ ਹੈ। ਤੇ ਇਸ ਬਾਣੀ ਨੂੰ ਕਮਾਉਣਾ ਪੈਂਦਾ। ਜਨ ਨਾਨਕ ਬੋਲੈ ਬਰਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਾਰ। ਪਹਿਲਾਂ ਸੁਣਨ ਦੀ ਮਾਨਤਾ ਚਾਰ ਪੌੜੀਆਂ ਚ ਜਪਜੀ ਸਾਹਿਬ ਦੀ ਹੈ, ਫਿਰ ਮੰਨਣ ਦੀ ਹੈ, ਫਿਰ ਕਮਾਉਣ ਦੀ ਆਉਂਦੀ ਹੈ। ਸੁਣ ਤਾਂ ਲੈਂਦੇ ਹਾਂ ਅਸੀਂ, ਪੜ੍ਹ ਲੈਂਦੇ ਹਾਂ, ਇੱਥੇ ਕੁ ਤੱਕ ਤਾਂ ਅਸੀਂ ਚਲੇ ਗਏ। ਹੁਣ ਮੰਨਣਾ ਇਹ ਗੱਲ ਬਹੁਤ ਮੁਸ਼ਕਿਲ ਹੈ, ਬਹੁਤ ਔਖੀ ਹੈ, ਮੰਨ ਨਹੀਂ ਸਕਦੇ ਕਿਉਂਕਿ ਇਹਦੇ ਨਾਲ ਜੇ ਮੰਨ ਲਵੇ ਤੇ ਕਮਾ ਲਵੇ, ਜਨਮ ਨਾ ਮਰੇ ਨਾ ਆਵੇ ਜਾਏ, ਹਰ ਛੇਤੀ ਉਹ ਰਹਿ ਸਮਾਏ। ਅੰਮ੍ਰਿਤ ਬਚਨ ਸਾਧਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਨਾਮ ਨਿਤ ਰਸਨ ਬਖਾਣੀ। ਸੋ ਬਾਣੀ ਕਮਾਉਣੀ ਜਿਹੜੀ ਹੈ ਉਹ ਮੁਸ਼ਕਿਲ ਹੈ ਸਾਧ ਸਿੰਘ ਜੀ। ਇੱਕ ਵਾਰੀ ਗੁਰੂ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਇੱਕ ਗੁਰਸਿੱਖ ਆਉਂਦਾ ਹੈ, ਉਹ ਰੋਜ਼ ਜਦੋਂ ਸੰਗਰਾਮ ਦੇ ਦੀਵਾਨ ਲੱਗਦੇ ਨੇ ਉਸ ਵੇਲੇ ਉਹ ਆਉਂਦਾ, ਪਹਿਲਾਂ ਹੀ ਚਲੇ ਜਾਂਦਾ, ਭੋਗ ਵੀ ਨਹੀਂ ਪੈਣ ਦਿੰਦਾ। ਅਚਾਨਕ ਗੁਰੂ ਮਹਾਰਾਜ ਦੇ ਨੋਟਿਸ ਚ ਆ ਗਿਆ ਵੀ ਆਹ ਸਿੱਖ ਪਹਿਲਾਂ ਚਲੇ ਜਾਂਦਾ। ਕਹਿਣ ਲੱਗੇ ਇਹਨੂੰ ਜਾਣ ਨਹੀਂ ਦੇਣਾ ਐਤਕੀ। ਰੋਕ ਲਿਆ, ਰੋਕ ਕੇ ਕਹਿਣ ਲੱਗੇ ਗੁਰਸਿੱਖਾ, ਤੂੰ ਬਾਣੀ ਤੋਂ ਪਹਿਲਾਂ ਹੀ ਕਿਉਂ ਚਲੇ ਜਾਂਦਾ, ਅਰਦਾਸ ਹੋਣ ਤੋਂ ਪਹਿਲਾਂ ਹੀ ਤੁਰ ਜਾਂਦਾ। ਕਹਿੰਦਾ ਸੱਚੇ ਪਾਤਸ਼ਾਹ ਮੇਰਾ ਪਿੰਡ ਬੜੀ ਦੂਰ ਹੈ ਤੇ ਮੈਂ ਗਰੀਬ ਆਦਮੀ ਆ, ਮਿਹਨਤ ਕਰਕੇ ਦੋ ਡੰਗ ਦਾ ਪ੍ਰਸ਼ਾਦਾ ਮਿਲਦਾ, ਜੇ ਮੈਂ ਨਾ ਕਰਾਂ ਉਹ ਦੂਏ ਦਿਨ ਅਸੀਂ ਭੁੱਖੇ ਰਹਿ ਜਾਂਦੇ ਹਾਂ, ਇਸ ਕਰਕੇ ਮੈਂ ਛੇਤੀ ਚਲਿਆ ਜਾਂਦਾ ਮਹਾਰਾਜ, ਰਾਤ ਰਾਤ ਆ ਕੇ ਸਾਜਰੇ ਸਾਜਰੇ ਜਾ ਕੇ ਦਿਹਾੜੀ ਲਾਉਣਾ ਤਾਂ ਕਿ ਸਾਨੂੰ ਕੋਈ ਖਾਣ ਜੋਗਾ ਮਿਲ ਜਾਵੇ। ਉਸ ਵੇਲੇ ਮਹਾਰਾਜ ਜੀ ਕਹਿੰਦੇ ਬਾਣੀ ਪੜ੍ਹਦਾ ਹੁੰਦਾ ਹੈ? ਕਹਿੰਦਾ ਹਾਂ ਜੀ। ਅਰਥ ਵੀ ਵਿਚਾਰਦਾ ਹੈ? ਕਹਿੰਦਾ ਮਹਾਰਾਜ ਮੈਂ ਪਿੰਡ ਚ ਤਾਂ ਕਥਾ ਕਰਦਾ ਹੁੰਦਾ, ਸੰਗਤ ਆਪਦੀ ਕਾਫੀ ਹੈ ਤੇ ਮੈਂ ਕਥਾ ਕਰਕੇ ਉਹਨਾਂ ਨੂੰ ਬਾਣੀ ਦੇ ਅਰਥ ਸਮਝਾਉਂਦਾ। ਕਹਿੰਦੇ ਰੈਰਾਸ ਪੜ੍ਹਦਾ ਹੁੰਦਾ ਹੈ? ਕਹਿੰਦੇ ਹਾਂ। ਕਹਿੰਦੇ ਕਦੇ ਬਾਣੀ ਦੀ ਵਿਚਾਰ ਕਰੀ ਹੈ? ਤੇ ਕਹਿੰਦਾ ਮਹਾਰਾਜ ਮੈਂ ਅਰਥ ਕਰਦਾ, ਬਾਣੀ ਦੀ ਵਿਚਾਰ ਤਾਂ ਆਪੇ ਹੀ ਹੋ ਜਾਂਦੀ ਹੈ, ਅੱਜ ਮੈਂ ਅਰਥ ਜਾਣਦਾ। ਕਹਿੰਦੇ ਕਦੇ ਕਮਾਈ ਤਾਂ ਨਹੀਂ ਬਾਣੀ? ਕਹਿੰਦਾ ਸੱਚੇ ਪਾਤਸ਼ਾਹ ਅਸੀਂ ਤਾਂ ਯਤਨ ਕਰਦੇ ਹਾਂ ਕਮਾ ਲਈਏ। ਕਹਿੰਦਾ ਬੜਾ ਹੀ ਮਹਾਰਾਜ, ਕਹਿਣ ਲੱਗੇ ਸਿੰਪਲ ਜੀ ਗੱਲ ਹੈ, ਤੇਰੇ ਨਾਲ ਸਾਦੀ ਜੀ ਗੱਲ ਅਸੀਂ ਕਰਦੇ ਹਾਂ, ਬਹੁਤ ਹੀ ਸਾਦੀ, ਕੋਈ ਫਿਲਾਸਫੀ ਦੀ ਬਾਤ ਨਹੀਂ ਕਰਦੇ, ਗਹਿਰੀ ਬਾਤ ਨਹੀਂ ਕਰਦੇ। ਉਹ ਇਹ ਹੈ ਕਿ ਕਾਹੇ ਰੇ ਮਨ ਚਿਤ ਵੇ ਉਦਮ ਜਾਂ ਆਹਰ ਹਰ ਜੀ ਉਹ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਂ ਕਿ ਰਿਜ਼ਕ ਅੱਗੇ ਕਰ ਧਰਿਆ। ਕਹਿੰਦੇ ਇਹ ਦ੍ਰਿੜ ਹੋਈ ਹੈ ਤੈਨੂੰ ਕਿ ਨਹੀਂ? ਇਸ ਤਰ੍ਹਾਂ ਬੜ ਲੋ,
ਰੋਜ਼ੀ ਦਿੰਦਾ ਹੈ ਪੱਥਰ ਦੇ ਕੀੜੇ, ਆਹ
ਬੜੀ ਵਿਚਾਰ ਕਰੀ ਹੈ, ਕਹਿੰਦਾ ਮਹਾਰਾਜ ਮੈਂ ਤਾਂ ਇਹਦੇ ਅਰਥ ਬਹੁਤ ਸੁਣਾਉਣਾ ਹੁੰਦਾ ਸਾਰਿਆਂ ਨੂੰ ਜਿੰਨੇ ਵੀ ਪ੍ਰੇਮੀ ਇਕੱਠੇ ਹੁੰਦੇ ਨੇ। ਕਹਿੰਦੇ ਫਿਰ ਇਹ ਕਮਾਈ ਨੀ, ਤੂੰ ਮੰਨਦਾ ਨੀ ਇਸ ਚੀਜ਼ ਨੂੰ। ਕਹਿੰਦਾ ਸੱਚੇ ਪਾਤਸ਼ਾਹ ਦੇਖੋ, ਆਦਮੀ ਨੂੰ ਬੁੱਧੀ ਦਿੱਤੀ ਹੈ ਪਰਮੇਸ਼ਰ ਨੇ, ਬੁੱਧੀ ਇਸ ਕਰਕੇ ਦੇਖੀ ਹੈ ਕਿ ਉਹ ਵਿਚਾਰ ਕੇ ਚੱਲੇ, ਤੇ ਮੈਂ ਜੇ ਕੰਮ ਛੱਡ ਦਵਾਂ, ਮੈਂ ਨਾ ਮਜ਼ਦੂਰੀ ਕਰਾਂ ਤਾਂ ਮੇਰਾ ਤਾਂ ਟੱਬਰ ਭੁੱਖਾ ਮਰ ਜੂਗਾ। ਕਹਿੰਦੇ ਮਹਾਰਾਜ, ਕਹਿਣ ਲੱਗੇ ਫਿਰ ਪਰਮੇਸ਼ਰ ਤੇ ਤੇਰਾ ਵਿਸ਼ਵਾਸ ਨਾ ਹੋਇਆ, ਤੈਂ ਇਸ ਗੱਲ ਨੂੰ ਮੰਨਿਆ ਨੀ ਗੁਰੂ ਸਿਧਾਂਤ ਨੂੰ। ਚੰਗਾ, ਸਾਡੀ ਚਿੱਠੀ ਲੈ ਜਾ। ਸੰਗਤ ਦੇ ਨਾਂ ਇੱਕ ਤੇ ਚਿੱਠੀ ਲਿਖਤੀ ਤੇ ਉੱਥੇ ਉਹਦੇ ਵਿੱਚ ਲਿਖ ਦਿੱਤਾ ਕਿ ਸਿੱਖ ਨੂੰ 6 ਮਹੀਨੇ ਨੀ ਜਾਣ ਦੇਣਾ, ਕਥਾ ਕਰਾਓ। ਇਹ ਚਿੱਠੀ ਲੈ ਕੇ ਚਲਿਆ ਜਾਂਦਾ। ਉਹ ਸੰਗਤ ਨੂੰ ਜਦ ਦਿਖਾਈ, ਉਹ ਕਹਿੰਦੇ ਲੈ ਬਈ ਪ੍ਰੇਮੀਆ, ਨੱਠੀ ਨਾ ਭੱਜੀ ਨਾ, ਸਾਸੀ ਪਹਿਰਾ ਲਾ ਦੇਣਾ ਤੇਰੇ ਤੇ ਆਹ ਹੁਕਮ ਹੈ। ਕਹਿੰਦਾ ਗੁਰੂ ਵੀ ਐਂ ਕਰ ਲੈਂਦੇ ਨੇ ਕਿਸੇ ਨਾਲ ਠੱਗੀ ਬੱਗੀ, ਤੇ ਮੈਨੂੰ ਮਾਰਨ ਦਾ ਹੀ ਪ੍ਰਬੰਧ ਕਰ ਲਿਆ ਮੇਰੇ ਟੱਬਰ ਨੂੰ ਸਾਰੇ ਨੂੰ। ਮੈਂ ਕਹਿਦਾ ਬੈਠਿਆ, ਬੜਾ ਨਾਰਾਜ਼ ਹੋਇਆ। ਕਹਿੰਦੇ ਨਾਰਾਜ਼ ਹੋ ਚਾਹੇ ਨਾ ਹੋ, ਜਾਣ ਨੀ ਅਸੀਂ ਦੇਣ, ਬੰਦ ਕਰ ਦਾਂਗੇ, ਨਹੀਂ ਆਪਣੇ ਆਪ ਰਹਿ, ਤੇਰਾ ਸਤਿਕਾਰ ਵੀ ਕਰਾਂਗੇ, ਖਾਣ ਪੀਣ ਨੂੰ ਦੇਵਾਂਗੇ। ਕਥਾ ਸੁਣਾ, ਤੂੰ ਕਥਾ ਬਹੁਤ ਸੋਹਣੀ ਕਰ ਲੈ। ਸਮਾਂ ਲੰਘਦਾ ਜਾਂਦਾ, ਇੱਧਰ ਉੱਧਰ ਮਹਾਰਾਜ ਦਾ ਪਾਣਾ ਹੋਇਆ। ਪਹਿਲਾਂ ਤਾਂ ਪਿੰਡ ਵਾਲਿਆਂ ਨੇ ਕਿਹਾ ਵੀ ਇਹ ਗੁਰੂ ਦੀ ਸੇਵਾ ਚ ਰਹਿ ਗਿਆ, ਗਰੀਬ ਆਦਮੀ ਹੈ, ਇਹਨੂੰ ਦਾਣੇ ਇਕੱਠੇ ਕਰਕੇ ਦੇ ਦਈਏ। ਪਿੰਡ ਨੇ ਕਣਕ ਦੀ ਬੋਰੀ ਇਕੱਠੀ ਕਰਤੀ, ਹੋਰ ਚੀਜ਼ਾਂ ਇਕੱਠੀਆਂ ਕਰਤੀਆਂ। ਕਿਸੇ ਚੰਗੇ ਬੰਦੇ ਨੇ ਕਿਹਾ ਬੀਬੀ ਤੂੰ ਦੁੱਧ 7 ਲੈ ਜਾ ਕਰ ਬੱਚਿਆਂ ਜੋਗਾ। ਦੂਸਰਿਆਂ ਦੇ ਮਨ ਨੂੰ ਪ੍ਰੇਰਿਆ ਵਾਹਿਗੁਰੂ ਨੇ, ਜਿਹੜੀ ਚੀਜ਼ਾਂ ਦੀ ਲੋੜ ਸੀ, ਕਿਸੇ ਨੇ ਵਸਤਰ ਕਿਹਾ, ਕਿਸੇ ਨੇ ਕੁਛ ਕਿਹਾ। ਥੋੜੇ ਦਿਨ ਲੰਘ ਗਏ, ਉਹ ਵੀ ਇੰਤਜ਼ਾਰ ਕਰੀ ਗਏ ਆ। ਜਦ ਮਹੀਨਾ ਲੰਘ ਗਿਆ ਤਾਂ ਲੜਕੀ ਕਹਿਣ ਲੱਗੀ ਵੀ ਬੇ ਜੀ, ਆਪਾਂ ਦੂਜਿਆਂ ਦੇ ਦਾਨ ਤੇ ਨਾ ਬਣੀਏ, ਆਪਾਂ ਮਿਹਨਤ ਕਰੀਏ। ਤੇ ਉਸਨੇ ਕਿਸੇ ਚੰਗੇ ਰਜੇ ਪੁਜੇ ਘਰ ਦੇ ਵਿੱਚ ਜਾ ਕੇ ਕਿਹਾ ਵੀ ਅਸੀਂ ਕੁਛ ਕੰਮ ਕਰਨਾ ਚਾਹੁੰਦੀ ਹਾਂ, ਰੋਟੀ ਜੋਗਾ ਸਾਨੂੰ ਦੇ ਦਿਆ ਕਰੋ, ਬਹੁਤਾ ਅਸੀਂ ਲਾਲਚ ਨਹੀਂ ਕਰਦੀਆਂ। ਉਹਦੇ ਘਰ ਵਿਆਹ ਆਉਣ ਵਾਲਾ ਸੀ 1.5 ਮਹੀਨੇ 'ਚ। ਉਹਨੇ ਕਿਹਾ ਠੀਕ ਹੈ, ਤੁਸੀਂ ਆਹ ਛੋਲਿਆਂ ਦੀ ਦਾਲ, ਕਣਕ ਦੇ ਦਾਣੇ, ਇਹ ਸਾਰੀਆਂ ਚੀਜ਼ਾਂ ਤੁਸੀਂ ਕਰੋ, ਘਰ ਲਿਪਣਾ, ਹੋਰ ਵਸਤਰ ਧੋਣੇ ਨੇ, ਤੁਹਾਨੂੰ ਮੈਂ ਤਨਖਾਹ ਦੇ ਦਿਆ ਕਰਾਂਗੀ, ਭਲੀ ਸੀ ਬੀਬੀ। ਤੇ ਤੁਸੀਂ ਐਂ ਕਰੋ, ਪਹਿਲਾਂ ਘਰ ਲਿਪਣ ਦੀ ਤਿਆਰੀ ਕਰੋ, ਪਾਂਡੂ ਵਗੈਰਾ ਲਿਆਓ ਤੇ ਪਹਿਲਾਂ ਤਲੀਆਂ ਦੇ ਲਓ, ਫਿਰ ਪਾਂਡੂ ਫੜਾ ਲਾਂਗੇ। ਤਲੀਆਂ ਤਾਂ ਹੁੰਦੀਆਂ ਨਹੀਂ ਸੀ ਉਹਨਾਂ ਦਿਨਾਂ 'ਚ। ਤੇ ਉਸ ਵੇਲੇ ਜਾ ਕੇ ਕਿਸੇ ਮਠਿਆਨੇ ਦੇ ਵਿੱਚ ਇਹ ਧਰਤੀ ਪੱਟਣ ਲੱਗੀਆਂ, ਧੀ ਵੀ ਨਾਲ ਹੈ, ਮਾਂ ਵੀ ਨਾਲ ਹੈ, ਲੜਕੀ ਨੇ ਕਹੀ ਮਾਰੀ, ਖੜਕਾ ਜਿਹਾ ਹੋਇਆ ਕੁਛ। ਹੌਲੀ ਹੌਲੀ ਕੱਢਿਆ ਤਾਂ ਇੱਕ ਗਾਗਰ ਨਿਕਲਿਆ ਜੀ, ਮੂੰਹ ਖੋਲ ਕੇ ਦੇਖਿਆ ਮੋਹਰਾਂ ਦੀ ਭਰੀ ਹੋਈ ਹੈ। ਬੜੀਆਂ ਪ੍ਰਸੰਨ ਹੋਈਆਂ ਵੀ ਦੇਖੋ ਮਹਾਰਾਜ ਨੇ, ਉਹ ਤਾਂ ਸੇਵਾ ਕਰਨ ਗਏ ਹੋਏ ਨੇ ਤੇ ਸਾਨੂੰ ਇੱਥੇ ਬੈਠਿਆਂ ਨੂੰ ਰਿਜਕ ਪਹੁੰਚਾ ਤਾ। ਉਹ ਲੈ ਕੇ ਆ ਗਈਆਂ, ਬੀਬੀ ਨੂੰ ਆ ਕੇ ਦੱਸਿਆ ਵੀ ਸਾਨੂੰ ਆਹ ਲੱਭ ਗਈ। ਕਹੇ ਤੁਸੀਂ ਤਾਂ ਬਹੁਤ ਭਾਗਾਂ ਵਾਲੀਆਂ, ਤੁਹਾਡੇ ਤੇ ਗੁਰੂ ਨੇ ਕਿਰਪਾ ਕੀਤੀ ਹੈ, ਹੁਣ ਤੁਹਾਨੂੰ ਐਂ ਨਹੀਂ ਪਤਾ ਵੀ ਇਹਨੂੰ ਖਰਚੀ ਦਾ ਕਿਵੇਂ ਹੁੰਦਾ ਹੈ, ਮੈਂ ਖਰਚਦੀਆਂ ਇਹਨੂੰ। ਸਿਆਣੀ ਸੀ, ਉਸਨੇ ਕਈ ਖੂਹਾਂ ਦੀ ਜ਼ਮੀਨ ਲੈ ਕੇ ਦੇ ਦਿੱਤੀ ਉਹਨੂੰ, ਤੇ ਨਾਲ ਨੌਕਰ ਰੱਖ ਦਿੱਤੇ, ਘਰ ਪਾ ਦਿੱਤਾ ਦਮੰਜਲਾ। ਇੱਧਰ 6 ਮਹੀਨੇ ਲੰਘ ਗਏ ਤੇ ਉਹ ਕਹਿਣ ਲੱਗੇ, ਲੈ ਵੀ ਪ੍ਰੇਮੀਆ, ਹੁਕਮ ਹੋ ਗਿਆ ਪੂਰਾ ਤੇ ਹੁਣ ਤੂੰ ਜਾ ਸਕਦਾ। ਕਹਿੰਦਾ ਮੈਂ ਕਿੱਥੇ ਜਾਣਾ, ਉਹ ਤਾਂ ਮਰ ਮੁਰ ਗਏ ਹੋਣੇ ਆ ਵਿਚਾਰੇ, ਮੈਂ ਕਿੱਥੇ ਜਾਣਾ। ਕਹਿੰਦੇ ਤੂੰ ਸਾਨੂੰ ਰੋਜ਼ ਸੁਣਾਉਂਦਾ ਹੁੰਦਾ ਬਈ ਵਾਹਿਗੁਰੂ ਰਾਜਕ ਹੈ, ਦਿਨ ਕੀ ਪ੍ਰਤਪਾਲ ਕਰੇ, ਨਿਤ ਸੰਤ ਵਾਰ ਗਨੀਮਨ ਗਾਰ ਹੈ, ਪਚ ਪਸ਼ੂ ਨਗ ਨਾਗ ਨਰਾਦਵ ਸਰਵ ਸਮੇ, ਸਭ ਕੋ ਪ੍ਰਤਪਾਲ ਹੈ, ਭੋਗਤ ਹੈ ਜਲਮੇ ਥਲਮੇ ਕਲਮੇ। ਕਹਿੰਦੇ ਹਰ ਥਾਂ ਦੇ ਉੱਤੇ ਉਹ ਪਾਲਦਾ ਹੈ, ਹਰ ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਜਿਹੜਾ ਅਨਲ ਪੰਛੀ ਆਕਾਸ਼ ਦੇ ਵਿੱਚ ਗ੍ਰੈਵਿਟੀ ਤੋਂ ਉੱਪਰ ਫਿਰਦਾ ਹੈ, ਉਹਨੂੰ ਵੀ ਰੋਜ਼ੀ ਦਿੰਦਾ ਉਸ ਥਾਂ ਦੇ ਉੱਤੇ। ਐਂ ਨਾ ਕਰ, ਜਾਂ ਤੂੰ ਘਰ ਜਾਇਆ। ਟੁੱਟੇ ਹੋਏ ਦਿਲ ਨਾਲ ਤੁਰਿਆ ਆਉਂਦਾ ਵੀ ਉਹ ਤਾਂ ਪਤਾ ਨੀ ਕੀ ਹਾਲ ਹੋਇਆ ਹੋਣਾ, ਮਰ ਗਏ ਹੋਣੇ ਨੇ, ਕਿਸੇ ਨੇ ਉਹਨਾਂ ਦਾ ਸੰਸਕਾਰ ਕੀਤਾ ਹੈ ਕਿ ਨਹੀਂ ਕੀਤਾ। ਕਰਦਾ ਕਰਦਾ ਜਦ ਪਿੰਡ ਦੇ ਨੇੜੇ ਆ ਕੇ ਆਪਣੇ ਘਰ ਵੱਲ ਦੇਖਦਾ, ਉੱਥੇ ਦਮੰਜਲਾ ਮਕਾਨ ਖੜਾ। ਕਹਿੰਦਾ ਲੈ ਬਈ, ਉਹ ਤਾਂ ਗਏ ਮਰ, ਘਰ ਕਿਸੇ ਨੇ ਦੱਬ ਲਿਆ ਤੇ ਹੁਣ ਦਮੰਜਲਾ ਮਕਾਨ ਬਣਾ ਲਿਆ। ਉਹ ਜਦ ਨੇੜੇ ਆਉਂਦਾ ਘਰ ਦੇ, ਉੱਥੇ ਮੁੰਡਾ ਖੇਲਦਾ ਫਿਰਦਾ, ਉਹਦਾ ਪਛਾਣ ਲਿਆ ਵੀ ਮੁੰਡਾ ਤਾਂ ਹੈਗਾ। ਕਾਲੀ ਕਾਲੀ ਮੁੰਡੇ ਦੇ ਪਿੱਛੇ ਤੁਰਿਆ, ਮੁੰਡਾ ਨੱਠ ਕੇ ਪੌੜੀਆਂ ਚੜ ਗਿਆ ਤੇ ਇਕਦਮ ਖਬਰ ਦੇ ਤੀ। ਇਹ ਵੀ ਨੱਠ ਕੇ ਚੜ ਗਿਆ ਵੀ ਮੈਂ ਬੱਚੇ ਨਾਲ ਤਾਂ ਗੱਲ ਕਰ ਲਾਂ, ਤੇ ਅਜੇ ਦੇਹੜੀ ਵਿੱਚ ਹੈ, ਬੱਚਾ ਅੰਦਰ ਚਲਿਆ ਗਿਆ ਜਾ। ਕਹਿੰਦਾ ਬੇਬੇ ਬੇਬੇ, ਕਹਿੰਦਾ ਬਾਪੂ ਫੇਰ ਆ ਗਿਆ, ਕਹਿੰਦਾ ਹੁਣ ਭੁੱਖੇ ਮਰਾਂਗੇ ਆਪਾਂ। ਉਹ ਅੰਦਰ ਚਲਿਆ ਗਿਆ, ਕਹਿੰਦਾ ਹੈ ਬੇਬੇ ਆ ਤਾਂ ਚਵਾਰਿਆਂ ਚ ਬੈਠੀ ਹੈ, ਉਹ ਕਹਿੰਦੀ ਛੁੱਟੀ ਲੈ ਕੇ ਆਇਆ ਗੁਰੂ ਸਾਹਿਬ ਤੇ। ਕਹਿੰਦਾ ਕੀ ਹੋਇਆ? ਕਹਿੰਦੇ ਉਹਨਾਂ ਨੇ ਬਰਕਤਾਂ ਹੀ ਬਰਕਤਾਂ ਪਾਤੀਆਂ। ਸਾਰੀ ਗੱਲ ਦੱਸੀ, ਕਹਿੰਦੀ ਜਾ ਤੂੰ ਗੁਰੂ ਦੀ ਸੇਵਾ ਕਰ, ਜਾ ਗੁਰੂ ਦੀ ਸੇਵਾ ਚੋਂ ਹੀ ਸਾਨੂੰ ਸਭ ਕੁਛ ਲੱਭਿਆ। ਉਸ ਵੇਲੇ ਸਮਝ ਆਈ ਵੀ ਗੁਰੂ ਮਹਾਰਾਜ ਮੈਨੂੰ ਕੀ ਕਹਿੰਦੇ ਸੀ, ਕਾਹੇ ਦੇ ਮਨ ਚਿਤ ਵੈ ਉਦਮ ਜਾ ਆਹਾਰ ਹਰ ਜੀਓ ਭਰਿਆ। ਪਾਲਣ ਵਾਲਾ ਕੌਣ ਹੈ ਸੰਸਾਰ ਚ? ਪੰਛੀਆਂ ਨੂੰ ਕੌਣ ਪਾਲਦਾ? ਕਿਹੜਾ ਹਾਲ ਚੱਲਦਾ ਪੰਛੀਆਂ ਚ? ਜਿਸ ਵਕਤ ਬਾਬੇ ਫਰੀਦ ਨੇ ਦੇਖਿਆ ਬਜਤ ਚਲੇ ਗਏ, ਕਹਿੰਦੇ ਦੇਖ ਮਨੁੱਖ ਕਿੱਡਾ ਬੜਾ ਗੁਨਾਹਗਾਰ ਬੰਦਾ, ਪਰਮੇਸ਼ੁਰ ਤੇ ਭਰੋਸਾ ਨਹੀਂ ਰੱਖਦਾ। ਇਹਨਾਂ ਦਾ ਨਾ ਕੋਈ ਸਟੋਰ ਹੈ, ਨਾ ਕਿਤੇ ਇਹ ਜਮ੍ਹਾਂ ਕਰਦੇ ਨੇ, ਨਾ ਹਲ ਚਲਾਉਂਦੇ ਨੇ, ਨਾ ਕੁਛ ਕਰਦੇ ਆ। ਦਾਣੇ ਵਾਲੇ ਨੂੰ ਦਾਣੇ ਮਿਲ ਜਾਂਦੇ ਨੇ, ਦੂਜਿਆਂ ਨੂੰ ਦੂਜੀ ਚੀਜ਼ ਮਿਲ ਜਾਂਦਾ। ਅੱਜ ਖਾ ਕੇ ਫੰਗੜ ਆਉਂਦੇ ਨੇ, ਖੁਸ਼ੀ ਦੇ ਨਾਲ ਜਾ ਕੇ ਬੈਠ ਜਾਂਦੇ ਨੇ ਤੇ ਦੂਸਰੇ ਦਿਨ ਫੇਰ ਆ ਜਾਂਦੇ ਨੇ। ਰਿਜਕ ਉਹਨਾਂ ਦਾ ਉਸ ਥਾਂ ਤੇ ਪਿਆ ਹੁੰਦਾ, ਕੋਈ ਭੁੱਖ ਨਾਲ ਮਰਿਆ ਨਹੀਂ ਕਦੇ। ਮਨੁੱਖ ਨੂੰ ਬੇਵਿਸ਼ਵਾਸੀ ਹੈ, ਇਹ ਨਹੀਂ ਮੰਨਦਾ। ਤੇ ਉਸ ਵੇਲੇ ਬਜਟ ਚ ਆ ਕੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ। ਕੰਕਰ ਚੱਗਦੇ ਥਾਂ ਦੇ ਵਿੱਚ ਵਸਦੇ, ਬਾਣੀ ਮੰਨਣੀ ਜਿਨ੍ਹਾਂ ਨੇ ਮੰਨੀ ਹੈ, ਮਹਾਂਪੁਰਸ਼ਾਂ ਨੇ ਸਾਰੇ, ਉਹਨਾਂ ਦੇ ਜੀਵਨ ਸਾਨੂੰ ਪ੍ਰੇਰਨਾ ਦਿੰਦੇ ਹੈ। ਮਸਤੂਆਣ ਵਾਲੇ ਮਹਾਰਾਜ ਬਾਬਾ ਅਤਰ ਸਿੰਘ ਜੀ, ਆਪਦੇ ਮਨ ਵਿੱਚ ਬੜਾ ਵਿਰਾਗ ਪੈਦਾ ਹੋਇਆ ਕਿ ਅਖੰਡ ਜਾਪ ਕਰੀਏ। ਹਜੂਰ ਸਾਹਿਬ ਗਏ ਹੋਏ ਨੇ, 125,000 ਜਪਜੀ ਸਾਹਿਬ ਦਾ ਆਪਣੇ ਉੱਥੇ ਬੈਠ ਕੇ ਪਾਠ ਕਰਿਆ। ਉਹਦੇ ਬਾਅਦ ਅਖੰਡ ਜਾਪ ਕਰਨ ਵਾਸਤੇ ਆਪ ਦਰਿਆ ਗੋਦਾਵਰੀ ਦੇ ਅੰਦਰ 4 ਮੀਲ ਥੱਲੇ ਜਾ ਕੇ ਬੈਠ ਜਾਂਦੇ। ਪਹਿਲਾ ਦਿਨ ਲੰਘ ਗਿਆ, ਦੂਸਰਾ ਦਿਨ ਲੰਘ ਗਿਆ। ਦੂਸਰੇ ਦਿਨ ਉੱਥੇ ਦੇ ਹੈੱਡ ਗ੍ਰੰਥੀ ਨੂੰ ਸੁਪਨੇ ਚ ਮਹਾਰਾਜ ਕਹਿੰਦੇ ਕਿ ਸਾਡਾ ਪ੍ਰੇਮੀ ਬੈਠਾ ਹੈ, ਜਾ ਪ੍ਰਸ਼ਾਦਾ ਦੇ ਕੇ ਆ। ਉਸਨੇ ਗੌਲਿਆ ਨਾ, ਤੀਸਰਾ ਦਿਨ ਆਇਆ ਫੇਰ ਆ ਗਈ ਆਵਾਜ਼। ਉੱਠ ਕੇ ਘਰਵਾਲੀ ਨੂੰ ਕਿਹਾ ਕਿ ਕੱਲ ਵੀ ਮੈਨੂੰ ਸੁਪਨਾ ਆਇਆ ਸੀ, ਅੱਜ ਵੀ ਆਇਆ। ਕਹਿੰਦੀ ਐਵੇਂ ਹੀ ਆਉਂਦੇ, ਇੱਥੇ ਸਿੱਖ ਆਉਂਦੇ ਹੀ ਨੇ, ਤੁਹਾਨੂੰ ਇਹੋ ਜਿਹੇ ਸੁਪਨੇ ਆਉਣੇ, ਹੋਰ ਕਿਹੜਾ ਆਉਣੇ। ਚੌਥਾ ਦਿਨ ਆ ਗਿਆ, ਫੇਰ ਆਵਾਜ਼ ਆਈ ਵੀ ਜਾ ਪ੍ਰਸ਼ਾਦਾ ਦੇ ਕੇ। ਪ੍ਰਸ਼ਾਦਾ ਲੈ ਕੇ ਤੁਰਦਾ, ਫੇਰ ਨਾ ਮਨ ਤੋਂ ਆਉਂਦਾ ਵੀ ਐਵੇਂ ਹੀ ਸੁਪਨੇ ਦੇ ਉੱਤੇ ਮੈਂ ਵਿਸ਼ਵਾਸ ਕਰੀ ਜਾਂਦਾ। ਇਹਦਾ ਅਧਿਆਸ ਹੁੰਦਾ ਮਨ ਦੇ ਅੰਦਰ, ਕੋਈ ਗੱਲ ਆ ਗਈ ਡੂੰਗੀ, ਉਹ ਹੁਣ ਆਈ ਜਾਂਦਾ ਮੈਨੂੰ, ਨੇੜਿਓ ਹੀ ਮੁੜਿਆ। ਪੰਜਵਾਂ ਦਿਨ ਹੋ ਗਿਆ, ਕਹਿੰਦੇ ਪ੍ਰੇਮੀਆਂ ਤੈਨੂੰ ਅਸੀਂ ਰੋਜ਼ ਕਹਿੰਦੇ ਹਾਂ, ਚਾਰ ਮੀਲ ਦੇ ਉੱਤੇ ਬੈਠੇ। ਫੇਰ ਜਾਂਦਾ ਨੇੜੇ ਚੋਂ, ਫੇਰ ਮੁੜਿਆ ਆਇਆ। ਫੇਰ ਤਾੜਨਾ ਹੋਈ ਛੇਵੇਂ ਦਿਨ, ਚਾਰ ਮੀਲ ਤੇ ਚਲਿਆ ਗਿਆ ਮਹਾਂਪੁਰਸ਼, ਉੱਥੋਂ ਚਾਰ ਮੀਲ ਹੋਰ ਗਾਂ ਚਲੇ ਗਏ। ਫੇਰ ਆਇਆ ਕਿ ਉਹ ਚਾਰ ਮੀਲ ਅੱਗੇ ਚਲੇ ਗਏ ਨੇ। ਜਦ ਸੱਤਵੇਂ ਦਿਨ ਉਸ ਥਾਂ ਤੇ ਪਹੁੰਚਦਾ, ਕੀ ਦੇਖਦਾ ਵੀ ਦਰਿਆ ਚ ਬੈਠੇ ਨੇ, ਅਖੰਡ ਸਮਾਧੀ ਲੱਗੀ ਹੋਈ ਆ, ਗਲ ਗਲ ਪਾਣੀ ਦੇ ਵਿੱਚ ਚੌਂਕੜਾ ਮਾਰਿਆ ਹੋਇਆ। ਜਾ ਕੇ ਆਵਾਜ਼ ਦਿੱਤੀ, ਸਾਰੀ ਵਿਥਿਆ ਦੱਸੀ ਮਹਾਂਪੁਰਸ਼ਾਂ ਨੂੰ। ਸੋ ਦੇਣ ਵਾਲਾ ਤਾਂ ਪਰਮੇਸ਼ਰ ਹੈ ਸਾਧ ਸਿੰਘ ਜੀ, ਬੇਅੰਤ ਮਹਾਤਮਾ। ਇਸ ਤਰ੍ਹਾਂ ਦੇ ਨਾਲ ਸਾਰਿਆਂ ਨੇ ਅਜਮਾ ਅਜਮਾ ਕੇ ਦੇਖਿਆ ਹੋਇਆ, ਬਾਣੀ ਕੋਈ ਐਸਾ ਨਹੀਂ ਅਗਰ ਮਗਰ ਨਹੀਂ ਇਹਦੇ ਚ ਹੁੰਦਾ, ਇਹ ਬਿਲਕੁਲ ਗਲਤ ਹੈ। ਅਸੀਂ ਬੇਵਿਸ਼ਵਾਸੇ ਹੋ ਜਾਂਦੇ ਹਾਂ ਜਦ ਬਾਣੀ ਦੇ ਵਿੱਚ ਅਗਰਚੇ ਮਗਰਚੇ ਕਰਕੇ ਅਰਥ ਕਰਦੇ ਹਾਂ, ਮਤਲਬ ਇਹ ਹੈ, ਮਤਲਬ ਆਹ ਹੈ, ਮਤਲਬ ਕੋਈ ਨਹੀਂ, ਜੋ ਕੁਛ ਲਿਖਿਆ ਹੋਇਆ ਉਹਦਾ ਅਰਥ ਉਵੇਂ ਜਿਵੇਂ ਹੀ ਹੈ, ਸਹੀ ਹੋਈ ਹੈ। ਉਹਨੂੰ ਮੰਨਣਾ ਅਸੀਂ ਕਮਾਉਣਾ, ਜਿੰਨਾ ਚਿਰ ਅਸੀਂ ਕਮਾਉਂਦੇ ਨਹੀਂ ਹਾਂ ਅਸੀਂ ਲੰਘ ਨਹੀਂ ਸਕਦੇ। ਸੋ ਮੈਂ ਬੇਨਤੀ ਕਰਦਾ ਸੀ ਕਿ ਜਮਾਲ ਨੂੰ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਫਰਮਾਉਣ ਲੱਗੇ ਕਿ ਪਿਆਰਿਆ, ਪਹਿਲਾਂ ਤੂੰ ਆਪਣੇ ਆਪ ਨੂੰ ਸਮਝਣ ਦਾ ਯਤਨ ਕਰ ਕਿ ਤੂੰ ਕੌਣ ਹੈ। ਦੇਖ, ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ। ਦੋ ਤਰ੍ਹਾਂ ਦੇ ਖਿਆਲਾਂ ਵਾਲੇ ਬੰਦੇ ਨੇ, ਇੱਕ ਤਾਂ ਨਾਸਤਕ ਬਿਰਤੀਆਂ ਵਾਲੇ ਨੇ, ਅਸੀਂ ਉਹਨਾਂ ਚ ਆਉਂਦੇ ਹਾਂ ਨਾਸਤਕ ਬਿਰਤੀਆਂ ਚ। ਇੱਕ ਹੈਗੇ ਆਤਮਵਾਦੀ, ਜਿਹੜੇ ਭੌਤਿਕ ਬਿਰਤੀ ਦੇ ਬੰਦੇ ਨੇ, ਭੌਤਿਕਵਾਦੀ ਉਹਨਾਂ ਨੂੰ ਕਹਿੰਦੇ ਨੇ। ਉਹਦੇ ਚ ਚਾਰ ਵਾਗ, ਇਹ ਛੇ ਸੰਪਰਦਾਵਾਂ ਸੀ ਭਾਰਤ ਵਰਸ਼, ਚਾਰ ਵਾਗ ਵਗੈਰਾ। ਇਹ ਕਹਿੰਦੇ ਸੀ ਵੀ ਰੱਬ ਕੋਈ ਚੀਜ਼ ਨਹੀਂ, ਘਾਹ ਘਾਹ ਤੋਂ ਪੈਦਾ ਹੁੰਦਾ, ਜਾਨਵਰ ਜਾਨਵਰ ਤੋਂ ਹੁੰਦੇ ਨੇ, ਨਾ ਕੋਈ ਨਰਕ ਹੈ ਨਾ ਕੋਈ ਸੁਰਗ ਹੈ। ਤੇ ਜਿਵੇਂ ਕਟਰੂ ਬਛਰੂ ਪੈਦਾ ਹੋ ਜਾਂਦੇ ਨੇ, ਇਸੇ ਤਰ੍ਹਾਂ ਬੰਦੇ ਹੋ ਜਾਂਦੇ ਨੇ, ਮਰਨ ਤੋਂ ਬਾਅਦ ਖਤਮ ਹੈ। ਲੇਖਾ ਕਿਹਨੇ ਦੇਣਾ, ਕਿਹਦਾ ਦੇਣਾ? ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਚੈਲ ਐਂਡ ਟੂ ਡਾਈ। ਖਾਣ ਪੀਣ ਦਾ ਤੇ ਵਿਚਾਰ ਦਾ ਉੱਥੋਂ ਜ਼ੋਰ ਚੱਲਿਆ ਇਸ ਖਿਆਲ ਦੇ ਨਾਲ, ਕਿਉਂਕਿ ਅੱਗੇ ਜਾਣਦੇ ਨਹੀਂ ਸੀ। ਜੇ ਬੰਨੇ ਹੋਏ ਸੀ, ਕਾਨੂੰਨ ਨਾਲ ਬੰਨੇ ਹੋਏ ਸੀ, ਅੰਦਰੋਂ ਨਹੀਂ ਸੀ, ਅੰਦਰੋਂ ਚੋਰੀ ਕਰ ਸਕਦਾ ਆਦਮੀ? ਕਾਨੂੰਨ ਦਾ ਬੰਨਿਆ ਕੀ ਓਬਲੀਗੇਸ਼ਨ ਹੈ ਸਾਡੇ ਤੇ? ਇਹ ਤਾਂ ਧਰਮ ਬੰਧ ਵੇ, ਤਾਂ ਆਦਮੀ ਬੁਰਾਈਆਂ ਤੋਂ ਹਟਦਾ, ਜਿੱਥੇ ਕਾਨੂੰਨ ਦਾ ਹੱਥ ਨਾ ਪਹੁੰਚੇ ਉੱਥੇ ਬੁਰਾਈ ਕਰ ਲੈਂਦਾ। ਉਸ ਥਾਂ ਤੇ ਮਿਲਾਵਟਾਂ ਕਰ ਲੇਗਾ, ਉੱਥੇ ਇਨਕਮ ਟੈਕਸ ਰੋਕ ਲੇਗਾ, ਉੱਥੇ ਹੋਰ ਚੀਜ਼ਾਂ ਕਰ ਲੇਗਾ, ਗਲਤ ਕੰਮ ਕਰ ਲੇਗਾ, ਵੀ ਇੱਥੇ ਕਾਨੂੰਨ ਨਹੀਂ ਆ ਸਕਦਾ। ਕਾਨੂੰਨ ਦਾ ਬੰਦਾ ਆ ਕਦੇ ਸਦਾਚਾਰ ਨਹੀਂ ਆਇਆ ਕਰਦਾ, ਸਦਾਚਾਰ ਹਮੇਸ਼ਾ ਪੈਦਾ ਹੁੰਦਾ ਧਰਮ ਤੋਂ। ਇਸੇ ਕਰਕੇ ਕਹਿੰਦੇ ਆ, ਧਰਮ ਤੋਂ ਬਗੈਰ ਜਿਹੜਾ ਰਾਜ ਹੋਇਆ ਕਰਦਾ ਉਹ ਚੌਲਸ ਹੁੰਦਾ, ਐਵੇਂ ਹੁੰਦੇ ਆ ਡਕੈਤਾਂ ਦਾ ਇਕੱਠੇ ਹੋ ਕੇ ਰਾਜ ਕਰਨਾ, ਕਿਉਂਕਿ ਉਹਨਾਂ ਦੇ ਅੰਦਰ ਧਰਮ ਦੀ ਕਿਰਿਆ ਨਾ ਹੋਣ ਕਰਕੇ ਉਹਨਾਂ ਦਾ ਜੀਵਨ ਜਿਹੜਾ ਅਧੂਰਾ ਤੇ ਆਪ ਖੁਦਰਾ ਹੋਇਆ ਕਰਦਾ। ਸੋ ਇਹ ਉਹਨਾਂ ਦਾ ਖਿਆਲ ਹੋਇਆ ਕਰਦਾ। ਸੋ ਇਸੇ ਤਰ੍ਹਾਂ ਦੇ ਨਾਲ ਮਹਾਤਮਾ ਆਪਣੇ ਬੁੱਧ ਧਰਮ, ਜੈਨ ਧਰਮ, ਨਿਆਇ ਸ਼ਾਸਤਰ, ਵਿਸ਼ੇਸ਼ਕ ਮੀਮਾਂਸਾ, ਇਹ ਸਾਰੇ ਹੀ ਚਾਰ ਤੱਤ ਮੰਨਦੇ ਨੇ। ਉਹ ਕਹਿੰਦੇ ਜੀਵ ਕੋਈ ਨਹੀਂ ਹੈ, ਇਹ ਤਾਂ ਅਣੂਆਂ ਦਾ ਆਪਸ ਵਿੱਚ ਹਿੱਲ ਜੁਲ ਹੈ, ਜਿਹਦੇ ਨਾਲ ਇਹਦੇ ਵਿੱਚ ਚੇਤਨਤਾ ਆ ਜਾਂਦੀ ਹੈ। ਤੇ ਉਹਨਾਂ ਸਾਰਿਆਂ ਦਾ ਗੁਰੂ ਹੈਗਾ ਸਾਇੰਸ ਅੱਜ ਦੀ। ਇਹ ਕਹਿੰਦੇ ਨੇ ਪਹਿਲਾਂ ਵੀ ਪਰਮਾਣੂਆਂ ਤੋਂ, ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਆਈਟਮਸ। ਉਦੋਂ ਬਾਅਦ ਇਹਨਾਂ ਦਾ ਖਿਆਲ ਹੋਇਆ ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਇਲੈਕਟ੍ਰੀਸਿਟੀ। ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟ੍ਰੋਨ ਦੇ ਆਪਸ ਵਿੱਚ ਲਹਿਰਾਂ ਦੇ ਨਾਲ, ਮੈਗਨੈਟਿਕ ਲਹਿਰਾਂ ਦੇ ਨਾਲ ਜਦੋਂ ਇਹ ਰਲਦੀਆਂ ਨੇ, ਬ੍ਰੇਨ ਦੇ ਵਿੱਚ ਅਵੇਅਰਨੈਸ ਆ ਜਾਂਦੀ ਹੈ। ਤਾਂ ਗੱਲ ਉਹਨਾਂ ਦੀ ਠੀਕ, ਲੇਕਿਨ ਲਹਿਰਾਂ ਦਾ ਬਟਨ ਕੌਣ ਦੱਬਦਾ? ਤੇ ਉਹਦੇ ਨਾਲ ਫਿਰ ਅਵੇਅਰਨੈਸ ਆ ਕੇ ਬ੍ਰੇਨ ਸੋਚਣ ਸਮਝਣ ਲੱਗ ਜਾਇਆ ਕਰਦੇ। ਜਦੋਂ ਇਹ ਡਿਸਕਨੈਕਟ ਹੋ ਜਾਂਦੀ ਹੈ, ਉਸ ਵੇਲੇ ਆਦਮੀ ਮਰ ਜਾਂਦਾ। ਇਹ ਸਾਇੰਸ ਦਾ ਮਤ ਹੈ। ਹੁਣ ਕਹਿੰਦੇ ਨਹੀਂ, ਇਹ ਐਨਰਜੀ ਚੋਂ ਹੋਇਆ ਸਾਰਾ। ਹੁਣ ਕਹਿੰਦੇ ਐਨਰਜੀ ਨੂੰ ਐਕਸ਼ਨ ਚ ਕਿਹਨੇ ਲਿਆਂਦਾ? ਕਹਿੰਦੇ ਧਮਾਕਾ ਹੋਇਆ ਸੀ, ਆਪੇ ਬਿਗ ਬੈਂਗ, ਵੱਡਾ ਧਮਾਕਾ ਹੋਇਆ। ਧਮਾਕਾ ਕਿਹਨੇ ਕਰ ਦਿੱਤਾ? ਇੱਥੇ ਜਾ ਕੇ ਰੁਕ ਜਾਂਦੇ। ਜਿਹੜੇ ਆਤਮਵਾਦੀ ਨੇ, ਉਹ ਕਹਿੰਦੇ ਪੰਜ ਤੱਤ ਜੜ ਨੇ, ਜੀਵ ਦਾ ਅਸਤਤਵ ਪੰਜਾਂ ਤੱਤਾਂ ਤੋਂ ਵੱਖਰਾ ਹੈ, ਇਹ ਪਰਮੇਸ਼ਰ ਦੀ ਅੰਸ਼ ਹੈ, ਵਿਛੜਿਆ ਹੋਇਆ ਪਰਮੇਸ਼ਰ ਤੋਂ, ਜੜ ਦੇਹੀ ਦੇ ਵਿੱਚ ਨਿਵਾਸ ਰੱਖਣ ਕਰਕੇ ਇਹ ਆਪਣੇ ਆਪ ਨੂੰ ਜੀਵ ਕਹਾਉਂਦਾ। ਗੁਰੂ ਮਹਾਰਾਜ ਵੀ ਇਸੇ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਦੇਹੀ ਦੇ ਵਿੱਚ ਆਇਆ ਜੀਵ ਬੰਨਿਆ ਹੁਕਮ ਦਾ ਦੇਹੀ ਦੇ ਵਿੱਚ ਆਇਆ ਜੀਵ ਬੰਨਿਆ ਹੁਕਮ ਦਾ ਵਿਛੜਾ ਵਿਛੜਨਾ ਦਰਗਾਹ ਤੋਂ ਹੀ ਹੁੰਦਾ। ਸੋ ਇਹਦੇ ਨਾਲ ਪੰਜ ਧਰਤ ਕਰ ਪੁਤਲਾ, ਪੰਜ ਧਾਤ ਕਰ ਪੁਤਲਾ ਕੀਆ, ਪੰਜਾਂ ਤੱਤਾਂ ਨੂੰ ਜੋੜ ਕੇ ਇੱਕ ਪੁਤਲਾ ਬਣਾ ਦਿੱਤਾ। ਸਾਹੇ ਕਹੇ ਫਰਮਾਏ ਜੀ ਦੇਹੀ, ਦੇਹੀ ਵਿੱਚ ਜੀਉ ਆਏ ਪਿਆ, ਵਾਹਿਗੁਰੂ ਦਾ ਹੁਕਮ ਹੋਇਆ, ਉਹਦੇ ਨਾਲ ਇਹ ਜਿਹੜਾ ਜੀ ਸੀ ਦੇਹੀ ਵਿੱਚ ਆ ਕੇ ਇਸਨੇ ਨਿਵਾਸ ਕਰਿਆ। ਜਿਹੜੇ ਸੈਮਟਿਕ ਧਰਮ ਨੇ ਉਹ ਵੀ ਇਸੇ ਤਰ੍ਹਾਂ ਨਾਲ ਕਹਿੰਦੇ ਨੇ ਕਿ ਵਾਹਿਗੁਰੂ ਨੇ ਜਦੋਂ ਜੀਵ ਦਾ ਪ੍ਰਵੇਸ਼ ਕਰਿਆ ਦੇਹੀ ਦੇ ਅੰਦਰ, ਤਾਂ ਉਸ ਵੇਲੇ ਇਹ ਬਾਹਰ ਆ ਗਿਆ। ਕਹਿਣ ਲੱਗੇ ਕੀ ਗੱਲ? ਕਹਿੰਦੇ ਹਨੇਰਾ ਪਿਆ, ਸੁੰਨ ਮੁੰਨ ਪਿਆ। ਕਹਿੰਦੇ ਜਾ, ਮੈਂ ਆਪਣੀ ਦਰਗਾਹ ਦੇ ਨਾਲ ਜੋੜ ਦਿੰਦਾ। ਜਦੋਂ ਅੰਦਰ ਗਿਆ ਫਿਰ ਉੱਥੇ ਮਿਊਜ਼ਿਕ ਵੀ ਹੈ ਤੇ ਪ੍ਰਕਾਸ਼ ਵੀ ਹੈ। ਮਹਾਰਾਜ ਕਹਿੰਦੇ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰੱਖੀ ਜਾ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀ ਜਾ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾ। ਕੌਸਮਿਕ ਮਿਊਜ਼ਿਕ ਜਿਹਨੂੰ ਆਤਮਿਕ ਸੰਗੀਤ ਕਹਿੰਦੇ ਨੇ, ਇਹਦੇ ਵਿੱਚ ਦਿਨ ਰਾਤ ਬਗੈਰ ਵਜਾਏ ਹਰ ਵਕਤ ਕੰਟੀਨਿਊਸਲੀ ਵੱਜਦਾ। ਤਿਤਕੰਠ ਅੰਦਰ ਚਾਨਣਾ ਕਰ ਭਗਤ ਮਲੀਜਾ, ਇਹਦੇ ਅੰਦਰ ਪ੍ਰਕਾਸ਼ ਹੈ, ਪ੍ਰਕਾਸ਼ ਹੈ, ਹਨੇਰਾ ਨਹੀਂ ਹੈ। ਜਦੋਂ ਪ੍ਰਕਾਸ਼ ਹੈ ਉਹਦੇ ਵਿੱਚ ਦਿਸਦਾ ਕੀ ਹੈ? ਸਭ ਮੈਂ ਏਕੋ ਵਰਤਦਾ ਜਿਨਾਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ। ਸੋ ਵਾਹਿਗੁਰੂ ਦੇ ਸਹਾਇਕ ਸਹਾਇਕ ਹੈ ਫਰਮਾਇਆ ਜੀ, ਦੇਹੀ ਵਿੱਚ ਜੀਓ ਆਏ ਪਿਆ, ਜਿੱਥੇ ਅਗਨ ਭਖਾ ਭੜ ਹਾਰੇ। ਕਹਿੰਦੇ ਭੜ ਭੜ ਕਰਕੇ ਅੱਗ ਮੱਚਦੀ ਸੀ, ਊਰਦ ਮੁਖ ਮਹਾਂ ਗਵਾਰੇ, ਪੁੱਠੇ ਮੂੰਹ ਸੀਗਾ ਮਹਾਂ ਹਨੇਰੇ ਦੇ ਵਿੱਚ। ਉੱਥੇ ਫਿਰ ਸਾਹ ਸਾਹ ਸੰਭਾਲੇ ਸੋਈ, ਹਰ ਸਵਾਸ ਵਿੱਚ ਵਾਹਿਗੁਰੂ ਸੰਭਾਲਦਾ ਸੀ। ਉੱਥੇ ਖਸਮ ਹੈ ਛਡਾਏ ਲਿਆ, ਜਦੋਂ ਵਾਹਿਗੁਰੂ ਨੂੰ ਯਾਦ ਕਰਦਾ ਸੀ ਵਾਹਿਗੁਰੂ ਨੇ ਉਹਨੂੰ ਛਡਾ ਲਿਆ। ਕਹਿੰਦੇ ਵਿੱਚੋਂ ਗਰਵੇ ਨਿਕਲ ਆਇਆ, ਉੱਥੋਂ ਤਾਂ ਆ ਗਿਆ ਖਸਮ ਵਿਸਾਰ ਦੁਨੀ ਚਿੱਤ ਲਾਇਆ। ਹੁਣ ਹੋਇਆ ਕਿ ਜਿਹਨੇ ਰੱਖਿਆ ਸੀ ਉਹਨੂੰ ਭੁੱਲ ਗਿਆ। ਇਹ ਤਾਂ ਸਾਡੀ ਪ੍ਰਕਿਰਤੀ ਹੈ ਨਾ ਪੱਕੀ, ਕਿੰਨਾ ਹੀ ਉਪਕਾਰ ਕਰ ਲਓ, ਵਾਹਿਗੁਰੂ ਨਾਲੋਂ ਤਾਂ ਕਿਸੇ ਨੇ ਨਹੀਂ ਉਪਕਾਰ ਵੱਡਾ ਕਰਨਾ, ਗੁਰੂ ਨਾਲੋਂ ਕਿਸੇ ਨੇ ਨਹੀਂ ਵੱਡਾ ਕਰਨਾ, ਬਾਣੀ ਨਾਲੋਂ ਕਿਸੇ ਨੇ ਨਹੀਂ ਵੱਡਾ ਉਪਕਾਰ ਕਰਨਾ। ਲੇਕਿਨ ਸਾਡਾ ਕੀ ਹੈ, ਦੁਨੀਆਦਾਰੀ ਦੇ ਵਿੱਚ ਵੀ ਕੋਈ ਆਦਮੀ ਕਿਸੇ ਦੇ ਉੱਤੇ ਅਹਿਸਾਨ ਕਰੇ, ਕੋਈ ਭਲਾ ਕਰੇ, ਉਦੋਂ ਮੁੱਕਰ ਜਾਣਾ ਤੇ ਅਹਿਸਾਨ ਫਰਾਮੋਸ਼ ਹੋ ਜਾਣਾ, ਇਹ ਸਾਡੀ ਪ੍ਰਕਿਰਤੀ ਦੇ ਵਿੱਚ ਪਰਮੇਸ਼ਰ ਦਾ ਹੀ ਸ਼ਾਮਿਲ ਕਰ ਲਿਆ ਵਸਾਰ ਦੁਨੀ ਚਿੱਤ ਲਾਇਆ ਭੁੱਲ ਗਿਆ ਉਸਨੂੰ ਜਿਹਨੇ ਰੱਖਿਆ ਸੀ ਆਵਾ ਜਾਏ ਭਵਾਈ ਆ ਜੋ ਨੀ ਫਿਰ ਨਤੀਜਾ ਕੀ ਹੋਇਆ ਹੁਣ ਜੰਮੀ ਜਾ ਮਰੀ ਜਾ ਰਹਿਣ ਨਾ ਕਥੀ ਥਾਏ ਪਏ ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਪ੍ਰੇਮੀਆਂ ਇਹ ਦੇਹੀ ਦੇ ਵਿੱਚ ਹੁਕਮ ਦੇ ਨਾਲ ਪਰਮੇਸ਼ਰ ਦੀ ਅੰਸ ਆ ਕੇ ਨਿਵਾਸ ਕਰਦੀ ਹੈ ਉਹਨੂੰ ਜੀਵ ਕਹਿੰਦੇ ਨੇ ਫਿਲਹਾਲ ਤੂੰ ਇਹ ਮੰਨਦਾ ਕਿ ਮੈਂ ਜੀਵ ਹਾਂ ਮੈਂ ਸਰੀਰ ਨਹੀਂ ਹੈਗਾ ਇਸ ਗੱਲ ਨੂੰ ਬੁੱਝਣ ਦਾ ਯਤਨ ਕਰ ਤੇ ਸਰੀਰ ਨੇ ਤਾਂ ਇੱਥੇ ਰਹਿਣਾ ਨੀ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਆ ਸੁਣ ਕਹਿੰਦੇ ਤੂੰ ਕੌਣ ਹੈ ਕਿੱਥੋਂ ਤੂੰ ਆਇਆ ਏਤੀ ਨਾ ਜਾਣੋ ਕੇਤੀ ਕੁ ਮੁੱਦਤ ਚੱਲ ਤੇ ਖਬਰ ਨਾ ਪਾਇਓ ਪਤਾ ਲੱਗਦਾ ਸਾਨੂੰ ਪਹਿਲਾਂ ਅਸੀਂ ਸੋਚਦੇ ਹੀ ਨਹੀਂ ਹਾਂ ਵੀ ਕਿੱਥੋਂ ਆਇਆ ਕਿੰਨਾ ਚਿਰ ਹੋ ਗਿਆ ਕਿਤੇ ਸਾਡਾ ਜਾ ਕੇ ਟਿਕਾਣਾ ਹੈ ਵੀ ਨਹੀਂ ਇੰਨੇ ਗਾਫਲ ਹੋਏ ਆ ਇੰਨੇ ਕਮਲੇ ਹੋਏ ਆ ਇੰਨੇ ਪਾਗਲਪੁਨ ਮੈਡਨੈਸ ਚ ਚਲੇ ਗਏ ਕਿ ਕਦੇ ਸਾਨੂੰ ਵਿਹਲੇ ਨੀ ਇਸ ਗੱਲ ਸੁਣਦਾ ਤੇ ਹੁਣ ਅਸੀਂ ਦੁਨੀਆਂ ਦੇ ਵੱਡੇ ਸਿਆਣੇ ਵੱਡੇ ਅਕਲ ਵਾਲੇ ਫੈਸਲੇ ਅਸੀਂ ਕਰਾਉਣ ਵਾਲੇ ਗੱਲਾਂ ਅਸੀਂ ਦੱਸਣ ਵਾਲੇ ਵੱਡੀਆਂ ਵੱਡੀਆਂ ਫਲਾਸਫੀਆਂ ਅਸੀਂ ਦੱਸਣ ਵਾਲੇ ਤੇ ਸਾਨੂੰ ਇਸੇ ਗੱਲ ਦਾ ਨੀ ਪਤਾ ਰਹਿ ਤੇ ਮਹਾਰਾਜ ਜੀ ਅਸੀਂ ਆਏ ਕਿੱਥੇ ਹੋ ਆਪੇ ਦੱਸ ਦੋ
ਕਿਤੇ ਨਾਗਲੀ ਮੈਂ ਆਏ ਕਿਤੇ ਕਿਤੇ ਨਾਗਲੀ ਆਏ ਕਿਤੇ ਮੰਗ ਜਾਏ ਨੇ ਆਏ ਕਿਤੇ ਮੰਗ ਜਾਏ ਨੇ ਆਏ ਕਿਤੇ ਮੰਗ ਜਾਏ ਨੇ
ਸਫ਼ਰ ਹੈ ਭਾਈ ਸੁਣ ਰਹੇ ਤੂੰ ਕੌਣ ਕਾਂ ਤੇ ਆਏ ਮੰਨਦੇ ਹਾਂ ਅਸੀਂ ਇਸ ਚੀਜ਼ ਨੂੰ ਅਸੀਂ ਤਾਂ ਇਹ ਸਮਝਦੇ ਹਾਂ ਵੀ ਮੁੱਢ ਤੋਂ ਹੀ ਮੈਂ ਮਨੁੱਖੇ ਬਣਦਾ ਆਉਣਾ ਤੇ ਮਨੁੱਖੇ ਬਣੀ ਜਾਣੇ ਮਹਾਰਾਜ ਕਹਿੰਦੇ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਓ ਏਤੀ ਨਾ ਜਾਣੋ ਕੇਤੀ ਕਿ ਮੁੱਦਤ ਚਲਦੇ ਖਬਰ ਨਾ ਪਾਇਓ ਤੈਨੂੰ ਹੈ ਕੋਈ ਪਤਾ ਕਿਤੇ ਸੈਲ ਜੋ ਕਰਿਆ ਕਿਤੇ ਗਰਭੇਰ ਖੜਿਆ ਕਿਤੇ ਪੱਥਰ ਬਣੇ ਕਿਤੇ ਗਰਭ ਦੇ ਵਿੱਚ ਖਿਰਦੇ ਰਹੇ ਕਿਤੇ ਸਾਗ ਘਰ ਪਾਇਆ ਕਈ ਜਨਮ ਸਾਗ ਘਰ ਪਾਇਆ ਕਈ ਜਨਮ 184 ਜੌਨ ਪਰਵਾਇਆ ਜੌਨਾਂ ਦੇ ਵਿੱਚ ਘੁੰਮਦੇ ਫਿਰਦਿਆਂ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹੇਰ ਖਿਰਿਆ ਕਈ ਜਨਮ ਗਰਭ ਦੇ ਵਿੱਚ ਖੜਦਾ ਰਿਹਾ ਕਈ ਜਨਮ ਪਹਾੜ ਵੀ ਬਣਿਆ ਪੱਥਰ ਵੀ ਬਣਿਆ ਕਿਤੇ ਰੁੱਖ ਬਿਰਖਾਂ ਮਚੀਨੇ ਕਿਤੇ ਪਸ਼ੂ ਪਾਏ ਕਿਤੇ ਨਾਗਕੁਲੀ ਮੇ ਆਏ ਕਿਤੇ ਪੰਖ ਉਡਾਏ ਤੇ ਹੁਣ ਕੀ ਹੈ ਤੂੰ ਹੁਣ ਤੈਨੂੰ ਮਨੁੱਖ ਕਹਿੰਦੇ ਨੇ ਤੇਰਾ ਰੱਖਿਆ ਮਨ ਸੁਣਾਓ ਪੁਤਲਾ ਤੂੰ ਹੈ ਖਾਕ ਦਾ ਤੇਰਾ ਰੱਖਿਆ ਮਨ ਸੁਣਾਓ ਤੇਰਾ ਰੱਖਿਆ ਮਨ ਸੁਣਾਓ ਤੇਰਾ ਰੱਖਿਆ ਮਨ ਸੁਣਾਓ ਤੇਰਾ ਰੱਖਿਆ ਮਨ ਸੁਣਾਓ
ਹਰ ਦਿਵਸ ਗੇ ਪਾਉਣੇ ਵੱਡ ਵੱਡ ਰੋਂਦੇ ਥਾਂ।
ਮਿੱਟੀ ਦੇ ਪੁਤਲਿਆਂ ਦਾ ਨਾਮ ਮਨੁੱਖ ਰੱਖ ਦਿੱਤਾ। ਇਹ ਮਨੁੱਖ ਫੇਰ ਗਾਂ ਵਧ ਗਿਆ, ਸਰਦਾਰ ਬਹਾਦਰ ਫਲਾਣਾ ਤਹਿੰਕਾ, ਪਤਾ ਹੀ ਨਹੀਂ ਕਿੰਨੀਆਂ ਆਬਾਦੀਆਂ ਹੋਰ ਨਾਲ ਲਈਆਂ। ਚਾਰ ਦਿਨ ਦਾ ਪ੍ਰਾਹੁਣਾ ਆਇਆ ਸੀ ਸੰਸਾਰ ਦੇ ਉੱਤੇ ਤੇ ਇੱਥੇ ਬੜੇ ਝਗੜੇ ਝਾਟੇ ਲੜਾਈਆਂ ਝਗੜੇ ਫਸਾਦ, ਪਤਾ ਹੀ ਨਹੀਂ ਕੀ ਕਰ ਰਿਹਾ, ਇਹਦੇ ਨਾਲੋਂ ਕਮਲਾ ਕੌਣ ਹੋਏਗਾ। ਸੋ ਮਹਾਰਾਜ ਕਹਿਣ ਲੱਗੇ, ਜਮਾਲ ਇਸ ਤਰ੍ਹਾਂ ਦੇ ਨਾਲ ਸਰੀਰ ਦੀ ਬਣਤਰ ਹੈ, ਇਹਦੇ ਵਿੱਚ ਪਰਮੇਸ਼ਰ ਨੇ ਆਪਣੀ ਜੋਤ ਪਾਤੀ ਹੈ, ਤਾਂ ਤੂੰ ਜੋਤ ਪਰਮੇਸ਼ਰ ਦੀ, ਸਰੀਰ ਨਹੀਂ ਹੈ, ਸਰੀਰ ਤਾਂ ਪੰਜਾਂ ਤੱਤਾਂ ਦਾ, ਤੇਰਾ ਅਸਲਾ ਜੋਤ ਹੈ, ਲੇਕਿਨ ਇਹਦੇ ਵਿੱਚ ਪਰਮੇਸ਼ਰ ਨਾਲੋਂ ਅੱਡ ਹੋ ਗਿਆ। ਕਹਿਣ ਲੱਗਿਆ, ਸੱਚੇ ਪਾਤਸ਼ਾਹ, ਜਦ ਮੈਂ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਸੀ, ਫਿਰ ਮੈਂ ਅੱਡ ਕਿਵੇਂ ਹੋ ਗਿਆ, ਮੈਨੂੰ ਪਰਮੇਸ਼ਰ ਭੁੱਲ ਕਿਵੇਂ ਗਿਆ? ਕਿਉਂਕਿ ਮੇਰੇ ਵਿੱਚ ਵੀ ਉਹੀ ਸ਼ਕਤੀਆਂ ਨੇ ਜਿਹੜੀ ਵਾਹਿਗੁਰੂ ਵਿੱਚ ਨੇ। ਜੇ ਮੈਂ ਉਹਦੀ ਜੋਤ ਹਾਂ, ਉਹਦਾ ਪੁੱਤਰ ਹਾਂ, ਤਾਂ ਸ਼ਕਤੀਆਂ ਤਾਂ ਮੇਰੇ ਵਿੱਚ ਵੀ ਉਹੀ ਚਾਹੀਦੀਆਂ, ਤੇ ਪਰਮੇਸ਼ਰ ਦੇ ਉੱਤੇ ਮਾਇਆ ਹੈ ਨਹੀਂ, ਤੇ ਮੇਰੇ ਉੱਤੇ ਮਾਇਆ ਕਿਵੇਂ ਪੈ? ਮਹਾਰਾਜ ਕਹਿਣ ਲੱਗੇ, ਜਮਾਲ ਜਿਹਨੇ ਇਹ ਸਰੀਰ ਬਣਾਇਆ ਨਾ, ਉਹਨੇ ਨਾਲ ਇੱਕ ਅਹੰਕਾਰ ਦਾ ਜਜ਼ਬਾ ਇਹਦੇ ਵਿੱਚ ਪਾ ਦਿੱਤਾ ਸਰੀਰ ਦੇ ਪ੍ਰਕਿਰਤੀ ਚ। ਉਹ ਜਿਸ ਵਕਤ ਜੋਤ ਨੇ ਆ ਕੇ ਇਹਦੇ ਵਿੱਚ ਪ੍ਰਕਾਸ਼ ਕਰਿਆ, ਇਹਦੇ ਚ ਅਵੇਅਰਨੈਸ ਆਈ, ਜਾਗਰਤ ਆਈ, ਕੌਨਸ਼ੀਅਸਨੈਸ ਆਈ ਇਹਦੇ ਵਿੱਚ, ਉਸ ਵੇਲੇ ਉਹਨੂੰ ਤਾਂ ਭੁੱਲ ਗਈ, ਉਹ ਅਹੰਕਾਰ ਦੇ ਸਰਕਲ ਚ ਹੋ ਕੇ ਉਹਨੇ ਆਪਣਾ ਵੱਖਰਾ ਵਿਅਕਤਿਤਵ ਬਣਾ ਲਿਆ, ਵੱਖਰੀ ਹਸਤੀ ਬਣਾ ਲਈ, ਤੇ ਇਹਦੇ ਵਿੱਚ ਹਉਮੈ ਪਾ ਦਿੱਤੀ। ਜਿਹਨ ਰਚ ਰਚਿਆ ਪੁਰਖ ਵਿਦਾਤਾ, ਨਾਲੇ ਹਉਮੈ ਪਾਈ, ਜਨਮ ਮਰਨ ਉਸੀ ਕੋ ਹੈਰੇ, ਉਹ ਆਵਾਜ ਆਈ। ਹੁਣ ਮਹਾਰਾਜ ਨੇ ਸਾਫ਼ ਕਰ ਦਿੱਤੀ ਗੱਲ, ਬਈ ਉਹ ਜੋਤ ਨਹੀਂ ਜੰਮਦੀ ਮਰਦੀ, ਉਹ ਜਿਹੜਾ ਹਉਮੈ ਦੇ ਵਿੱਚ ਅਵੇਅਰਨੈਸ ਹੈ ਨਾ, ਕੌਨਸ਼ੀਅਸਨੈਸ ਪਈ ਹੋਈ, ਉਹ ਜੀਵ ਗਾਉਣ ਲੱਗ ਗਈ, ਉਹ ਜੀਵ ਜੰਮਦਾ ਮਰਦਾ ਤੁਰਿਆ ਫਿਰਦਾ, ਜੰਮ ਪੈਂਦਾ ਮਰ ਜਾਂਦਾ, ਜੰਮ ਪੈਂਦਾ ਮਰ ਜਾਂਦਾ, ਤੇ ਇੱਥੇ ਹੈ ਕੌਣ? ਕਹਿੰਦੇ ਕੱਲਾ ਨਿਰੰਕਾਰ ਆਪੇ ਹੀ ਹੈ, ਕੋਈ ਹੋਰ ਚੀਜ਼ ਨਹੀਂ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਗਲਾਈ, ਸਾਂਗ ਤਾਰ ਥਮਿਓ ਬਜ਼ਾਰਾ, ਤਵ ਏਕੋ ਏਕ ਅੰਗਾ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ, ਖੇਲ ਹੋ ਰਹੀ ਹੈ। ਕਹਿੰਦੇ ਬਰਨ ਚੇਨ ਨਹੀਂ ਕਿਛ ਰਚਨਾ, ਮਿਥਿਆ ਸਗਲ ਸੰਸਾਰਾ, ਭਣਤ ਨਾਨਕ ਜਬ ਖੇਲ ਉਜਾਰਾ, ਤਵ ਏਕਾ ਏਕ ਅੰਕਾਰਾ। ਜਦੋਂ ਆ ਖੇਲ ਨੂੰ ਉਜਾੜ ਦਿੰਦਾ, ਖਤਮ ਕਰ ਦਿੰਦਾ, ਉਸ ਵੇਲੇ ਕੱਲਾ ਹੀ ਵਾਹਿਗੁਰੂ ਰਹਿ ਜਾਂਦਾ। ਇਹ ਸਾਰਾ ਪਸਾਰਾ ਹੁੰਦਾ, ਜਬ ਉਤ ਕਰਕ ਕਰਾ ਕਰਤਾਰਾ, ਪਰਜਾ ਤਤ ਤਬ ਦੇਹ ਪਾਰਾ, ਜਬ ਆ ਕਾਰਕ ਕਰ ਤੋ ਗਮੂ, ਤੁਮ ਮੈਂ ਮਿਲਤ ਦੇਹ ਤਰ ਸਾਹੂ, ਸਾਰੇ ਉਹਦੇ ਵਿੱਚ ਸਮਾ ਜਾਂਦੇ। ਇੱਕ ਹੈ ਰੂਪ ਅਨੂਪ ਸਰੂਪਾ, ਸਰੂਪ ਅਨੂਪ ਨੇ ਹੈਗਾ ਹੀ ਕੋਈ, ਰੰਗ ਪਇਓ ਰਾਵ ਕਹੀਂ ਭੂਪਾ, ਕਿਤੇ ਗਰੀਬ ਹੋ ਗਿਆ, ਕਿਤੇ ਰਾਵ ਹੋ ਗਿਆ, ਕਿਤੇ ਬਾਦਸ਼ਾਹ ਬਣ ਗਿਆ। ਅੰਡਾ ਜੇਰ ਸੇਤ ਯਕੀਨੀ, ਉਤਪਜ ਖਾਨ ਬਹੁ ਰਚ, ਕਹੂੰ ਫੁੱਲ ਰਾਜਾ ਹੋਏ ਬੈਠਾ, ਕਹੂੰ ਸਿਮਟ ਪਿਓ ਸ਼ੰਕਰ ਬੈਠਾ, ਕਿਤੇ ਫੁੱਲਿਆ ਪਿਆ ਰਾਜਾ ਬਣਿਆ ਹੋਇਆ, ਕਿਤੇ ਸਮਾਧੀ ਚ ਬੈਠਾ ਸਿਗਰੀ ਸ੍ਰੇਸ਼ਟ ਦਿਖਾਏ ਚੰਬਵ, ਆਦਿ ਜਗਾ ਸਰੂ ਸੁਅੰਬ। ਸੋ ਹਮੈ ਕਰਕੇ ਅੰਤਸ਼ ਕਰਨ ਦੀ ਜਿਹੜੀ ਚੇਤਨ ਸੱਤਾ ਨਾ ਸਾਧ ਸਿੰਘ ਜੀ, ਇਹ ਗੱਲ ਸਮਝਣ ਦਾ ਯਤਨ ਕਰੋ, ਇਹਦੇ ਚ ਮੈਂ ਭਾਵ ਆ ਜਾਂਦਾ, ਮੈਂ ਦ੍ਰਿੜ ਹੋ ਜਾਂਦੀ ਹੈ। ਉਹ ਦ੍ਰਿੜ ਜਿਹੜੀ ਅਭਿਆਸ ਜਿਹਨੂੰ ਅਭਿਆਸ ਕਹਿੰਦੇ ਨੇ, ਉਹ ਹਟਦਾ ਨਹੀਂ ਹੈ। ਇਹ ਬ੍ਰੇਨ ਦੀ ਇੱਕ ਸਥਿਤੀ ਹੈ, ਇੱਕ ਬ੍ਰੇਨ ਦੀ ਸਥਿਤੀ ਉਹ ਹੈ ਜਿਹਦੇ ਚ ਵਾਹਿਗੁਰੂ ਵਾਹਿਗੁਰੂ ਨਜ਼ਰ ਆਉਂਦਾ, ਇੱਕ ਇਹ ਹੈ ਕਿ ਆਪਣਾ ਆਪ ਨਜ਼ਰ ਆਉਂਦਾ, ਬਗਾਨੇ ਗੈਰ ਨਜ਼ਰ ਆਉਂਦੇ, ਚੰਗੇ ਨਜ਼ਰ ਆਉਂਦੇ ਨੇ, ਮਾੜੇ ਨਜ਼ਰ ਆਉਂਦੇ ਨੇ, ਦੁਸ਼ਮਣ ਨਜ਼ਰ ਆਉਂਦੇ ਨੇ, ਮਿੱਤਰ ਨਜ਼ਰ ਆਉਂਦੇ ਨੇ, ਹਿੱਤ ਨਜ਼ਰ ਆਉਂਦਾ, ਅਹਿੱਤ ਨਜ਼ਰ ਆਉਂਦਾ, ਲਾਭ ਨਜ਼ਰ ਆਉਂਦਾ, ਹਾਨ ਨਜ਼ਰ ਆਉਂਦਾ, ਦੁੱਖ ਨਜ਼ਰ ਆਉਂਦਾ, ਸੁੱਖ ਨਜ਼ਰ ਆਉਂਦਾ, ਕਿਉਂਕਿ ਬ੍ਰੇਨ ਦੀ ਸਥਿਤੀ ਨਾਲ ਸੰਬੰਧ ਰੱਖਦਾ। ਇਹ ਬ੍ਰੇਨ ਦੀ ਸਥਿਤੀ ਨੂੰ ਅਧਿਆਸ ਕਿਹਾ ਜਾਂਦਾ, ਬਈ ਅਧਿਆਸ ਪੱਕ ਗਿਆ, ਬਾਰ ਬਾਰ ਜੰਮਦਿਆਂ ਮਰਦਿਆਂ ਦਾ ਸਾਡਾ ਅਧਿਆਸ ਪੱਕ ਗਿਆ, ਅਸੀਂ ਉਸ ਚੀਜ਼ ਨੂੰ ਤਾਂ ਗਏ ਭੁੱਲ, ਤੇ ਇਹਦੇ ਵਿੱਚ ਅਸੀਂ ਫਸ ਗਏ ਅਧਿਆਸ ਚ। ਹਉਮੈ ਨੇ ਸਾਨੂੰ ਅੱਡ ਕਰ ਦਿੱਤਾ। ਇੱਕ ਮਹਾਂਪੁਰਸ਼ ਸਾਖੀ ਸੁਣਾ ਕੇ ਗੱਲ ਦੱਸਿਆ ਕਰਦੇ, ਦੱਸਦੇ ਤਾਂ ਬਹੁਤ ਤਰੀਕਿਆਂ ਦੇ ਨਾਲ ਹੈ, ਮਹਾਂਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਉਹ ਜੀਵ ਨੂੰ ਸਮਝਾਉਣ ਵਾਸਤੇ ਹੀ ਹੁੰਦੇ। ਇੱਕ ਕੋਈ ਪੇਂਜਾ ਸੀ, ਉਹਨਾਂ ਕੋਲ ਸੰਤ ਆ ਕੇ ਹਰ ਸਾਲ ਰਜਾਈ ਨਵੀਂ ਉਹਨਾਂ ਨੇ ਪੰਜਾ ਕੇ ਲੈ ਲੈਣੀ, ਉਹਨੇ ਬੜੇ ਪ੍ਰੇਮ ਨਾਲ ਰਜਾਈ ਬਣਾਉਣੀ, ਤੇ ਉਹਦੇ ਬਾਅਦ ਉਹ ਆਪਣਾ ਇੱਕ ਸਾਲ ਫੇਰ ਨਹੀਂ ਸੀ ਆਉਂਦੇ। ਇੱਕ ਦਿਨ ਇਸ ਨੂੰ ਸੁਪਨਾ ਆਇਆ, ਪ੍ਰਤੱਖ ਵਰਗਾ ਸੁਪਨਾ, ਉਹ ਸੁਪਨਾ ਆਇਆ ਤਾਂ ਉਹਦੇ ਵਿੱਚ ਇਹ ਆਇਆ ਕਿ ਰਾਜੇ ਦਾ ਦੂਤ ਆਇਆ, ਉਸਨੇ ਕਿਹਾ ਇਹ ਪਿੰਜੇ ਰੂੰ ਆ ਰਹੀ ਹੈ, 40 ਗੱਡੇ ਰੂੰ ਦੇ, 50 ਗੱਡੇ, ਤੇ ਸੰਤਾਂ ਨੇ ਕਿਹਾ ਵੀ ਐਤਕੀ ਤੇਤੋਂ ਸਾਰੀ ਰੂਹ ਪਜਾਉਣੀ ਹੈ ਤੇ ਰਜਾਈਆਂ ਭਰਾਉਣੀਆਂ ਨੇ ਤੇ ਜਾ ਕੇ ਹਰਿਦੁਆਰ ਦੇ ਉੱਤੇ ਮਹਾਤਮਾ ਨੂੰ ਪੁੰਨ ਅਰਥੀ ਦੇਣੀ ਹੈ ਤੇ ਇਹਦੇ ਚ ਤੈਨੂੰ ਮਿਹਨਤ ਮੁਹਨਤ ਕੋਈ ਨੀ ਮਿਲਣੀ। ਉਹ ਕਹਿੰਦਾ ਵੀ ਮੈਂ ਤਾਂ ਕੱਲਾ ਬੰਦਾ, ਮੈਂ 50 ਗੱਡੇ ਕਿਵੇਂ ਪਿੰਜ ਦੂੰਗਾ ਰੂਹ ਦੇ ਤੇ 50 ਗੱਡਿਆਂ ਦੀਆਂ ਰਜਾਈਆਂ ਰੂਹ ਪਿੰਜ ਕੇ ਕਿਵੇਂ ਭਰ ਦਾਂਗਾ, ਕਿਵੇਂ ਕਰਾਂਗਾ, ਮੈਂ ਤੇ ਨਹੀਂ ਹੋਣਾ। ਉਹ ਕਹੀ ਜਾਂਦਾ ਤੈਨੂੰ ਅਸੀਂ ਫਿਰ ਰਾਜਦੰਡ ਮਿਲੇਗਾ, ਤੈਨੂੰ ਕੈਦ ਹੋਏਗੀ, ਤੈਨੂੰ ਕੋਰੜੇ ਲੱਗਣਗੇ, ਤੈਨੂੰ ਫਲਾਣਾ। ਜੇ ਉਹ ਝਗੜਾ ਵਧਿਆ, ਬਹੁਤ ਝਗੜਾ ਵਧ ਗਿਆ, ਝਗੜਾ ਵਧਿਆ ਹੋਇਆ, ਬ੍ਰੇਨ ਇਫੈਕਟ ਹੋ ਗਿਆ ਸੁਪਨੇ ਚ। ਉਹ ਜਦੋਂ ਜਾਗ ਆ ਗਈ ਤਾਂ ਅਧਿਆਸ ਉਧਰਲਾ ਪੱਕ ਗਿਆ, ਇਧਰਲਾ ਹਟ ਗਿਆ। ਇੱਕੋ ਹੀ ਗੱਲ ਕਰੀ ਜਾਂਦਾ ਉੱਠਦਾ, ਬਈ ਮੈਂ ਤੇ ਨਹੀਂ ਇੰਨੀ ਰੂਹ ਪਿੰਜਾਉਣੀ, ਮੈਂ ਤੇ ਨਹੀਂ ਇਹ ਪਿੰਜਾਉਣੀ। ਪਿੰਜਣਾ ਕੰਮ ਛੱਡ ਦਿੱਤਾ, ਘਰ ਛੱਡ ਦਿੱਤਾ, ਚਲਿਆ ਗਿਆ। ਤੇ ਹਰ ਵਕਤ ਇਹੀ ਕਹੀ ਜਾਂਦਾ ਮੈਂ ਤੇ ਨਹੀਂ ਰੂਹ ਪਿੰਜਣੀ। ਇੱਥੇ ਕਮਲੇ ਕਈ ਦੇਖੇ ਨੇ, ਉਹਨਾਂ ਦਾ ਬ੍ਰੇਨ ਇਫੈਕਟ ਹੋ ਜਾਂਦਾ, ਪੈਸੇ ਟਕੇ ਕਿਸੇ ਦਾ ਕਰਜ਼ਾ ਦੇਣਾ ਜਾਂ ਪੈਸਾ ਮਾਰਿਆ ਗਿਆ, ਉਹ ਆਹੀ ਕਹੀ ਜਾਣਗੇ ਮੇਰਾ ਪੈਸਾ ਖਾ ਲਿਆ, ਮੇਰਾ ਪੈਸਾ ਖਾ ਲਿਆ। ਕਿਉਂਕਿ ਬ੍ਰੇਨ ਦੀ ਸਥਿਤੀ ਹੋ ਜਾਂਦੀ ਹੈ ਸਾਹ ਸਿੰਘ ਦੀ। ਇਹ ਕੋਈ ਗਰੰਟੀ ਨਹੀਂ ਹੈ ਕਿ ਬ੍ਰੇਨ ਸਾਡਾ ਸਹੀ ਰਹੇ, ਪਤਾ ਨਹੀਂ ਕਿਹੜੇ ਵੇਲੇ ਚੱਕਰ ਖਾ ਜਾਵੇ, ਕਿੰਨੇ ਬੰਦੇ ਆਪਾਂ ਦੇਖਦੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਉਹ ਅਧਿਆਸ ਪੱਕਿਆ ਹੋਇਆ। ਜਦ ਸਾਲ ਬਾਅਦ ਮਹਾਤਮਾ ਆਏ ਤਾਂ ਉਹਨਾਂ ਨੇ ਆ ਕੇ ਪੁੱਛਿਆ ਵੀ ਉਹ ਪੇਂਜਾ ਕਿੱਥੇ ਚਲਿਆ ਗਿਆ। ਕਹਿੰਦੇ ਮਹਾਰਾਜ ਉਹ ਤਾਂ ਕਮਲਾ ਹੋ ਗਿਆ। ਕਹਿੰਦੇ ਹੈ, ਉਹ ਤਾਂ ਚੰਗਾ ਭਲਾ ਸੀ, ਕੋਈ ਕਾਰਨ ਹੈ, ਕੋਈ ਗੱਲ ਕਹਿੰਦਾ। ਉਹ ਕਹਿੰਦੇ ਐਂ ਕਹੀ ਜਾਂਦਾ ਮਹਾਰਾਜ ਵੀ ਮੈਂ ਨੀ 50 ਗੱਡੇ ਰੂਹ ਪਿੰਜਣੀ, ਮੈਂ ਨੀ ਰਜਾਈਆਂ ਭਰਨੀ। ਮਹਾਤਮਾ ਨੇ ਸੋਚਿਆ ਵੀ ਇਹਨੂੰ ਕੋਈ ਬਹੁਤ ਭਿਆਨਕ ਸੁਪਨਾ ਆਇਆ। ਉਹ ਭਿਆਨਕ ਸੁਪਨੇ ਦਾ ਅਸਰ ਇਹਦੇ ਬ੍ਰੇਨ ਤੇ ਚਲਿਆ ਗਿਆ, ਬ੍ਰੇਨ ਦੇ ਵਿੱਚ ਅਧਿਆਸ ਪੱਕ ਗਿਆ। ਅਧਿਆਸ ਪੱਕਣ ਨਾਲ ਹੁਣ ਉਹ ਐਸੀ ਸਥਿਤੀ ਜਾ ਗਿਆ ਵੀ ਨਾ ਉਹ ਅਗਲ ਵਾਲਾ ਨਾ ਪਾਗਲ, ਯਾਨੀ ਉਸ ਮਾਮਲੇ ਤੇ ਪਾਗਲ ਹੋ ਗਿਆ। ਜਿਹੜੇ ਕਮਲੇ ਤੁਸੀਂ ਦੇਖੋਗੇ ਉਹਨਾਂ ਤੇ ਇੱਕ ਅੱਧੀ ਚੀਜ਼ ਹੁੰਦੀ ਹੈ, ਹਾਵੀ ਉਹੀ ਗੱਲ ਵਾਰ ਵਾਰ ਕਹੀ ਜਾਂਦੇ ਹੁੰਦੇ। ਸੋ ਮਹਾਤਮਾ ਨੇ ਟੋਲਿਆ, ਟੋਲ ਕੇ ਕਹਿਣ ਲੱਗੇ ਇਹ ਪੈਂਜੇ, ਕਹਿੰਦਾ ਮੈਂ ਤੇ ਨਹੀਂ ਰੂਹ ਭਿਜਾਉਣੀ 50 ਗੱਡੇ। ਕਹਿੰਦਾ ਤੈਨੂੰ ਖੁਸ਼ਖਬਰੀ ਦੇਣਾ ਆਇਆ। ਕਹਿੰਦਾ ਹੈ, ਕਾਹਦੀ ਖੁਸ਼ਖਬਰੀ? ਕਹਿੰਦੇ ਜਿਹੜੇ ਰਾਜੇ ਨੇ ਗੱਡੇ ਭੇਜੇ ਸੀ ਨਾ, ਕਹਿੰਦੇ ਉਹ ਇੱਕ ਥਾਂ ਦੇ ਉੱਤੇ ਆ ਕੇ ਜਦੋਂ ਪੜਾ ਕਰਿਆ ਨਾ ਤੇਰੇ ਵੱਲ ਨੂੰ ਆਉਣ ਵਾਸਤੇ, ਕਹਿੰਦਾ ਅੱਛਾ ਫੇਰ ਕੀ ਹੋਇਆ? ਕਹਿੰਦੇ ਫੇਰ ਇੱਕ ਗੱਡੇ ਦੇ ਨੇੜੇ ਰੋਟੀਆਂ ਪਕਾਉਣ ਲੱਗ ਗਿਆ, ਗੱਡਾ ਚਲਾਉਣ ਵਾਲਾ ਗੁਡਵਾਣੀਆਂ। ਕਹਿੰਦੇ ਹਵਾ ਜ਼ੋਰ ਨਾਲ ਆਈ, ਉਹ ਅੱਗ ਜਿਹੜੀ ਸੀ ਉਹ ਜਾ ਕੇ ਰੂਹ ਦੇ ਗੱਡੇ ਨੂੰ ਲੱਗ ਗਈ। ਕਹਿੰਦਾ ਦੇਖ ਲੈ ਫਿਰ ਰੂਹ ਦਾ, ਤੂੰ ਜਾਣਦਾ ਕਿਵੇਂ ਅੱਗ ਫੜਦੀ ਆ? ਕਹਿੰਦਾ ਹਾਂਜੀ ਬਹੁਤ ਫੜਦੀ ਆ। ਕਹਿੰਦਾ ਫੇਰ ਕੀ ਹੋਇਆ, ਛੇਤੀ ਦੱਸੋ। ਕਹਿੰਦੇ ਫੇਰ ਕੀ ਹੋਣਾ ਸੀ, ਗੱਡਾ ਚੜ ਗਿਆ, ਉਥੋਂ ਹਵਾ ਨੇ ਰੂਹ ਉਡਾਈ, ਪਿਛਲਾ ਗੱਡਾ। ਕਹਿੰਦਾ 50 ਗੱਡੇ ਚੜ ਗਏ ਰੂਹ ਦੇ, ਨਾਲੇ ਗੱਡੇ ਵੀ ਚੜ ਗਏ ਲੱਕੜੀ ਦੇ। ਤੇ ਹੁਣ ਰਾਜੇ ਨੂੰ ਕਹਿੰਦਾ ਰੂਹ ਕਿਤੋਂ ਮਿਲੀ ਨਹੀਂ ਹੈ, ਹੁਣ ਅਸੀਂ ਗਏ ਸੀ, ਸਾਨੂੰ ਉਹਨੇ ਕਿਹਾ ਵੀ ਉਹਨੂੰ ਕਹਿ ਦੋ ਪਿੰਜੇ ਨੂੰ ਵੀ ਹੁਣ ਨਹੀਂ ਅਸੀਂ ਪਜਾਉਣੀ ਰੂਹ, ਹੁਣ ਸਾਡੇ ਜਿਹੜਾ ਸੀਗਾ ਇਹ ਹਟ ਗਿਆ। ਜਦੋਂ ਇਹ ਗੱਲ ਸੰਤਾਂ ਨੇ ਕਹੀ ਉਸੇ ਵੇਲੇ ਉਹਦੀ ਹੋਸ਼ ਪਰਤੀ ਆਈ। ਇਹਨੂੰ ਅਧਿਆਸ ਕਹਿੰਦੇ ਨੇ। ਇਹ ਸਾਡਾ ਅਧਿਆਸ ਪੱਕ ਗਿਆ, ਮੈਂ ਵਿੱਚ ਦ੍ਰਿੜ ਹੋ ਗਏ, ਮੈਂ ਚ ਦ੍ਰਿੜ ਹੋ ਕੇ ਅਸੀਂ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਲੋਂ ਅੱਡ ਕਰ ਲਿਆ। ਤੇ ਸਾਨੂੰ ਹੁਣ ਗੁਰੂ ਸਾਹਿਬ ਮਹਾਰਾਜ ਸਮਝਾਉਂਦੇ ਨੇ ਵੀ ਇਹ ਤਾਂ ਅਕਾਲ ਪੁਰਖ ਦਾ ਇੱਕ ਖੇਲ ਹੋ ਰਿਹਾ, ਪ੍ਰੇਮੀਆਂ ਤੂੰ ਅੱਡ ਹੋਇਆ ਕਿਉਂ ਬੈਠਾ? ਇਹ ਸਰੀਰ ਚ ਕੋਈ ਨਹੀਂ ਵੱਸਦਾ, ਇਹਦੇ ਚ ਵਾਹਿਗੁਰੂ ਵੱਸਦਾ, ਤੂੰ ਬੁੱਝਣ ਦਾ ਯਤਨ ਕਰ। ਇਸ ਤਰ੍ਹਾਂ ਫਰਮਾਨ ਕਰਦੇ ਆ ਬੁੱਝ ਬੰਦੇ ਆਵੇ ਅੰਦਰ ਤੇਰੇ ਕਾਣ ਵੱਸਦਾ, ਬੁੱਝ ਬੰਦੇ ਆਵੇ ਅੰਦਰ ਤੇਰੇ ਕਾਣ ਵੱਸਦਾ। ਕੇ ਜਿਹੜਾ ਤੇਰੇ ਅੰਦਰ ਵੱਸਦਾ ਹੈ ਨਾ, ਨਾ ਇਹ ਮਾਨਸ, ਨਾ ਇਹ ਦਿਓ, ਨਾ ਤਾਂ ਇਹ ਦੇਵਤਾ ਹੈ, ਨਾ ਇਹ ਮਨੁੱਖ ਹੈ, ਨਾ ਇਹ ਜਤੀ ਕਹਾਵੈ ਸੇਓ, ਨਾ ਇਹ ਜੋਗੀ, ਨਾ ਅਵਧੂਤਾ, ਇਹ ਨਾ ਇਹ ਸਮਾਏ, ਨਾ ਕਾਹੂ ਪੂਤਾ। ਆਹ ਮੰਦਰ ਮੈਂ ਕੌਣ ਵਸਾਈ, ਬੁੱਝ ਕਹਿੰਦੇ ਕੌਣ ਵੱਸਦਾ ਇਹਦੇ ਅੰਦਰ, ਕਹਿੰਦੇ ਉਹ ਵੱਸਦਾ ਹੈ, ਇਸ ਤਰ੍ਹਾਂ ਫਰਮਾਉਂਦੇ ਨੇ।
ਬਰਮਾ ਵਿਸ਼ਨ ਅੰਤ ਜੀਦਾ ਜਾਣ ਦੇ ਦੇਹੀ ਅੰਦਰ
ਸਰੀਰ ਦੇ ਅੰਦਰ ਕੋਈ ਨਹੀਂ ਵੱਸਦਾ, ਕਿਉਂਕਿ ਵਾਹਿਗੁਰੂ ਆਪੇ ਹੀ ਆਪ ਸੀਗਾ, ਕੋਈ ਦੂਈ ਚੀਜ਼ ਇੱਥੇ ਨਹੀਂ ਆਈ। ਜੜ ਵੀ ਉਹੀ ਹੈ ਤੇ ਚੇਤਨ ਵੀ ਉਹੀ ਹੈ, ਜਦੋਂ ਜੜ ਤੇ ਚੇਤਨ ਦਾ ਭੇਤ ਮਿਟ ਜਾਏਗਾ ਉਸ ਵੇਲੇ ਤੈਨੂੰ ਇਹ ਗੱਲ ਸਮਝ ਆ ਜਾਏਗੀ, ਲੇਕਿਨ ਅਕਲ ਨਾਲ ਨਹੀਂ ਇਹ ਮਿਲਦਾ। ਸੋ ਇਹ ਕ੍ਰਿਸ਼ਨ ਮਹਾਰਾਜ ਇਹੀ ਗੱਲ ਅਰਜੁਨ ਨੂੰ ਸਮਝਾਉਂਦੇ, ਫਰਮਾਉਂਦੇ ਨੇ ਕਿ ਹੇ ਅਰਜਨ, ਮਾਤ ਲੋਕ ਵਿੱਚ ਜੀਵ ਹਨ, ਇਹ ਮੇਰੀ ਹੀ ਅੰਸ ਹਨ, ਇਹ ਜੀਵ ਪ੍ਰਾਣੀ ਅਨਾਦੀ ਕਾਲ ਤੋਂ ਹੋ ਰਹੇ ਨੇ, ਅਤੇ ਮਨ ਆਦਿ ਜੋ 6 ਪ੍ਰਕਾਰ ਦੇ ਇੰਦਰੇ ਨੇ ਉਹਨਾਂ ਨੂੰ ਪ੍ਰਕਿਰਤੀ ਆਪਣੀ ਤਰਫ ਆਕਰਸ਼ਿਤ ਕਰੀ ਜਾਂਦੀ ਹੈ, ਖਿੱਚੀ ਜਾਂਦੀ ਹੈ, ਉਹਦੇ ਨਾਲ ਜਿਹੜੀ ਇਹਦੀ ਚੇਤਨਤਾ ਉਹ ਜੰਮਦੀ ਮਰਦੀ ਰਹਿੰਦੀ ਹੈ। ਜੀਵ ਆਤਮਾ ਬੁੱਧੀ ਦੇ ਵਸ ਹੈ, ਬੁੱਧੀ ਮਨ ਦੇ ਵਸ ਹੈ, ਮਨ ਇੰਦਰੀਆਂ ਦੇ ਵਸ ਹੈ, ਤੇ ਜਿਹੜੀਆਂ ਇੰਦਰੀਆਂ ਨੇ ਉਹ ਭੋਗਾਂ ਦੇ ਵਸ ਨੇ। ਹੁਣ ਇਸ ਤਰ੍ਹਾਂ ਅਸੀਂ ਥੱਲੇ ਉਤਰਿਆ, ਜਿਹੜੇ ਭੋਗ ਨੇ ਸਾਡੇ ਉਹ ਸਾਡੇ ਸੰਸਕਾਰ ਬਣ ਜਾਂਦੇ ਨੇ, ਕਰਮ ਬਣ ਜਾਂਦੇ ਨੇ, ਪੁੰਨ ਪਾਪ ਬਣ ਜਾਂਦੇ ਨੇ, ਉਹਦੇ ਬੰਨੇ ਹੋਏ ਅਸੀਂ ਜੰਮਦੇ ਰਹਿੰਦੇ ਹਾਂ, ਮਰਦੇ ਰਹਿੰਦੇ ਹਾਂ, ਜੰਮਦੇ ਰਹਿੰਦੇ ਹਾਂ, ਉਹ ਸਾਰਾ ਝਗੜਾ ਹਉਮੈ ਦਾ, ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ। ਮਰਨਾ ਹੈ ਹੁਣ ਮਰਨਾ ਹੋਇਆ,
ਜਮਦਾ ਤੂੰ ਮਰਦਾ ਹੈ ਸੋਨੇ ਹਾਰਿਆ
ਹੰਕਾਰ ਦਾ ਤੱਤ ਆ ਗਿਆ ਨਾ ਜਿਹਨੂੰ ਹੰਗਤਾ ਤੇ ਮਮਤਾ ਕਹਿੰਦੇ ਨੇ, ਗੁਰੂ ਮਹਾਰਾਜ ਇਹਨੂੰ ਹਮੈ ਕਹਿੰਦੇ ਨੇ, ਇਹਦੇ ਕਰਕੇ ਸੰਸਾਰ ਜੰਮੀ ਜਾਂਦਾ ਮਰੀ ਜਾਂਦਾ, ਜੰਮਦਾ ਮਰਦਾ ਆਪਣੇ ਸਿਰ ਲੈ ਲੈਂਦਾ, ਵੱਖਰਾ ਹੋ ਜਾਂਦਾ, ਉਹਦੇ ਨਾਲ ਉਸ ਕਰਕੇ ਦੁੱਖ ਦਾ ਖਾਤਮਾ ਨਹੀਂ ਹੁੰਦਾ। ਬਾਕੀ ਇਹ ਮਨ ਜਿਹੜਾ ਅੰਨਾ ਹੋਇਆ ਹੋਇਆ ਕਿਉਂਕਿ ਇਹਦੇ ਉੱਤੇ ਮੈਲ ਪੈ ਗਈ ਜਨਮ ਜਨਮ ਕੀ, ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਇਆ ਸਿਆ, ਇੰਨਾ ਕਾਲਾ ਹੋ ਗਿਆ ਆਪਣਾ ਸਰੂਪ ਹੀ ਨਹੀਂ ਇਹਨੂੰ ਦਿਸਦਾ, ਅੰਨਾ ਹੋ ਗਿਆ। ਇਹ ਮੈਲ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਮੈਲ ਕਿਵੇਂ ਜਾਵੇ? ਮਹਾਰਾਜ ਕਹਿੰਦੇ ਮੈਲ ਜਾਂਦੀ ਹੈ ਪ੍ਰਭੂ ਦੀ ਕਿਰਪਾ ਨਾਲ, ਸਾਧੂ ਦੀ ਸੰਗਤ ਨਾਲ। ਇਹ ਮਨ ਜਿਹੜਾ ਹੈ ਫੇਰ ਜੀਵਾਤਮਾ ਦੇ ਵਸ ਵਿੱਚ ਆ ਜਾਂਦਾ, ਨਹੀਂ ਤਾਂ ਇਹਨੇ ਪਹਿਲਾਂ ਜੀਵਾਤਮਾ ਨੂੰ ਬੁੱਧੀ ਨੇ ਥੱਲੇ ਕਰਿਆ ਹੋਇਆ, ਬੁੱਧੀ ਨੂੰ ਮਨ ਨੇ ਕਰਿਆ ਹੋਇਆ, ਮਨ ਨੂੰ ਇੰਦਰੀਆਂ ਨੇ ਕਰਿਆ, ਇੰਦਰੀਆਂ ਨੂੰ ਭੋਗਾਂ ਨੇ ਕਰਿਆ, ਉਲਟਾ ਪ੍ਰੋਸੈਸ ਕਰ। ਜਦ ਉਲਟਾ ਜਾਵੇਗਾ ਤਾਂ ਮਾਲਕ ਜਿਹੜਾ ਇਸ ਦਾ ਅਸਲੀ ਸਰੀਰ ਦਾ ਜੀਵ ਆਤਮਾ, ਉਹ ਫਿਰ ਮਨ ਨੂੰ ਵੀ ਤਾੜਨਾ ਕਰਦਾ, ਬੁੱਧੀ ਨੂੰ ਵੀ ਤਾੜਨਾ ਕਰਦਾ, ਪਰਤਰਿਆ ਰੂਪ ਨਾ ਵੇਖੋ ਨਿਤ ਤਾੜਨਾ ਕਰਦਾ, ਨਹੀਂ ਦੇਖਣਾ ਇੰਦਰੀਆਂ ਨੂੰ ਬਸ ਕਰ ਦਿੰਦਾ, ਕਰਨਾ ਸੁਣੋ ਕਾਹੋਂ ਕੀ ਨਿੰਦਾ, ਕਰਨਾ ਸੁਣਾ ਕਾਹੋਂ ਕੀ ਨਿੰਦਾ, ਨਹੀਂ ਸੁਣ ਦਿੰਦਾ ਕਿਉਂ ਕਿ ਬਸ ਨਹੀਂ ਉਹਦੇ, ਹੱਥਾਂ ਨੂੰ ਮਾੜੇ ਥਾਂ ਨਹੀਂ ਜਾਣ ਕੰਮ ਕਰਨ ਦਿੰਦਾ ਤੇ ਪੈਰਾਂ ਨੂੰ ਮਾੜੇ ਥਾਂ ਜਾਣ ਨਹੀਂ ਦਿੰਦਾ, ਕਿਉਂਕਿ ਕੰਟਰੋਲ ਕਰ ਲਿਆ ਘਰ ਦੇ ਵਿੱਚ ਅਸਲੀ ਰਾਜਾ ਜਾਗ ਪਿਆ। ਮਹਾਰਾਜ ਕਹਿੰਦੇ ਮਨ ਜੀਵਾਤਮਾ ਦੇ ਬਸ ਚ ਆਇਆ ਹੋਇਆ, ਮੈਲਾ ਹੋਇਆ ਹੋਇਆ, ਤੇ ਇਹ ਹੁੰਦਾ ਨਹੀਂ, ਨਾ ਤਾਂ ਇਹ ਤੀਰਥਾਂ ਤੇ ਜਾ ਕੇ ਇਹਨੂੰ ਕੁਛ ਸਫਾਈ ਹੋ ਸਕਦੀ ਹੈ। ਇਹ ਹੰਕਾਰ ਜਿਹੜੀ ਹਮੈ ਹਟਦੀ ਨਹੀਂ ਹੈ, ਮਨ ਕਾਮਨਾ ਤੀਰਥ ਦੇ ਛੁੱਟੈ, ਗਰਵ ਗਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ, ਦਿਨ ਰਾਤ ਕਹਿੰਦੇ ਨਾਈ ਜਾਵੇ ਤੀਰਥ, ਇਸ ਦੇ ਹੀ ਕੋ ਬਹੁਤ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਕਰ, ਨਹੀਂ ਟਰਦੀ। ਇਸ ਤਰ੍ਹਾਂ ਕਹਿੰਦੇ ਵੀ ਜੇ ਮੈਲ ਲਾਉਣੀ ਹੈ ਪ੍ਰੇਮੀਆਂ, ਉਹਦੀ ਤੈਨੂੰ ਅਸੀਂ ਜੁਗਤ ਦੱਸ ਦਿੰਦੇ ਹਾਂ।
ਮੈਲ ਲੈ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਕੇ, ਮੈਲ ਲੈ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਕੇ, ਮੈਂ ਲੈ ਜਾਂਦੀ ਹੈ ਪ੍ਰਭੂ ਦਾ ਸਿਮਰਨ ਕਰਕੇ।
ਲੈਣ ਲੱਗੇ। ਜੇ ਪ੍ਰਭੂ ਨੂੰ ਯਾਦ ਰੱਖੋ ਉਹ ਪਰਮ ਨਿਰਮਲ ਹੈ। ਜਦੋਂ ਨਿਰਮਲ ਦਾ ਸਰੋਤ ਇਹਦੇ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਸ ਤਰ੍ਹਾਂ ਦੇ ਨਾਲ ਇੱਕ ਟੇਪ ਦੇ ਥੱਲੇ ਮੈਲਾ ਪਾਣੀ ਦਾ ਬਰਤਨ ਰੱਖ ਦਿਓ, ਉੱਥੋਂ ਟੇਪ ਖੋਲ ਦਿਓ, ਉਹ ਜਿਉਂ ਜਿਉਂ ਪਾਣੀ ਉਹਦੇ ਵਿੱਚ ਪੈਂਦਾ ਜਾਏਗਾ ਤਿਉਂ ਤਿਉਂ ਮੈਲਾ ਪਾਣੀ ਨਿਕਲਦਾ ਜਾਏਗਾ। ਜੇ ਬੱਚਾ ਹੈ ਬਟਨ ਦੱਬ ਦਿਓ ਬਿਜਲੀ ਦਾ, ਤੇ ਜਦੋਂ ਟਿਊਬਵੈਲ ਚੱਲੇਗਾ ਮਾਲਾ ਮੈਲਾ ਪਾਣੀ ਆਪਣੇ ਆਪ ਬਾਹਰ ਨਿਕਲ ਜਾਏਗਾ ਤੇ ਜੇ ਬੱਚਾ ਨਿਰਮਲ ਜਲ ਨਾਲ ਭਰ ਜਾਏਗਾ। ਇਸੇ ਤਰ੍ਹਾਂ ਸਾਡੇ ਜਿਹੜੇ ਮੈਲੇ ਸੰਸਕਾਰ ਨੇ, ਜਦੋਂ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਪਿਆਰ, ਵਾਹਿਗੁਰੂ ਦੀ ਸੋਝੀ ਸਾਡੇ ਹਿਰਦੇ ਚ ਸਮਾਏਗੀ, ਇਹ ਮੈਲ ਨਿਕਲਣੀ ਬਾਹਰ ਨਿਕਲਣ ਲੱਗ ਜਾਏਗੀ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਫਿਰ ਹੋਏਗਾ ਕਿ ਜਦੋਂ ਮੈਲ ਚਲੇਗੀ, ਕਹਿੰਦੇ ਅੰਮ੍ਰਿਤ ਨਾਮ ਰਿਧਮਾਏ ਸਮਾਏ। ਉਸ ਵੇਲੇ ਅੰਮ੍ਰਿਤ ਨਾਮ ਨੇ ਰਿਧੇ ਚ ਵਸਣਾ, ਜਿੰਨਾ ਚਿਰ ਮਨ ਮੈਲਾ ਉਨੀ ਦੇਰ ਤੱਕ ਤਾਂ ਮੈਲ ਨੂੰ ਦੂਰ ਕਰਦਾ। ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇਂ ਕੇਰ। ਸੋ ਇਸ ਤਰ੍ਹਾਂ ਬੁੱਧੀ ਜਿਹੜੀ ਹੈ ਇਹ ਸਤੋ ਗੁਣੀ ਅੰਸ਼ ਹੈ, ਪ੍ਰਕਿਰਤੀ ਹੈ ਸਾਸਿੰਗ, ਜਿਹਨੂੰ ਅਸੀਂ ਅਕਲ ਕਹਿੰਦੇ ਹਾਂ, ਮਨ ਕਹਿੰਦੇ ਹਾਂ, ਚਿੱਤ ਕਹਿੰਦੇ ਹਾਂ, ਅਹੰ ਭਾਵ ਕਹਿੰਦੇ ਹਾਂ, ਸਾਰਾ ਜੜ ਹੈ। ਇਹ ਚੇਤਨ ਦੀ ਸੱਤਾ ਪੈਂਦੀ ਹੈ, ਪ੍ਰਕਾਸ਼ ਉਹਦੇ ਨਾਲ ਇਹ ਉੱਠ ਕੇ ਪਰਮੇਸ਼ਰ ਤੋਂ ਬੇਮੁੱਖ ਹੋ ਜਾਂਦੇ, ਉਹਦਾ ਪ੍ਰਤੀਬਿੰਬ ਪੈਣ ਕਰਕੇ ਫੇਰ ਇਹ ਬੁੱਧੀ ਨੂੰ ਢੱਕ ਲੈਂਦੇ ਨੇ। ਇਹ ਬੁੱਧੀ ਦਾ ਮਹਾਰਾਜ ਕਹਿੰਦੇ ਇਹ ਨਹੀਂ ਪਹੁੰਚਦੀ ਉੱਥੇ, ਉਹਦੇ ਪਹੁੰਚਣ ਵਾਸਤੇ ਤੁਹਾਨੂੰ ਕਿਸੇ ਅਵਸਥਾ ਚ ਪਹੁੰਚਣਾ ਪੈਂਦਾ। ਤਿੱਥਾ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥਾ ਘੜੀ ਹੈ ਸੁਰਾ ਸਿੱਧਾ ਕੀ ਸੁਧ। ਸ਼ਰਮਖੰਡ ਚ ਜਾ ਕੇ ਇਹ ਬੁੱਧੀ ਬਦਲਣੀ ਸ਼ੁਰੂ ਹੁੰਦੀ ਹੈ। ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਏ। ਉਹ ਹੋਰ ਬੁੱਧੀ ਹੈ ਕੌਸਮਿਕ ਬੁੱਧੀ, ਜਿਹਨੂੰ ਕਹਿੰਦੇ ਨੇ ਆਤਮ ਵਿਛੈਣੀ ਬੁੱਧੀ, ਅਨੇਕਾਂ ਨਾਮ ਨੇ ਉਹਦੇ। ਉਹਨੂੰ ਕੋਈ ਥਰਡ ਆਈ ਕਹਿੰਦਾ, ਤੀਸਰੀ ਅੱਖ ਕਹਿੰਦਾ, ਕੋਈ ਉਹਨੂੰ ਗਿਆਨੇਂਦਰਾ ਕਹਿੰਦਾ, ਕੋਈ ਮਹਾਰਾਜ ਜੀ ਉਸਨੂੰ ਬਿਆਨਖੜੀਆਂ ਕਹਿੰਦੇ ਨੇ। ਉਹ ਖੁੱਲ ਜਾਂਦੀਆਂ ਪਰਮੇਸ਼ਰ ਦੇ ਦਰਸ਼ਨ ਕਰਕੇ। ਉਹਨੂੰ ਮਹਾਰਾਜ ਵਿਵੇਕ ਬੁੱਧੀ ਵੀ ਕਹਿੰਦੇ ਨੇ, ਵਿਵੇਕ ਬੁੱਧ। ਸਭ ਜਗਮੈ ਨਿਰਮਲ ਵਿਚਰ ਵਿਚਰ ਰਸ ਪੀਜੈ, ਗੁਰ ਪ੍ਰਸ਼ਾਦ ਪਦਾਰਥ ਪਾਇਆ ਸਤਿਗੁਰ ਕੋ ਇਹ ਮਨ ਦੀਜੈ। ਸੋ ਇਹ ਹਉਮੈ ਕਰਕੇ ਆਦਮੀ ਫਸਦਾ, ਕਿਉਂਕਿ ਜਿਹੜਾ ਅੰਤਸ਼ਕਰਨ ਹੈ ਇਹਦੇ ਵਿੱਚ ਹਉਮੈ ਕਰਕੇ ਪੁਰਸ਼ ਐਂ ਕਹਿੰਦਾ ਮੈਂ ਕਰਿਆ, ਜੇ ਮੈਂ ਆ ਗੱਲ ਨਾ ਕਰਦਾ ਇਹ ਸਭ ਫਸ ਜਾਂਦੇ। ਇਹ ਮੈਂ ਕੰਮ ਕਰਿਆ, ਮੈਂ ਦਾਨ ਦਿੱਤਾ ਤਾਂ ਸਕੂਲ ਬਣਿਆ, ਇਹ ਮੈਂ ਦਾਨ ਦਿੱਤਾ ਤਾਂ ਗੁਰਦੁਆਰਾ ਬਣਿਆ, ਮੈਂ ਕੀਰਤਨ ਕਰਿਆ ਤਾਂ ਇੱਥੇ ਸਿੱਖੀ ਫੈਲੀ ਹੈ। ਮਹਾਰਾਜ ਕਹਿੰਦੇ ਇਹ ਤਾਂ ਸਾਰੇ ਚੀਜ਼ਾਂ ਇਹਨਾਂ ਨੇ ਜਿਹੜੀਆਂ ਕਿਸੇ ਲੇਖੇ ਚ ਪੈਣ ਵਾਲੀਆਂ ਨੇ, ਇਸ ਤਰ੍ਹਾਂ ਫਰਮਾਉਂਦੇ।
ਜਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਕਰ ਬਿਤੋਨ ਮੈਂ ਕਿਰਤਾ, ਜਾਣੇ ਮੈਂ ਕਿਛ ਕਰਤਾ ਤਬ ਲਗ ਕਰ ਬਿਤੋਨ ਮੈਂ ਕਿਰਤਾ। Oh,
ਨਹੀਂ ਤਬ ਤੱਕ ਵੇਚਣ ਨਹੀਂ ਜਬ ਤੱਕ ਮੋਹ ਮਦਨ ਸੰਗ ਮਾਏ ਤਦ ਤੱਕ ਸਰਵ ਰਹਿ ਦੇਖ ਆਏ
ਇਹ ਹਮੇ ਦੇ ਰੂਪ ਦੱਸੇ ਨੇ ਮਹਾਰਾਜ ਨੇ ਅੱਡ ਅੱਡ ਕਿ ਜਦ ਇਹਦੇ ਮਨ ਚ ਖਿਆਲ ਆਉਂਦਾ ਵੀ ਮੈਂ ਕੁਛ ਕਰਦਾ ਮੈਂ ਕਰ ਦੇਵਾਂ ਮੈਂ ਇਹਨਾਂ ਦਾ ਭਲਾ ਕਰ ਦੇਵਾਂ ਮੈਂ ਇਹਨਾਂ ਵਾਸਤੇ ਆਹ ਬਣਾ ਜਾਵਾਂ ਕਹਿੰਦੇ ਮੈਂ ਦੇ ਉੱਤੇ ਆਸਰਾ ਰੱਖ ਕੇ ਗੱਲ ਕਰ ਰਿਹਾ ਇੱਥੇ ਤਾਂ ਸਾਰਾ ਕੁਛ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਨੇ ਬੁੱਧੂ ਸ਼ਾਹ ਪੀਰ ਨੂੰ ਦੱਸਿਆ ਸੀ ਕਿ ਹੁਕਮ ਦੀ ਖੇਡ ਹੋ ਰਹੀ ਹੈ ਇੱਥੇ ਕੁਛ ਨੀ ਕੋਈ ਕਰਦਾ ਇਹ ਜਦ ਕਹਿੰਦਾ ਮੈਂ ਕਰਦਾ ਮੈਂ ਕਰਿਆ ਮੈਂ ਸਕੂਲ ਬਣਾਇਆ ਮੈਂ ਗੁਰਦੁਆਰਾ ਬਣਾਇਆ ਕੰਮ ਤਾਂ ਬਹੁਤ ਵਧੀਆ ਨੇਕ ਕੰਮ ਕਰਿਆ ਪਰ ਕੰਮ ਦੇ ਫਲ ਵਿੱਚ ਫਸ ਗਿਆ ਉਹ ਫਲ ਭੋਗੇਗਾ ਉਹਦਾ ਚਾਹੇ ਵਿਕੁੰਠ ਧਾਮ ਜਾ ਕੇ ਭੋਗੇ ਚਾਹੇ ਇਸੇ ਸੰਸਾਰ ਚ ਆ ਕੇ ਵੱਡੀ ਪਦਵੀ ਪ੍ਰਾਪਤ ਕਰਕੇ ਭੋਗੇ ਕਿਉਂਕਿ ਬੰਨਿਆ ਗਿਆ ਇਸ ਚੀਜ਼ ਨੂੰ ਇਹ ਬੰਨਿਆ ਜਾਂਦਾ ਆਦਮੀ ਜਬ ਲੱਗ ਜਾਂਦਾ ਮੁਝ ਤੇ ਕੁਛ ਹੋਏ ਤਬ ਇਸ ਕੋ ਸੁੱਖ ਨਾਹੀਂ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨਵੇਂ ਫਿਰਦਾ ਜਬ ਧਾਰਾ ਕੋ ਵੈਰੀ ਮੀਤ ਮੇਰਾ ਫਲਾਣਾ ਵੈਰੀ ਹੈ ਇਹਨੇ ਮੈਨੂੰ ਬੜਾ ਤੰਗ ਕਰਿਆ ਤਾਂ ਮੇਰਾ ਮਿੱਤਰ ਹੈ ਸਾਡਾ ਹਿੱਤੂ ਹੈ ਮਹਾਰਾਜ ਕਹਿੰਦੇ ਤਬ ਲੱਗ ਦੇ ਚੱਲਣਾ ਹੀ ਚੀਜ਼ ਗਿਆਨੀ ਹੋਇਆ ਦੋ ਵਿੱਚ ਚੱਲ ਰਿਹਾ ਤੂੰ ਸੋ ਦੋ ਦੇ ਵਿੱਚ ਜਿੰਨਾ ਚਿਰ ਹੈ ਤੂੰ ਉਨੀ ਦੇਰ ਤੱਕ ਜੰਮਦਾ ਮਰਦਾ ਰਹੇਗਾ ਜਬ ਲੱਗ ਮੋਹ ਮਗਨ ਸੰਗ ਮਾਏ ਜਿੰਨਾ ਚਿਰ ਮੋਹ ਦੇ ਵਿੱਚ ਮਗਨ ਹੈ ਚਾਹੇ ਪੈਸੇ ਦਾ ਮੋਹ ਹੈ ਚਾਹੇ ਪਰਿਵਾਰ ਦਾ ਮੋਹ ਹੈ ਚਾਹੇ ਬੱਚਿਆਂ ਦਾ ਮੋਹ ਹੈ ਚਾਹੇ ਕੋਠੀਆਂ ਦਾ ਮੋਹ ਹੈ ਚਾਹੇ ਆਪਣੇ ਸਾਥੀਆਂ ਦਾ ਮੋਹ ਹੈ ਮਹਾਰਾਜ ਕਹਿੰਦੇ ਪਤਾ ਕੀ ਹੋਏਗਾ ਤਬ ਲੱਗ ਧਰਮ ਰਾਏ ਦੇਹ ਸਜਾਏ ਉਹਨਾਂ ਚਿਰ ਤੂੰ ਸਜ਼ਾ ਵਾਸਤੇ ਤਿਆਰ ਹੋਈ ਆ ਕਿਉਂਕਿ ਕਰਮ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸ਼ਾਦ ਨਾਨਕ ਹੋਂ ਛੁੱਟੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਹਉਮੈ ਛੁੱਟ ਗਈ ਇਹ ਪੈਦਾ ਕਿੱਥੋਂ ਹੋਈ ਕਹਿੰਦੇ ਹਉਮੈ ਕਿੱਥੋਂ ਉਪਜਾਏ ਕਿਸ ਸੰਜਮੇ ਜਾਏ ਮਹਾਰਾਜ ਕਹਿੰਦੇ ਹੁਕਮ ਤੋਂ ਹੋਈ ਹੈ ਹਉਮੈ ਇਹੋ ਹੁਕਮ ਹੈ ਪਾਇਆ ਕਿਰਤ ਫਰਾਏ ਹਉਮੈ ਦੀਰਘ ਰੋਗ ਹੈ ਦਾਰੂ ਭੀ ਸਮਾਏ ਇਹਦੇ ਵਿੱਚ ਦਾਰੂ ਰੱਖ ਦਿੱਤੀ ਕਿਹੜੀ ਹੈ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਸੋ ਹਉਮੈ ਦੋਹੀਂ ਪਾਸੇ ਹੁੰਦੀ ਹੈ ਮੋਟੀ ਹਉਮੈ ਨੂੰ ਤਾਂ ਆਪਾਂ ਸਾਰੇ ਜਾਣਦੇ ਹਾਂ ਸੂਖਮ ਹਉਮੈ ਵੀ ਹੁੰਦੀ ਹੈ ਮੈਂ ਇੰਨਾ ਭਜਨ ਕਰਦਾ ਮੈਂ ਇੰਨੇ ਵਜੇ ਉੱਠਦਾ ਭਜਨ ਸਿਮਰਨ ਕਰਨਾ ਤਪ ਕਰਨਾ ਸੇਵਾ ਕਰਨੀ ਕੁਰਬਾਨੀ ਦਾ ਅਹਿਮ ਭਾਵ ਲਿਆਉਣਾ ਇਹ ਹਉਮੈ ਹੋਇਆ ਕਰਦੀ ਸਥੂਲ ਹਉਮੈ ਹੁੰਦੀ ਹੈ ਮੈਂ ਰਾਜ ਦੇ ਧਨ ਦੀ ਜੋਬਨ ਦੀ ਸੁੰਦਰਤਾ ਦੀ ਵਿਦਿਆ ਦੀ ਹੁਨਰ ਦੀ ਕੁਲ ਦੀ ਜਾਤੀ ਦੀ ਇਹ ਮੁਕਦੀ ਨੀ ਜਿਹੜੀ ਸਥੂਲ ਹਉਮੈ ਸੋ ਹਉਮੈ ਦੇ ਵਿੱਚ ਜੀ ਫਸਿਆ ਹੋਇਆ ਇਹ ਫਸਦਾ ਰਹਿੰਦਾ ਹੈ ਤੇ ਇਹਦੇ ਰੂਪ ਨੇ ਬਹੁਤ ਜ਼ਿਆਦਾ ਮਹਾਰਾਜ ਨੇ ਖੋਲ ਖੋਲ ਕੇ ਦੱਸੇ ਨੇ ਐ ਪੜ ਲੋ
ਸਮਝ ਲੈ ਮਨਾਵੇ ਬੱਖੋ ਬੱਖ ਰੂਪ ਸਮਝ ਲੈ ਮਨਾ ਬਖੂਬਤ ਰੂਪ ਹਮੇ ਸਮਝ ਲੈ ਮਨਾ ਬਖੂਬਤ ਰੂਪ
ਸਾਨੂੰ ਵੱਖਰੇ ਵੱਖਰੇ ਰੂਪ ਦੱਸਦੇ ਨੇ ਹਉਮੈ ਦੇ। ਕਹਿੰਦੇ ਜਿਸ ਕਾ ਅੰਤਰ ਰਾਜਵਮਾਨ, ਉਹਦਾ ਫਲ ਕੀ ਹੋਵੇਗਾ? ਸੋ ਨਰਕ ਪਾਤੀ ਹੋਵਤ ਸਵਾਨ, ਕੁੱਤਾ ਬਣੇਗਾ। ਰਾਜ ਦਾ ਮਾਨ, ਚਾਹੇ ਕੋਈ ਰਾਜਸੀ ਅਫਸਰ ਹੈ, ਚਾਹੇ ਉਹ ਰਾਜਸੀ ਕਰਮਚਾਰੀ ਹੈ, ਚਾਹੇ ਉਹ ਰਾਜਸੀ ਵੱਡਾ ਹੈ, ਅਪਮਾਨ ਉਹਦੇ ਮਨ ਵਿੱਚ ਹੋਵੇ, ਮੈਂ ਫਲਾਣਾ, ਮੇਰੇ ਕੋਲ ਆ ਅਖਤਿਆਰ ਨੇ। ਕਹਿੰਦੇ ਨਤੀਜਾ ਕੀ ਕਰਨਾ? ਇਸ ਹਉਮੈ ਨੇ ਕੁੱਤਾ ਬਣਾ ਦੇਗੀ ਤੇ ਨਰਕ ਵਿੱਚ ਜਾਏਗਾ। ਜੋ ਜਾਣਾ ਮੈਂ ਜੋਵਨ ਬੰਤ ਸੋਵਤ, ਕਿਥੇ ਗਿਆ ਦੇਖ ਲੋ, ਵਿਸ਼ਟਾ ਦਾ ਜੰਤ ਬਣ ਗਿਆ। ਆਪਸ ਕੋ ਕਰਮ ਬੰਤ ਖਾਵ ਹੈ, ਜਨਮ ਮਰੈ ਬਹੁ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੇ ਗੁਮਾਨ। ਹੋ ਜਾਂਦਾ ਸਾਨੂੰ ਗੁਮਾਨ ਵੀ ਮੇਰੇ ਕੋਲ ਜ਼ਮੀਨ ਇਹਦੇ ਨਾਲ ਜ਼ਿਆਦੇ, ਮੇਰੀਆਂ ਕੋਠੀਆਂ ਜ਼ਿਆਦੇ। ਮੈਂ ਤਾਂ ਆਹੀ ਗੱਲਾਂ ਦੱਸਾਂ, ਜਿੱਥੇ ਜਾਵਾਂਗੇ ਚੰਡੀਗੜ੍ਹ ਚ ਤਾਂ ਜੀ ਮੇਰੇ ਸ਼ੌਕਮ ਫਲੈਟ ਨੇ, ਸਾਡੇ ਕੋਲ ਤਾਂ ਜੀ ਕਾਰਾਂ ਬੜੀਆਂ ਨੇ, ਸਾਡਾ ਆਏ ਆ ਜੀ, ਮੇਰੇ ਬੱਚੇ ਤਾਂ ਆਏ ਨੇ ਜੀ, ਮੇਰੇ ਬੱਚੇ ਤਾਂ ਸਾਰੇ ਹਉਮੈ ਦੀਆਂ ਗੱਲਾਂ ਨੇ। ਆਪਸ ਕੋ ਕਰਮ ਬੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾ, ਧਨ ਭੂਮਿਕਾ ਜੋ ਕਰੈ ਗਵਾਨ, ਸੋ ਮੂਰਖ ਅੰਧਾ ਆ ਗਿਆ। ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੈ, ਨਾਨਕੀਆਂ ਮੁਕਤ ਆਗੈ ਸੁਖਾ। ਧਨਵੰਤਾ ਹੋਏ ਕਰ ਗਰਵਾਵੈ, ਤਿਰਨ ਸਮਾਨ ਕਛ ਸੰਗ ਨਾ ਜਾਵੇ, ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਸਭ ਤੇ ਆਪ ਜਾਂਦਾ ਹੈ ਬਲਵੰਤ, ਖਿਦਨ ਮੈਂ ਹੋਏ ਜਾਏ ਪਸਮਾਨ, ਕਿਸੇ ਨਾ ਪਤਾ ਆਪ ਅਹੰਕਾਰੀ, ਧਰਮ ਰਾਏ ਤਿਸ ਕਰੈ ਖੁਆਰੀ, ਗੁਰ ਪ੍ਰਸ਼ਾਦ ਜਾ ਕਾ ਮਿਟੈ ਬਮਾਨ, ਸੋ ਜਨ ਨਾਨਕ ਦਰ ਕੈ ਪ੍ਰਵਾਨ। ਕੋਟ ਕਰਮ ਕਰੈ ਹਉ ਤਾਰੈ, ਸਰਮ ਪਾਵੈ ਸਗਲੇ ਬਿਰਥਾਨ। ਸਾਰੇ ਨੇਕ ਕਰਮ ਕਰਕੇ, ਸੇਵਾ ਕਰਕੇ, ਦਾਨ ਕਰਕੇ, ਤੀਰਥ ਕਰਕੇ, ਕਰੋੜਾਂ ਹੀ ਕਰਮ ਕਰੇ। ਮਹਾਰਾਜ ਕਹਿੰਦੇ ਇੱਕ ਦੋ ਚਾਰ ਨਹੀਂ, ਲੇਕਿਨ ਫੇਰ ਕਹੇ ਮੈਂ ਕਰੇ। ਉਹਦੇ ਨਾਲ ਕੀ ਹੁੰਦਾ? ਕਹਿੰਦੇ ਥਕੇਵਾਂ ਪੱਲੇ ਪਿਆ ਬਿਰਥੇ ਗਏ। ਅਣਕ ਤਪੱਸਿਆ ਕਰੇ ਅਹੰਕਾਰ, ਮੈਂ ਐਂ ਤਪੱਸਿਆ ਕਰੀ, ਫਲਾਣੇ ਥਾਂ ਮੈਂ ਇੰਨਾ ਨਾਮ ਜਪਿਆ, ਇੰਨਾ ਭਜਨ ਕਰਿਆ, ਉਹ ਇੱਕ ਦਾ ਅਪਮਾਨ ਹੁੰਦਾ ਤੇ ਉਹਦਾ ਮਾਣ ਕਰਦਾ ਵੀ ਇਹਨੇ ਨਹੀਂ ਕਰਿਆ ਮੈਂ ਕਰਿਆ। ਮਹਾਰਾਜ ਕਹਿੰਦੇ ਫੇਰ ਕੀ ਹੋਏਗਾ? ਨਰਕ ਸੁਰਗ ਫਿਰ ਹੋਤਾ, ਕਦੇ ਨਰਕ ਚ ਜਾਏਗਾ ਕਦੇ ਸੁਰਗ ਚ, ਤੇ ਮੁੜ ਮੁੜ ਕੇ ਜੰਮਦਾ ਮਰਦਾ ਰਹੇਗਾ। ਅਣਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕਹੋ ਕੈਸੇ ਗਵੈ, ਜੇ ਆਤਮਾ ਨਹੀਂ ਦਰਵੀ ਤੇ ਇਹਦੇ ਵਿੱਚ ਫਰਕ ਨਹੀਂ ਪਿਆ ਕੋਈ, ਤਾਂ ਕਹਿੰਦੇ ਦਰਗਾਹ ਦੇ ਵਿੱਚ ਕਿਵੇਂ ਜਾਏਗਾ? ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਗਟ ਨਾਵੈ, ਸਰਬ ਕੀ ਰੇਨ ਜਾਤਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਣ। ਕਹਿਣ ਲੱਗੇ ਭਾਈ ਜਮਾਤ, ਤੈਨੂੰ ਅਸੀਂ ਹਉਮੈ ਦਾ ਰੂਪ ਦੱਸਿਆ, ਤੈਨੂੰ ਅਸੀਂ ਜੀਵ ਦਾ ਰੂਪ ਦੱਸਿਆ, ਤੇ ਜੀਵ ਜਿਹੜਾ ਇਹ ਸੱਤ ਨਹੀਂ ਹੋਇਆ ਕਰਦਾ। ਕਹਿੰਦਾ ਮਹਾਰਾਜ ਫਿਰ ਮੈਂ ਹੈ ਹੀ ਨਹੀਂ। ਮਹਾਰਾਜ ਕਹਿੰਦੇ ਇਤਿਹਾਸ ਪੱਕ ਗਿਆ ਤਾਂ ਤੈਨੂੰ ਤੂੰ ਲੱਗਣਾ, ਤੂੰ ਨਹੀਂ ਆਏ ਤਾਂ ਕੂੜੀ ਹਉਮੈ, ਦਿਨ ਚੜ੍ਹੇ ਤੇ ਰਾਤ ਨਹੀਂ ਰਿਹਾ ਕਰਦੀ, ਹਨੇਰਾ ਰਾਤ ਦਾ ਉਸੇ ਵੇਲੇ ਖਤਮ ਹੋ ਜਾਂਦਾ, ਜੇ ਰਾਤ ਸੱਚੀ ਹੋਵੇ ਤਾਂ ਦਿਨ ਵਿੱਚ ਵੀ ਰਹੇ। ਕਹਿੰਦੇ ਰਾਤ ਸੱਚੀ ਨਹੀਂ ਹੈ, ਚਾਨਣਾ ਹੋਇਆ ਤੇ ਰਾਤ ਖਤਮ ਹੋ ਗਈ। ਇਸੇ ਤਰ੍ਹਾਂ ਜਦ ਸੱਚ ਦਾ ਸੂਰਜ ਚੜ੍ਹ ਜਾਂਦਾ, ਝੂਠੀ ਮੈਂ ਮਰ ਜਾਂਦੀ ਹੈ, ਫਿਰ ਉੱਥੇ ਕੀ ਹੁੰਦਾ? ਸੱਚ ਆ ਕੇ ਪ੍ਰਵੇਸ਼ ਕਰ ਲੈਂਦਾ। ਸੱਚ ਇਹ ਹੈ ਕਿ ਸਾਰਿਆਂ ਦੇ ਅੰਦਰ ਪਰਮੇਸ਼ਰ ਆਪੇ ਹੀ ਖੇਲ ਕਰ ਰਿਹਾ, ਇੱਥੇ ਦੂਜਾ ਨਹੀਂ ਕੋਈ, ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਹੈ। ਲੇਕਿਨ ਇਹਦੀ ਜਿਹੜੀ ਜੜ ਹਿੱਸਾ ਜਿਹੜਾ ਇਹਦਾ, ਜਿਹਨੂੰ ਅੰਤਸ਼ਕਰਨ ਕਹਿੰਦੇ ਨੇ, ਉਹਨੇ ਅਵੇਅਰਨੈਸ ਆਉਣ ਤੇ ਮੈਂ ਬਣਾ ਲਈ, ਮੈਂ ਬਣਾਉਣ ਨਾਲ ਉਹ ਫਸਿਆ ਫਿਰਦਾ, ਦੁੱਖ ਸੁੱਖ ਭੋਗਦਾ। ਜੇ ਉਹ ਮੈਂ ਨੂੰ ਛੱਡ ਦੇਵੇ, ਮੈਂ ਤਾਂ ਕੁਛ ਨਹੀਂ, ਮੈਂ ਨਾ ਹੀ, ਪ੍ਰਭ ਸਭ ਕੁਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ, ਨਗਰ ਮੈਂ ਆਪ ਬਾਹਰ ਫੋਨਾ ਪਨ, ਪ੍ਰਭ ਮੇਰੇ ਕੋ ਸਗਲ ਵਸੇ, ਆਪੇ ਹੀ ਰਾਜਨ ਆਪੇ ਹੀ ਰਾਜਾ, ਕਹਿ ਕਹਿ ਠਾਕਰ ਕਹਿ ਕਹਿ ਚੇਰਾ। ਕਹਿੰਦੇ ਆਪੇ ਹੀ ਰਾਜਾ ਬਣਿਆ ਹੋਇਆ, ਆਪੇ ਹੀ ਰੰਕ ਬਣਿਆ ਹੋਇਆ, ਆਪੇ ਰਿਆਇਆ ਬਣਿਆ, ਆਪੇ ਹਾਕਮ ਬਣਿਆ ਹੋਇਆ। ਤੇ ਜਦੋਂ ਇਹ ਪਛਾਣ ਵਿੱਚ ਆ ਜਾਂਦੀ ਹੈ ਨਾ ਗੱਲ, ਫਿਰ ਮਹਾਰਾਜ ਕਹਿੰਦੇ ਸੋਝੀ ਜਾਗਦੀ ਹੈ ਮਨ ਮੇਰੇ, ਜਿਨ ਆਪਣਾ ਭਰਮ ਗਵਾਤਾ ਤਿਸਦੇ ਭਾਣੇ ਕੋਏ ਨਾ ਭੁੱਲਾ, ਜਿਨ ਸਗਲੋ ਬਰਮ ਪਛਾਤਾ। ਜਦੋਂ ਸੱਚ ਦੀ ਪਛਾਣ ਹੋ ਗਈ ਤੇ ਜੜ ਨੂੰ ਜੜ ਨਾ ਸਮਝਿਆ, ਚੇਤਨ ਨੂੰ ਚੇਤਨ ਨਾ ਸਮਝਿਆ, ਜੜ ਤੇ ਚੇਤਨ ਨੂੰ ਦੁਆ ਨੂੰ ਇਕੱਠੇ ਕਰਤਾ ਵੀ ਆਪੇ ਹੀ ਪਰਮੇਸ਼ਰ ਆਪਣੇ ਰੰਗਾਂ ਚ ਖੇਲਦਾ, ਇੱਥੇ ਦੂਆ ਕੋਈ ਨਹੀਂ ਹੈ। ਇਸ ਤਰ੍ਹਾਂ ਪੜ੍ਹ ਲੋ,
ਵੇਖ ਪਿਆਰਿਆ ਸਭਨਾ ਅੰਦਰ ਹੀ ਕੋ ਰਾਮ ਹੈ, ਵੇਖ ਪਿਆਰਿਆ ਓਏ ਸਭਨਾ ਅੰਦਰ ਹੀ ਕੋ ਰਾਮ ਹੈ, ਵੇਖ ਪਿਆਰਿਆ ਸਭਨਾ ਅੰਦਰ ਹੀ ਕੋ ਰਾਮ ਹੈ।
ਦੇਖ ਪਿਆਰਿਆ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੁਰ ਓਤ ਪੋਤ ਰਵਿਆ ਰੂਪ ਰੰਗ ਹੈ ਕਹਿੰਦੇ ਰਵਿਆ ਪਿਆ ਜਿਵੇਂ ਕੱਪੜਾ ਬਣਿਆ ਹੁੰਦਾ ਪਏ ਪ੍ਰਕਾਸ਼ ਪਰ ਪ੍ਰਕਾਸ਼ ਕਦ ਹੁੰਦਾ ਸਾਧਕ ਹੈ ਸੰਗ ਕੋਈ ਪੂਰਾ ਮਿਲ ਜਾਵੇ ਉਹਦੀ ਸੰਗਤ ਦੇ ਨਾਲ ਉਹਦਾ ਪ੍ਰਕਾਸ਼ ਹੁੰਦਾ ਨਹੀਂ ਹਉਮੈ ਦਾ ਜਿਹੜਾ ਕਾਲਾ ਬੱਦਲ ਹੈ ਢਾਕੇ ਰੱਖਦਾ ਰਚ ਰਚਨਾ ਆਪਣੀ ਕਲਤਾਰੀ ਅਨਕ ਵਾਰ ਨਾਨਕ ਬੋਲਿਆ ਸਮਝਾ ਦਿੱਤਾ ਸਮਝਣ ਦੇ ਨਾਲ ਕਹਿਣ ਲੱਗਿਆ ਪਾਤਸ਼ਾਹ ਇੱਕ ਸ਼ੰਕਾ ਰਹਿ ਗਿਆ ਕਹਿੰਦੇ ਉਹ ਦੱਸ ਉਹ ਵੀ ਦੱਸਦੇ ਕਹਿਣ ਲੱਗੇ ਮਹਾਰਾਜ ਜੇ ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਹੈ ਤਾਂ ਇੱਕ ਦੇ ਦੁਖੀ ਹੋਣ ਨਾਲ ਸਾਰੇ ਦੁਖੀ ਹੋਣੇ ਚਾਹੀਦੇ ਨੇ ਉਹ ਤਾਂ ਇੱਕੋ ਹੀ ਹੈ ਇੱਕ ਦੀ ਭੁੱਖ ਨਿਵਿਰਤ ਹੋ ਜਾਵੇ ਸਾਰੇ ਰੱਜ ਜਾਣੇ ਚਾਹੀਦੇ ਨੇ ਇੱਕ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ ਸਾਰਿਆਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਣਾ ਚਾਹੀਦਾ ਕਹਿੰਦੇ ਉਹ ਤਾਂ ਸਾਰਿਆਂ ਦੇ ਅੰਦਰ ਮਹਾਰਾਜ ਕਹਿੰਦੇ ਠੀਕ ਹੈ ਤੇਰਾ ਕਹਿੰਦੇ ਦੇਖ ਆਕਾਸ਼ ਹੈ ਨਾ ਸਾਰੇ ਪਰਿਪੂਰਨ ਕਹਿੰਦੇ ਹਾਂ ਕਹਿੰਦੇ ਸਾਰੇ ਭਾਂਡਿਆਂ ਦੇ ਵਿੱਚ ਵੀ ਆਕਾਸ਼ ਹੈ ਆਕਾਸ਼ ਸਪੇਸ ਨੂੰ ਕਹਿੰਦੇ ਨੇ ਕੋਠੀ ਦੇ ਅੰਦਰ ਵੀ ਪ੍ਰਕਾਸ਼ ਹੈ ਸਾਰੀਆਂ ਕੋਠੀਆਂ ਦੇ ਅੰਦਰ ਇੱਕੋ ਹੀ ਪ੍ਰਕਾਸ਼ ਹੈ ਜਿਹਦੇ ਅੰਦਰ ਲਾਈਟ ਜਗਾਊ ਕੋਈ ਬਟਨ ਦੱਬੂਗਾ ਸੁੱਚ ਦੱਬੂਗਾ ਪ੍ਰਕਾਸ਼ ਉਹਦੇ ਅੰਦਰ ਆਊ ਦੁਨੀਆਂ 'ਚ ਨਹੀਂ ਆਉਂਦਾ ਹੁੰਦਾ ਹੈਗਾ ਵਾਹਿਗੁਰੂ ਹੈ ਸਾਰਿਆਂ ਦੇ ਅੰਦਰ ਜਿਸ ਘੱਟ 'ਚ ਉਹਨੇ ਪ੍ਰਗਟ ਹੋਣਾ ਉੱਥੇ ਹੀ ਹੁੰਦਾ ਬਾਕੀ ਘੱਟਾਂ ਦੇ ਵਿੱਚ ਨਹੀਂ ਪ੍ਰਗਟ ਹੋਇਆ ਕਰ ਤੇ ਇਸੇ ਤਰ੍ਹਾਂ ਦੇ ਨਾਲ ਕਹਿੰਦੇ ਤਾਰਿਆਂ ਦਾ ਪਰਛਾਵਾਂ ਸਾਰੇ ਜਲਾਂ 'ਚ ਪੈਂਦਾ ਦਿਸਦਾ ਪਰ ਉਹ ਨਿਆਰਾ ਹੈ ਸਾਰਿਆਂ ਤੋਂ ਉਹਦੇ ਵਿੱਚ ਹੁੰਦਾ ਹੋਇਆ ਦਿਸਦਾ ਹੋਇਆ ਵੀ ਨਿਆਰਾ ਰਹਿੰਦਾ ਇਸੇ ਤਰ੍ਹਾਂ ਨਿਰਗੁਣ ਬ੍ਰਹਮ ਸਭ ਕੁਝ ਹੁੰਦਾ ਹੋਇਆ ਸਾਰਿਆਂ ਤੋਂ ਸੰਗ ਤੇ ਨਿਆਰਾ ਰਹਿੰਦਾ ਹੈਗਾ ਸਾਰਿਆਂ ਦੇ ਅੰਦਰ ਕਾਹੇਰੇ ਮਨ ਖੋਜਨ ਜਾਈ ਸਰਬਨਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ ਪੋਪ ਮਤ ਜਿਉਂ ਵਾਸ ਵਸਦਾ ਮੁਕਰਮੈ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕੱਟ ਹੀ ਖੋਜੋ ਪਾਈ ਬਾਹਰ ਭੀਤਰ ਇੱਕੋ ਜਾਨਾ ਇਹ ਗੁਰਗਿਆਨ ਬਤਾਈ ਅੰਦਰ ਵੀ ਉਹਨੂੰ ਦੇਖ ਬਾਹਰ ਵੀ ਜਨ ਨਾਨਕ ਬਿਨਾਂ ਭਾਚੀਨੇ ਹੁਣ ਗੱਲ ਇੱਥੇ ਗਾ ਕੇ ਮੁੱਕ ਗਈ ਮਿਟੇ ਨਾ ਭਰਮ ਕੀ ਗਾਈ ਜਿੰਨਾ ਚਿਰ ਆਪਾਂ ਨਹੀਂ ਜੀਂਦਾ ਭਰਮ ਦੀ ਗਾਈ ਨਹੀਂ ਮੁੱਕਦੀ ਉਨੀ ਦੇਰ ਤੱਕ ਹਉਮੈ ਦਾ ਨਾਸ਼ ਨਹੀਂ ਹੁੰਦਾ ਸੋ ਉਸ ਵੇਲੇ ਆਪ ਨੇ ਬੇਨਤੀ ਕੀਤੀ ਭਾਈ ਜਮਾਲ ਨੇ ਕਿ ਸੱਚੇ ਪਾਤਸ਼ਾਹ ਆਪ ਨੇ ਬਹੁਤ ਤਰੀਕੇ ਦੇ ਨਾਲ ਆਪਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਬੜਾ ਕੁਛ ਸਮਝ ਕਹਿੰਦੇ ਭਾਈ ਜਮਾਲ ਆਹੀ ਅਸੀਂ ਕਿਹਾ ਸੀ ਨਾ ਬਈ ਬਾਣੀ ਪੜ੍ਹਨ ਦੇ ਵਿੱਚ ਭੇਦ ਹੈ ਬਾਣੀ ਸੁਣਨ ਵਿੱਚ ਭੇਦ ਹੈ ਬਾਣੀ ਮੰਨਣ ਵਿੱਚ ਭੇਦ ਹੈ ਬਾਣੀ ਕਮਾਉਣ ਵਿੱਚ ਭੇਦ ਹੈ ਸੋ ਹੁਣ ਤੂੰ ਇਸ ਬਾਣੀ ਨੂੰ ਕਮਾ ਸੁਣਿਆ ਤੇ ਸੁਣ ਕੇ ਮੰਨ ਲਿਆ ਜੇ ਅਸੀਂ ਵੀ ਸੁਣ ਲਈਏ ਬਾਣੀ ਤਾਂ ਉਹੀ ਹੈ ਬੜੀ ਸਖਾਲੀ ਸੁਣ ਕੇ ਮੰਨ ਲਈਏ ਸਾਡਾ ਵੀ ਉਧਾਰ ਹੋ ਸਕਦਾ ਕਿੱਡਾ ਬੜਾ ਗੁਰਸਿੱਖ ਹੋਇਆ ਕਿ ਗੁਰੂ ਇਤਿਹਾਸ 'ਚ ਉਹਨਾਂ ਸਿੱਖਾਂ ਦੇ ਹੀ ਨਾਂ ਆਉਂਦੇ ਨੇ ਜਿਹੜੇ ਪੂਰਮ ਪਦਵੀ ਨੂੰ ਪਹੁੰਚੇ ਹੋਏ ਸੀ ਬ੍ਰਹਮ ਗਿਆਨ ਅਵਸਥਾ ਨੂੰ ਜਿਨ੍ਹਾਂ ਦੇ ਅੰਦਰ ਆਤਮ ਰਸ ਜੇ ਜਾਣੀ ਸੋਹ ਖਾਲਸ ਦੇ ਪ੍ਰਮ ਹੈ ਮੋਹ ਹੈ ਤਾਸਮ ਹੈ ਰੰਚਕ ਨਹੀਂ ਪਏ ਭੇਦ ਮਟਾਤਾ ਸੀ ਗੁਰੂ ਦੀ ਜੋਤ ਨਾਲ ਜੋਤ ਹੋ ਕੇ ਇੱਕੋ ਓਤ ਪੋਤ ਹੋ ਗਏ ਸੀ ਐਸੇ ਗੁਰਸਿੱਖਾਂ ਦਾ ਹੁੰਦਾ ਸੋ ਕਹਿਣ ਲੱਗਿਆ ਪਾਤਸ਼ਾਹ ਕੋਈ ਸਾਧਨ ਦੱਸੋ ਹੁਣ ਇਹ ਇੰਨਾ ਵਜਨ ਮੇਰੇ ਤੋਂ ਚੱਕਿਆ ਨਹੀਂ ਜਾਂਦਾ ਤੇ ਬਾਣੀ ਕਮਾਈ ਨਹੀਂ ਜਾਂਦੀ ਕੋਈ ਆਪ ਸਾਧਨ ਦੱਸੋ ਜਿਸ ਦੇ ਨਾਲ ਮੈਂ ਬਾਣੀ ਕਮਾ ਲਾਂ ਮਹਾਰਾਜ ਕਹਿੰਦੇ ਪਿਆਰਿਆ ਉਹ ਸਾਧਨ ਹੈ ਸਿਮਰਨ ਸਿਮਰਨ ਕਹਿੰਦੇ ਨੇ ਯਾਦ ਨੂੰ ਤੇ ਉਹ ਵਾਹਿਗੁਰੂ ਉਹਦਾ ਨਾਂ ਅਸੀਂ ਰੱਖਿਆ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦਿੱਤਾ ਵਾਹਿਗੁਰੂ ਕਹਿੰਦੇ ਆ ਜਦ ਅਸੀਂ ਤਾਂ ਇਹ ਖੰਡਾਂ ਬ੍ਰਹਮੰਡਾਂ ਚ ਪਰਿਪੂਰਨ ਜੋਤ ਜਿਵੇਂ ਜ਼ਮਾਨ ਕੇ ਵਿਖੇ ਸਮਾਜ ਤੇ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ ਜਦ ਤੇਰਾ ਧਿਆਨ ਇਹਦੇ ਵਿੱਚ ਪਰਪੱਕ ਹੋਣ ਲੱਗ ਜਾਏਗਾ ਦੁਨੀਆਂ ਵੱਲੋਂ ਪਿੱਛੇ ਹਟਣ ਲੱਗ ਜਾਏਗਾ ਉਸ ਵੇਲੇ ਇਹ ਯਾਦ ਵੱਧਦੀ ਜਾਏਗੀ ਉਧਰਲਾ ਅਧਿਆਸ ਘਟਦਾ ਜਾਏਗਾ ਜਿਸ ਵਕਤ ਇਹ ਯਾਦ 24 ਘੰਟੇ ਦੀ ਬਣ ਜਾਏਗੀ ਤੇ ਅਵਸਥਾ ਐਸੀ ਆ ਜਾਏਗੀ ਜੈਸੀ ਗੁਰੂ ਮਹਾਰਾਜ ਨੇ ਵਰਣਨ ਕੀਤੀ ਹੈ ਪੜੋ ਪਿਆਰ ਨਾਲ
ਨਹੀਂ ਜਿਉਂਦੀ ਮੱਛੀ ਨਹੀਂ ਜੀ
ਇਹਦਾ ਇਲਾਜ ਇਹੀ ਹੈ ਕਿ ਉਧਰਲਾ ਅਧਿਆਸ ਘਟਾਉਣਾ ਸ਼ੁਰੂ ਕਰਦੇ, ਇਧਰਲਾ ਵਧਾਉਣਾ ਸ਼ੁਰੂ ਕਰ। ਇਹ ਸਿਮਰਨ ਨਾਲ ਹੋਇਆ ਕਰਦਾ, ਜਿਉਂ ਜਿਉਂ ਸਿਮਰਨ ਵੱਧਦਾ ਜਾਏਗਾ ਤਿਉਂ ਤਿਉਂ ਪਰਮੇਸ਼ੁਰ ਦੀ ਯਾਦ, ਸੱਤ ਦੀ ਯਾਦ ਪੱਕਦੀ ਜਾਏਗੀ ਤੇ ਝੂਠ ਦੀ ਜਿਹੜੀ ਝੂਠੀ ਰਾਤ ਹੈ ਉਹ ਖਤਮ ਹੁੰਦੀ ਜਾਏਗੀ। ਅਖੀਰ ਜਦੋਂ ਝੂਠ ਦੇ ਝੂਠ ਚੋਂ ਉੱਠ ਕੇ, ਹਉਮੈ ਚੋਂ ਉੱਠ ਕੇ ਸੁਰਤ ਨੇ ਸੱਤ ਦੇ ਨਾਲ ਜੁੜ ਜਾਣਾ, ਉਸ ਵੇਲੇ ਪੁਲ ਬਣ ਜਾਏਗਾ। ਉਸ ਵੇਲੇ ਉਧਰ ਵੀ ਪ੍ਰਕਾਸ਼ ਹੋ ਜਾਏਗਾ, ਉਧਰੋਂ ਝੂਠੀ ਮਾਇਆ ਮਰ ਜਾਏਗੀ, ਇਧਰ ਸੱਤ ਦੀ ਪ੍ਰਾਪਤੀ ਹੋ ਜਾਏਗੀ। ਸੋ ਇਹਦਾ ਯਤਨ ਇਹੀ ਹੈ ਕਿ ਸਿਮਰਨ ਜਿਹਨੂੰ ਕਹਿੰਦੇ ਨੇ ਨਾਮ ਜਪਣਾ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਇਹਨੂੰ ਜਪੋ, ਜਪਣ ਦੇ ਨਾਲ ਹੋਮੈ ਦਾ ਨਾਸ਼ ਹੋ ਜਾਏਗਾ। ਨਾ ਇਹ ਪੜ੍ਹਨ ਦੇ ਨਾਲ ਜਾਂਦੀ ਹੈ, ਨਾ ਵਿਚਾਰਨ ਨਾਲ ਜਾਂਦੀ ਹੈ, ਕੋਈ ਸਾਧਨ ਨਹੀਂ ਹੋਮੈ ਨੂੰ ਕੱਟਣ ਦਾ, ਸਿਰਫ ਇੱਕ ਵਾਹਿਗੁਰੂ ਦਾ ਨਾਮ ਸਾਧਨ ਹੈ। ਸੋ ਇਸ ਤਰ੍ਹਾਂ ਤੂੰ ਸਾਵਧਾਨ ਹੋ ਕੇ ਨਾਮ ਜਪ। ਸਾਹਮਣੇ ਹੋ ਗਿਆ, ਬੈਠ ਗਿਆ, ਮਹਾਰਾਜ ਨੇ ਕਿਰਪਾ ਕਰੀ, ਹੱਥ ਰੱਖਦਾ ਸੀ ਦੇ ਉੱਤੇ, ਨਾਲ ਹੁਕਮ ਦਿੱਤਾ, ਕਹਿਣ ਲੱਗੇ ਭਾਈ ਜਮਾਲ ਕਹ ਵਾਹਿਗੁਰੂ, ਕਹ ਵਾਹਿਗੁਰੂ, ਤਿੰਨ ਵਾਰੀ ਵਾਹਿਗੁਰੂ ਕਹਾ ਕੇ ਹੁਣ ਮੈਂ ਤਾਂ ਨਾਸ ਕਰ ਦਿੱਤਾ। ਤੇ ਸਿੱਖ ਨੇ ਫਿਰ ਕਮਾਈ ਕੀਤੀ ਬਾਣੀ ਦੀ, ਨਾਮ ਦੀ ਕਮਾਈ। ਸੋ ਇਸ ਤਰ੍ਹਾਂ ਜੇ ਅਸੀਂ ਬਾਣੀ ਦੀ ਕਮਾਈ ਕਰੀਏ, ਬਾਣੀ ਪੜ੍ਹਨੀ ਪਹਿਲਾਂ, ਫੇਰ ਬਾਣੀ ਦੇ ਅਰਥ ਵਿਚਾਰ ਕਰਨੇ, ਫੇਰ ਬਾਣੀ ਦੇ ਭਾਵ ਵਿੱਚ ਜਾਣਾ, ਫੇਰ ਬਾਣੀ ਨੂੰ ਮੰਨਣਾ। ਭਾਵ ਤਾਂ ਚਲੇ ਜਾਂਦਾ ਹੈ ਆਦਮੀ, ਲੇਕਿਨ ਮੰਨਦਾ ਨਹੀਂ ਹੈ, ਮੰਨੇਗਾ ਕਿਵੇਂ? ਬਾਣੀ 'ਚ ਤਾਂ ਬਹੁਤ ਗੱਲਾਂ ਆਉਂਦੀਆਂ, ਮੰਨਣਾ ਹੌਲੀ ਹੌਲੀ ਸ਼ੁਰੂ ਕਰੋ, ਫੇਰ ਮੰਨ ਕੇ ਉਹਦੀ ਕਮਾਈ ਕਰੋ। ਮੰਨਣ 'ਤੇ ਨਹੀਂ ਖੜਾ ਛੁੱਟਦਾ, ਇੱਥੋਂ ਬਾਅਦ ਫੇਰ ਨਿਧਿਆਸਨ ਕਰਨਾ ਪੈਂਦਾ, ਕਮਾਈ ਕਰਨੀ ਪੈਂਦੀ ਹੈ, ਕਮਾਈ ਤੋਂ ਬਾਅਦ ਰਿਜ਼ਲਟ ਸਾਹਮਣੇ ਆਉਂਦਾ। ਸੋ ਇਸ ਤਰ੍ਹਾਂ ਦੇ ਨਾਲ ਸਾਡਾ ਵੀ ਆਧਾਰ ਹੋ ਸਕਦਾ ਅਤੇ ਉਸ ਗੁਰਸਿੱਖ ਦਾ ਆਧਾਰ ਹੋਇਆ, ਜਿਸ ਦੀ ਬਦੌਲਤ ਸਾਨੂੰ ਵੀ ਬਹੁਤ ਸਾਰਾ ਪਤਾ ਲੱਗਿਆ। ਹੁਣ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਆਪ ਸਮਾਪਤੀ ਕਰ